ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਜੀ, ਤੇ ਸਾਡਾ ਤੁਹਾਡਾ ਸਾਥ ਵੀ ਆਰੰਭ ਹੋ ਚੁੱਕਾ ਹੈ। ਸਵਾਗਤ ਕਰਦਾ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੰਦਰੁਸਤ ਹੋ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 15 ਹੋ ਚੁੱਕੀ ਹੈ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ। ਸੰਨ 2020 ਦਾ 8:02 ਘੜੀ ਦਿਖਾ ਰਹੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਤੇ ਭਾਰਤ ਦੇ ਵਿੱਚ ਅੱਜ 15 ਅਗਸਤ ਹੈ ਤੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਨੇ। ਪਾਕਿਸਤਾਨ ਨੇ ਕੱਲ ਮਨਾ ਲਏ ਸੀ 14 ਨੂੰ, ਤੇ ਇਸ ਦੇ ਬਾਰੇ ਆਪਾਂ ਥੋੜਾ ਜਿਹਾ ਗੱਲ ਕਰਾਂਗੇ, ਚਿੰਤਨ ਕਰਾਂਗੇ। ਤੇ ਸਮਾਂ ਸਾਰਨੀ ਦੇਖ ਲਈਏ ਪਹਿਲਾਂ। ਪਰਥ ਦੇ ਵਿੱਚ 6:02, ਐਡਲੇਡ ਦੇ ਵਿੱਚ 7:32 ਸਵੇਰ ਦੇ, ਦਿੱਲੀ ਦੇ ਵਿੱਚ 3:32 ਹੈ, ਲੰਡਨ ਦੇ ਵਿੱਚ 11:02 ਅੱਧੀ ਰਾਤ ਹੋਣ ਵਾਲੀ ਹੈ ਸ਼ੁੱਕਰਵਾਰ ਦੀ, ਔਰ ਸ਼ੁੱਕਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ। 6:02 ਸ਼ਾਮ ਦੇ ਨਿਊਯਾਰਕ ਤੇ ਟੋਰੋਂਟੋ ਚ ਹੋਏ ਨੇ, ਵੈਨਕੂਵਰ ਅਤੇ ਐਲਏ ਦੇ ਵਿੱਚ 3:02 ਹੋਏ ਨੇ ਦੁਪਹਿਰ ਦੇ। ਸੋ ਮਿੱਤਰ ਪਿਆਰਿਓ, ਠੀਕ ਠਾਕ ਹੋ ਤੇ ਕੋਈ ਗੱਲ ਨੀ, ਜਿਸ ਤਰ੍ਹਾਂ ਦਾ ਵੀ ਮਾਹੌਲ, ਜਿਸ ਤਰ੍ਹਾਂ ਦਾ ਵੀ ਸਮਾਂ ਆਉਂਦਾ ਆ, ਆਪਾਂ ਸਾਰਾ ਤੇਰਾ ਭਾਣਾ ਮੀਠਾ ਲਾਗੇ ਕਹਿ ਕੇ ਐਕਸੈਪਟ ਕਰਨਾ ਆ, ਫੇਰ ਕੋਈ ਵੀ ਤਿਲ ਬਿਲਮ ਨਹੀਂ ਲੱਗਦਾ। ਤੇ ਅੱਜ ਅਮਰੀਕ ਭਾਜੀ ਆਣਗੇ ਪ੍ਰੋਗਰਾਮ ਦੇ ਵਿੱਚ, ਬਹੁਤ ਸਾਰੀਆਂ ਗੱਲਾਂ ਬਾਤਾਂ ਚਿੰਤਨ ਅਸੀਂ ਕਰਾਂਗੇ। ਤੁਸੀਂ ਆ ਰਹੇ ਹੋ ਸਵੇਰ ਦੇ ਸਾਡੇ ਨਾਲ ਜੁੜੇ ਹੋਏ, ਬਹੁਤ ਬਹੁਤ ਧੰਨਵਾਦ। ਸਮੀਰ ਪੌਲ ਜੀ, ਵਿਜੇ ਵਿਰਦੀ, ਮਨਿੰਦਰਜੀਤ ਸਿੰਘ ਸਿੱਧੂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਹੋਰ ਵੀ ਸੱਜਣ ਮਿੱਤਰ ਪਿਆਰੇ ਜਿਹੜੇ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਗੁਰਬਾਣੀ ਸੁਣ ਰਹੇ ਨੇ, ਪਾਠ ਕਰ ਰਹੇ ਨੇ, ਉਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ। ਸੋ ਮੌਸਮ ਦੀ ਜਾਣਕਾਰੀ ਵੀ ਹੋਏਗੀ, ਗੀਤ ਵੀ ਲਾਵਾਂਗੇ ਆਪਾਂ, ਸੁਰਿੰਦਰ ਸਿੰਘ ਜੀ ਵੀ ਆ ਗਏ ਨੇ, ਤੇ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ, ਮਸਲੇ ਜਿਹੜੇ ਆ ਉਹਨਾਂ ਤੇ ਵੀ ਆਪਾਂ ਨਿਗਾਹ ਰੱਖਣੀ ਆ। ਕੁਛ ਗੀਤ ਸੁਣਾਵਾਂਗੇ ਨਵੇਂ ਮੁੰਡਿਆਂ ਦੇ ਜਿਹਨਾਂ ਨੇ ਰਿਲੀਜ਼ ਕੀਤੇ ਆ, 2 ਗੀਤ ਅੱਜ ਪ੍ਰੋਗਰਾਮ ਦੇ ਵਿੱਚ। ਸੁਰਿੰਦਰ ਸਿੰਘ ਜੀ, ਤੁਹਾਡਾ ਗੀਤ ਕੱਲ ਪ੍ਰੋਗਰਾਮ ਦੇ ਵਿੱਚ ਮੈਂ ਕਿਊ ਕੀਤਾ ਹੋਇਆ, ਤੇ ਆਪਾਂ ਕੱਲ ਇਹ ਗੀਤ ਸੁਣਾਂਗੇ, ਪਰ ਗੀਤ ਬੜਾ ਜ਼ਬਰਦਸਤ ਹੈ ਜਿਹੜਾ ਤੁਸੀਂ ਫਰਮਾਇਸ਼ ਕੀਤਾ। ਸੋ ਸਾਡੇ ਨਾਲ ਸੰਪਰਕ ਦਾ ਪਤਾ ਤੁਹਾਨੂੰ ਪਤਾ ਹੀ ਆ, ਟੈਲੀਗ੍ਰਾਮ ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਫੋਟੋ ਕੁਛ ਐਨੀਥਿੰਗ, ਤੇ ਜਾਂ ਈਮੇਲ ਰਾਹੀਂ request@harmanradio.com। ਸੋ ਬਹੁਤ ਮਿੱਤਰ ਪਿਆਰੇ ਸਾਇਲੈਂਟਲੀ ਸੁਣਦੇ ਨੇ, ਪੋਡਕਾਸਟ ਸੁਣਦੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਅੱਜ ਗੱਲ ਕਰਾਂਗੇ ਥੋੜੀ ਜਿਹੀ ਆਜ਼ਾਦੀ ਦੀ, ਤੇ ਆਜ਼ਾਦੀ ਮੁਬਾਰਕ ਜੀ ਭਾਰਤੀਆਂ ਨੂੰ। ਔਰ ਜਿਹੜਾ ਆਜ਼ਾਦੀ ਦਾ ਅੱਜ ਦਿਨ ਹੈ, ਇਹਦੇ ਕਈ ਵਾਰੀ ਅਸੀਂ ਜਦ ਪਹਿਲਾਂ ਤਾਂ ਜਸ਼ਨ ਹੀ ਮਨਾਉਂਦੇ ਹਾਂ ਬਚਪਨ ਤੋਂ ਹੀ ਸਕੂਲਾਂ ਦੇ ਵਿੱਚ, ਕਿਉਂਕਿ ਬੱਚਿਆਂ ਨੂੰ ਹੁੰਦਾ ਕਿ ਛੁੱਟੀ ਹੋਣੀ ਚਾਹੀਦੀ ਹੈ। ਤੇ ਮੈਨੂੰ ਯਾਦ ਹੈ ਕਿ ਸਾਡੇ ਬਜ਼ੁਰਗ ਉਹਨਾਂ ਨੂੰ ਕੋਈ ਇੱਦਾਂ ਹੁੰਦਾ ਨਹੀਂ ਸੀਗਾ ਕਿ 15 ਅਗਸਤ ਕੋਈ ਚੀਜ਼ ਹੈਗੀ ਆ, ਕਿਉਂਕਿ ਸ਼ਹਿਰਾਂ ਦੇ ਵਿੱਚ ਮਾਰਚਾਂ ਹੁੰਦੀਆਂ ਸੀ ਫਾਰਮਲ ਤੌਰ ਦੇ ਉੱਤੇ ਡੀਸੀ ਐਸਡੀਐਮ ਇਹਨਾਂ ਨੇ ਕਿਸੇ ਸਕੂਲ ਦੇ ਵਿੱਚ ਇਕੱਠੇ ਹੋ ਕੇ ਉੱਥੇ ਝੰਡਾ ਲਹਿਰਾਉਣਾ ਹੁੰਦਾ ਸੀ ਤੇ ਉੱਥੇ ਫੰਕਸ਼ਨ ਹੁੰਦੇ ਸੀ ਤੇ ਦੈਟਸ ਇਟ ਤੇ ਸਕੂਲਾਂ ਵਾਲੇ ਜਿਹੜੇ ਬੱਚੇ ਟੀਚਰ ਹੀ ਜਾਇਆ ਕਰਦੇ ਸੀ ਸਨ ਤੇ ਜਿਹੜੇ ਪਿੰਡਾਂ ਵਾਲੇ ਜਾਂ ਸ਼ਹਿਰਾਂ ਵਾਲੇ ਆਮ ਲੋਕ ਦੁਕਾਨਾਂ ਵਾਲੇ ਕੰਮਾਂ ਵਾਲੇ ਪਿੰਡਾਂ ਦੇ ਜਿਹੜੇ ਕਰਿੰਦੇ ਨੇ ਖੇਤਾਂ ਵਾਲੇ ਉਹ ਮੈਨੂੰ ਨਹੀਂ ਸੀ ਲੱਗਦਾ ਕਦੇ ਵੀ ਮੈਂ ਦੇਖੇ ਜਾਂਦੇ ਕਿਉਂਕਿ ਉੱਥੇ ਫੰਕਸ਼ਨਾਂ ਦੇ ਵਿੱਚ ਸਕੂਲਾਂ 'ਚ ਹੀ ਸਕੂਲਾਂ ਦਾ ਹੀ ਰਸ਼ ਹੁੰਦਾ ਸੀ। ਪੰਜਾਬ ਦੇ ਲਈ ਇੱਕ ਅੱਜ ਦਾ ਜਿਹੜਾ ਇਹ ਦਿਨ ਸੀਗਾ ਇਹ ਬਹੁਤ ਭਿਆਨਕ ਦਿਨ ਸੀਗਾ, ਮੌਤ ਭਰਿਆ ਦਿਨ ਸੀ। ਸੋ ਇਸ ਦਿਨ ਬਾਕੀ ਦੇ ਭਾਰਤ ਨੂੰ ਜਿਨ੍ਹਾਂ ਦੀ ਵੰਡ ਨਹੀਂ ਹੋਈ ਉਹਨਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਆ, ਉਹ ਮਨਾਉਂਦੇ ਨੇ, ਪਰ 1.2 ਮਿਲੀਅਨ ਲੋਕ ਅੱਜ ਦੇ ਦਿਨ ਤੋਂ ਕਤਲੋ ਗਾਰਤ ਹੋਣੇ ਸ਼ੁਰੂ ਹੋਏ ਸੀ 1947 ਦੇ ਵਿੱਚ ਦੋਨਾਂ ਪਾਸਿਆਂ ਤੋਂ। ਖੈਰ ਪਾਕਿਸਤਾਨ ਦੇ ਵਿੱਚ ਪਹਿਲਾਂ ਹੀ ਹੋ ਚੁੱਕੇ ਸਨ, ਪਾਕਿਸਤਾਨ 'ਚ ਪਹਿਲਾਂ ਹੀ ਨਰਸੰਹਾਰ ਕੀਤਾ ਜਾ ਚੁੱਕਾ ਸੀ, ਇਹ ਪਿਛਲੇ ਕੁਛ ਪ੍ਰੋਗਰਾਮਾਂ ਦੇ ਵਿੱਚ ਵੀ ਤੁਹਾਨੂੰ ਦੱਸ ਚੁੱਕੇ ਹਾਂ। ਉੱਥੋਂ ਦੇ ਸਕਾਲਰਸ ਨੇ ਕਿਹਾ ਕਿ ਸ਼ੁਰੂਆਤ ਉੱਥੋਂ ਹੋਈ ਸੀ। ਸੋ ਇਹਦੇ ਬੀਜ ਜਿਹੜੇ ਆ ਇਸ ਕਤਲੋ ਗਾਰਤ ਦੇ ਬਹੁਤ ਪਹਿਲਾਂ ਤੋਂ ਹੀ ਬੀਜੇ ਜਾ ਚੁੱਕੇ ਸਨ। ਸੋ ਹੁਣ ਮੈਂ ਸੋਚਦਾ ਹੁੰਦਾ ਕਿ ਜਿਹੜੇ ਜਸ਼ਨ ਹੈ ਇਹ ਮਨਾਉਣੇ ਵਾਜਿਬ ਹੈ ਕਿ ਨਹੀਂ। ਮੇਰਾ ਖਿਆਲ ਦੋਨਾਂ ਦੇਸ਼ਾਂ ਨੂੰ ਅ ਡੇ ਆਫ ਮੋਰਨਿੰਗ ਜਾਂ ਸੋਗ ਦਾ ਦਿਨ ਇਹ ਮਨਾਉਣਾ ਚਾਹੀਦਾ ਹੈ, ਮੇਰਾ ਆਪਣਾ ਵਿਚਾਰ ਹੈ, ਕਿਉਂਕਿ ਆਈ ਡੋਂਟ ਥਿੰਕ ਕਿ ਕੁਛ ਖੱਟਿਆ ਇਹਦੇ ਵਿੱਚੋਂ। ਜਿਹੜਾ ਦੇਸ਼ ਸੀਗਾ ਪਹਿਲੀ ਗੱਲ ਤਾਂ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡ ਹੋ ਗਿਆ, ਬਟਵਾਰਾ ਹੋ ਗਿਆ। ਕਿਸੇ ਦੇ ਘਰ ਦੇ ਵਿੱਚ ਬਟਵਾਰਾ ਹੋਵੇ, ਤਿੰਨ ਭਰਾ ਦੋ ਭਰਾ ਆਪਸ 'ਚ ਲੜ ਪੈਣ ਤੇ ਵੰਡ ਹੋ ਜਾਵੇ, ਕੰਧਾਂ ਖੜੀਆਂ ਹੋ ਜਾਣ, ਇੱਕ ਦੂਜੇ ਨੂੰ ਬੱਚੇ ਮਿਲ ਨਾ ਸਕਣ, ਤਾਂ ਫਿਰ ਉਸ ਦਿਨ ਖੁਸ਼ੀ ਮਨਾਈ ਜਾਂਦੀ ਆ, ਉਸ ਦਿਨ ਫੰਕਸ਼ਨ ਕਰਾਏ ਜਾਂਦੇ ਨੇ, ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਉਹ ਸੋਗ ਦਾ ਦਿਨ ਹੋਣਾ ਚਾਹੀਦਾ ਹੈ, ਇਹ ਮੇਰੀ ਆਪਣੀ ਰਾਏ ਆ, ਤੁਸੀਂ ਹੋ ਸਕਦਾ ਨਹੀਂ ਸਹਿਮਤ ਹੋਵੋਗੇ। ਆਜ਼ਾਦੀ ਤਾਂ ਮਿਲ ਹੀ ਚੁੱਕੀ ਸੀ, ਆਜ਼ਾਦੀ ਤਾਂ ਮਿਲਣੀ ਹੀ ਸੀ, ਉਹ ਪਹਿਲਾਂ ਹੀ ਡਿਕਲੇਅਰ ਹੋ ਚੁੱਕੀ ਸੀ। ਪਰ ਜਿਹੜਾ 15 ਅਗਸਤ ਦੇ ਨਾਲ 14 ਅਗਸਤ ਦੇ ਨਾਲ ਜਿਹੜਾ ਕਤਲੋ ਗਾਰਤ ਜੁੜ ਗਿਆ, 1.2 ਮਿਲੀਅਨ ਲੋਕ ਇਹ ਘੱਟੋ ਘੱਟ ਨੇ ਜਿਹੜੇ ਅਕਾਊਂਟ ਹੋਏ ਨੇ, ਹੋ ਸਕਦਾ ਵੱਧ ਵੀ ਹੋਣ, ਉਹਨਾਂ ਦੇ ਨਿਮਿੱਤ ਸਾਨੂੰ ਪਾਠ ਜਾਂ ਸਾਨੂੰ ਕੋਈ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਫੰਕਸ਼ਨ ਉਲੀਕਣੇ ਚਾਹੀਦੇ ਆ, ਕਿਉਂਕਿ ਉਹਨਾਂ ਰੂਹਾਂ ਦੇ ਲਈ ਤਾਂ ਆਜ਼ਾਦੀ ਨਹੀਂ ਸੀ, ਉਹ ਰੂਹਾਂ ਤਾਂ ਉਹਨਾਂ ਦੇ ਘਰ ਬਾਰ ਪੱਟ ਹੋ ਗਏ, ਇੱਕ ਪਰਿਵਾਰਾਂ ਦੇ ਪਰਿਵਾਰ ਹੀ ਵੈਸੇ ਤਾਂ ਖਤਮ ਕਰ ਦਿੱਤੇ ਗਏ, ਪਰ ਪਰਮਾਤਮਾ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਕੁਛ ਜੀ ਰਹਿ ਗਏ ਜਿਹੜੇ ਕਿ ਸਾਰੀ ਉਮਰ ਫਿਰ ਸੰਤਾਪ ਭੁਗਤਦੇ ਰਹਿ ਗਏ, ਬਲਾਤਕਾਰ ਹੋਏ, ਕੁੜੀਆਂ ਚੱਕੀਆਂ ਗਈਆਂ ਦੋਨਾਂ ਪਾਸਿਆਂ ਤੋਂ, ਪੰਜਾਬ 'ਚ ਘੱਟ ਹੋਇਆ ਦੂਸਰੇ ਪਾਸੇ ਜ਼ਿਆਦਾ ਹੋਇਆ, ਧੱਕੇ ਦੇ ਨਾਲ ਧਰਮ ਪਰਿਵਰਤਨ ਕੀਤੇ ਗਏ, ਔਰ ਸਾਰੀ ਉਮਰ ਉਹ ਜਿਹੜੇ ਜੀ ਹੈ ਔਰਤਾਂ ਹੈ ਮਰਦ ਹੈ ਜਿਹੜੇ ਰਹਿ ਗਏ ਜਿਨ੍ਹਾਂ ਨੂੰ ਬਦਲਣਾ ਪੈ ਗਿਆ ਸਾਰਾ ਕੁਛ, ਉਹਨਾਂ ਲਈ ਇਹ ਦਿਨ ਬੜਾ ਮੰਦਭਾਗਾ ਰਿਹਾ ਹੈ। ਬਹੁਤ ਬਹੁਤ ਜ਼ਿਆਦਾ, ਮਤਲਬ ਮਿਲੀਅਨਸ ਆਫ ਲੋਕ, ਤੇ ਆਈ ਕਾਂਟ ਅੰਡਰਸਟੈਂਡ ਕਿ ਫਿਰ ਅਸੀਂ ਕਿਸ ਤਰ੍ਹਾਂ ਇਸ ਇਹਨਾਂ ਦਿਨਾਂ ਦਾ ਜਸ਼ਨ ਮਨਾ ਸਕਦੇ ਹਾਂ। ਮੁੜ ਵਸੇਬੇ ਕਰਨੇ ਪੈ ਗਏ, ਹੁਣ ਆਪਣੇ 'ਤੇ ਲਾ ਕੇ ਦੇਖ ਲਈਏ ਅਸੀਂ ਕਿ ਅਸੀਂ ਸਾਡੇ ਬਜ਼ੁਰਗ ਇੱਥੇ ਆਸਟ੍ਰੇਲੀਆ ਆਏ, ਤੁਸੀਂ ਆਸਟ੍ਰੇਲੀਆ ਆਏ, ਆਪਣਾ ਦੇਸ਼ ਛੱਡ ਕੇ ਆਏ, ਆਪਣਾ ਪਿੰਡ ਛੱਡ ਕੇ ਆਏ ਹੋ, ਤੇ ਜਿਸ ਦਿਨ ਤੁਸੀਂ ਜਹਾਜ਼ ਚੜ੍ਹੇ ਸੀ ਯਾਦ ਰੱਖਿਓ ਕਿ ਉਸ ਦਿਨ ਤੁਹਾਡੇ ਮਾਂ ਬਾਪ ਵੀ ਰੋਂਦੇ ਸੀ, ਤੁਹਾਡੇ ਭੈਣ ਭਾਈ ਵੀ ਔਖੇ ਸੀ, ਤੁਹਾਡੇ ਮਿੱਤਰ ਦੋਸਤ ਵੀ ਤੁਹਾਨੂੰ ਮਿਲਣ ਆਏ ਸੀ, ਹੰਝੂ ਕੇਰ ਰਹੇ ਸੀ ਅੱਖਾਂ 'ਚੋਂ ਕਿ ਸਾਡਾ ਮਿੱਤਰ ਪਿਆਰਾ ਚੱਲਿਆ ਆ, ਤੇ ਉਸ ਦਿਨ ਫਿਰ ਤੁਸੀਂ ਹਰੇਕ ਸਾਲ ਉਹਦੀ ਪਾਰਟੀ ਰੱਖੋ ਕਿਸ ਖੁਸ਼ੀ ਦੇ ਵਿੱਚ, ਕਿਉਂਕਿ ਉਹ ਵਿਛੋੜੇ ਦਾ ਦਿਨ ਸੀ। ਪਾਰਟੀ ਉਦਣ ਰੱਖਣੀ ਚਾਹੀਦੀ ਹੈ ਜਿਸ ਦਿਨ ਤੁਸੀਂ ਆਪਣਾ ਇੱਥੇ ਕਾਰਜ ਪੂਰਾ ਕਰ ਲਿਆ ਔਰ ਪੱਕੇ ਹੋ ਗਏ ਔਰ ਕੋਈ ਨਾ ਕੋਈ ਉਪਲਬਧੀ ਕਰ ਲਈ, ਉਹ ਦਿਨ ਮਨਾਉਣਾ ਚਾਹੀਦਾ ਹੈ। ਸੋ ਹਿੰਦੁਸਤਾਨ ਨੂੰ ਵੀ ਜਿਹੜਾ 15 ਅਗਸਤ ਹੈ, ਪਾਕਿਸਤਾਨ ਦੋਨਾਂ ਦੇਸ਼ਾਂ ਨੂੰ ਅ ਡੇ ਆਫ ਮੋਰਨਿੰਗ ਜਾਂ ਸੋਗ ਵਾਲਾ ਦਿਨ, ਸ਼ਰਧਾਂਜਲੀ ਵਾਲਾ ਦਿਨ ਚਾਹੀਦਾ ਆ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਇਸ ਦਿਨ ਦੋਨਾਂ ਪਾਸਿਆਂ ਤੋਂ ਜਿਹੜੀਆਂ ਘਿਨਾਉਣੀਆਂ ਹਰਕਤਾਂ ਹੋਈਆਂ ਉਹਦੇ ਕਾਰਨ ਜਿਨ੍ਹਾਂ ਨੇ ਜਾਨਾਂ ਗਵਾਈਆਂ, ਔਰ ਉਹ ਸਾਰੇ ਸ਼ਹੀਦ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਦੇ ਲਈ ਇਹ ਸ਼ਰਧਾਂਜਲੀ ਦਿਵਸ ਹੋਣਾ ਚਾਹੀਦਾ ਹੈ। ਆਜ਼ਾਦੀ ਦਿਵਸ ਨਹੀਂ ਹੈ, ਆਜ਼ਾਦੀ ਦਿਵਸ ਉਦੋਂ ਹੁੰਦੇ ਆ ਜਦੋਂ ਤੁਸੀਂ ਪੂਰਨ ਜਿਹੜੇ ਸਿਸਟਮ ਹੈ ਉਹ ਆਜ਼ਾਦ, ਹਜੇ ਬਹੁਤ ਲੰਬਾ ਪੈਂਡਾ ਆ ਆਜ਼ਾਦੀ ਦੇ ਲਈ। ਆਜ਼ਾਦੀਆਂ ਹੈਗੀਆਂ ਨੇ, ਉਹ ਵੱਖਰੇ ਤਰੀਕੇ ਦੀਆਂ ਆਜ਼ਾਦੀਆਂ ਨੇ, ਤੇ ਇਹ ਮੇਰੇ ਵਿਚਾਰ ਸੀ। ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ, ਕੋਈ ਗੱਲ ਨਹੀਂ, ਪਰ ਜਿਹੜੇ ਜਸ਼ਨ ਮਨਾਉਣਾ ਚਾਹੁੰਦੇ ਆ ਮਨਾਉਣ, ਪਰ ਜਿਨ੍ਹਾਂ ਦਾ ਗਿਆ ਹੀ ਕੱਖ ਨਹੀਂ, ਜਿਹੜੇ ਆਰਾਮ ਨਾਲ ਬੈਠੇ ਆ, ਉਹਨਾਂ ਨੂੰ ਸੱਤਾ ਮਿਲ ਗਈ, ਰਾਜ ਮਿਲ ਗਏ, ਉਹਨਾਂ ਦਾ ਕੋਈ ਉਜਾੜਾ ਨਹੀਂ ਹੋਇਆ, ਉਹ ਗੁਲਾਮ ਸੀਗੇ। ਕਈ ਸਟੇਟਾਂ ਜਿਹੜੇ ਕਈ ਸੂਬੇ ਨੇ ਉਹਨਾਂ ਨੇ ਉਹ ਪਹਿਲਾਂ ਸ਼ੁਰੂ ਤੋਂ ਹੀ ਗੁਲਾਮ ਰਹੇ ਨੇ, ਉਹਨੇ ਗੁਲਾਮ ਹੀ ਸੀਗੇ, ਤੇ ਉਹਨਾਂ ਨੂੰ ਰਾਜ ਮਿਲ ਗਿਆ ਇਕਦਮ ਬੈਠਿਆਂ ਬਿਠਾਇਆਂ ਨੂੰ, ਉਹਨਾਂ ਵਾਸਤੇ ਜਸ਼ਨਾਂ ਦੀ ਗੱਲ ਹੈ। ਪਰ ਜਿਹੜੇ ਪਿਛਲੇ 400-500 ਸਾਲ ਤੋਂ ਇਲਾਕੇ ਜੂਝ ਰਹੇ ਨੇ, ਲੜ ਰਹੇ ਨੇ, ਘੁਲ ਰਹੇ ਨੇ, ਸ਼ਹੀਦੀਆਂ ਵੀ ਪਾ ਰਹੇ ਨੇ, ਸ਼ਾਂਤਮਈ ਵੀ ਸਾਰਾ ਕੁਛ ਕਰਕੇ ਦੇਖ ਲਿਆ, ਉਹਨਾਂ ਵਾਸਤੇ ਕਤਲੋ ਗਾਰਤ ਹੋ ਗਈ ਹੈ। ਕਰੋੜਾਂ ਲੋਕ ਜਿਹੜੇ ਨੇ ਮਾਰੇ ਗਏ ਨੇ, ਸ਼ਹੀਦ ਹੋ ਗਏ ਨੇ, ਉਹਨਾਂ ਵਾਸਤੇ ਇਹ ਕੋਈ ਵਧੀਆ ਗੱਲ ਨਹੀਂ ਸੀਗੀ। ਮਤਲਬ ਫਿਰ ਦੂਜਾ ਸਵਾਲ ਇਹ ਹੈ ਕਿ ਇੰਨਾ ਪ੍ਰੈਸ਼ਰ ਪਾਇਆ, ਪੋਲੀਟੀਕਲੀ ਪ੍ਰੈਸ਼ਰ ਪਾਇਆ, ਇਹ 1947 ਤੋਂ ਪਹਿਲਾਂ ਹੀ ਐਲਾਨ ਹੋ ਗਿਆ ਸੀਗਾ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਨਾ ਆ। ਜਦੋਂ ਸੰਸਾਰ ਜੰਗ ਖਤਮ ਹੋਈ ਨਾ, ਉਦੋਂ ਵਿਦਰੋਹ ਹੋਇਆ ਫੌਜਾਂ ਦੇ ਵਿੱਚ, ਤੇ ਅਮਰੀਕਾ ਨੇ ਜ਼ੋਰ ਪਾਇਆ ਕਿ ਹੁਣ ਹਿੰਦੁਸਤਾਨ ਨੂੰ ਛੱਡਣਾ ਪੈਣਾ, ਕਈ ਕੰਟਰੀਆਂ ਨੂੰ ਛੱਡਣਾ ਪੈਣਾ ਇੰਗਲੈਂਡ ਵਾਲਿਆਂ ਨੂੰ, ਕਿਉਂਕਿ ਇੰਗਲੈਂਡ ਤਬਾਹ ਹੋ ਚੁੱਕਾ ਸੀ। ਇੰਗਲੈਂਡ ਦੇ ਫੌਜੀਆਂ ਦੀਆਂ ਤਨਖਾਹਾਂ ਵੀ ਅਮਰੀਕਾ ਦੇ ਰਿਹਾ ਸੀ, ਜਿਹੜਾ ਕਿ ਇਹ ਕਰਜ਼ਾ ਸਨ ਮੇਰੇ ਖਿਆਲ 2003 ਜਾਂ 2004 ਦੇ ਵਿੱਚ ਲਾਇਆ, ਉਦੋਂ ਖਤਮ ਹੋਇਆ ਕਰਜ਼ਾ ਇੰਗਲੈਂਡ ਦਾ। ਸੋ ਅਮਰੀਕਾ ਨੇ ਕਿਹਾ ਤੁਹਾਡੇ ਫੌਜੀਆਂ ਦੀਆਂ ਤਨਖਾਹਾਂ ਤਾਂ ਅਸੀਂ ਦੇ ਰਹੇ ਹਾਂ, ਇਹ ਜਿਹੜਾ ਤੁਸੀਂ ਖਿਲਾਰਾ ਪਾਇਆ ਹੋਇਆ ਦੁਨੀਆ ਤੇ, ਇਹ ਵਾਪਸ ਕਰੋ, ਵਾਪਸ ਆਓ, ਆਪਣਾ ਦੇਸ਼ ਸੰਭਾਲੋ। ਸੋ ਅਸੀਂ ਤੁਹਾਡੇ ਦੇਸ਼ ਦੇ ਜਿਹੜਾ ਬਾਹਰ ਤੁਸੀਂ ਕਰ ਰਹੇ ਹਾਂ, ਅਸੀਂ ਉਹਦੀਆਂ ਤਨਖਾਹਾਂ ਨਹੀਂ ਦੇਣੀਆਂ। ਸੋ ਉਹ ਇੱਕ ਬਹੁਤ ਵੱਡੇ ਫੈਕਟਰ ਸੀ ਕਿ ਲੱਕ ਟੁੱਟ ਚੁੱਕਾ ਸੀਗਾ ਬ੍ਰਿਟੇਨ ਦਾ, ਇੰਨੇ ਪੁੱਤ ਮਰਵਾ ਤੇ ਲੋਕਾਂ ਦੇ ਉਹਨਾਂ ਨੇ, ਲੱਖਾਂ ਦੇ ਲੱਖ, ਤੇ ਫਿਰ ਉਹਦੇ ਬਦਲੇ ਕੁਛ ਵੀ ਨਹੀਂ ਮਿਲਣਾ ਸੀ, ਇਹ ਆਜ਼ਾਦੀ ਤਾਂ ਫਿਰ ਮਿਲਣੀ ਸੀ। ਸੋ ਉਹ ਡਿਸਾਈਡ ਹੋ ਚੁੱਕਾ ਸੀ। ਤੇ ਹੁਣ ਗੱਲ ਕਰਦੇ ਹਾਂ ਪੋਲੀਟੀਸ਼ਨਾਂ ਦੀ, ਜਿਹਨਾਂ ਨੇ ਇਹ ਡੀਲਾਂ ਬਣਾਈਆਂ, ਲੀਕਾਂ ਵਾਹੀਆਂ ਵਹਾਈਆਂ, ਹੁਣ ਲੀਕਾਂ ਵੀ ਵਾਹ ਲਈਆਂ, ਚਲੋ ਮੰਨ ਲੈਂਦੇ ਹਾਂ ਪਹਿਲਾਂ ਹੀ, ਪਰ ਇੰਨਾ ਕੁਛ ਹੋਣ ਤੋਂ ਬਾਅਦ, ਪਲੈਨ ਹੋਣ ਤੋਂ, ਉਹਨਾਂ ਕੋਲ ਸਮਾਂ ਸੀਗਾ, ਫਿਰ ਕਤਲੋ ਗਾਰਤ ਕਿਉਂ ਨਹੀਂ ਰੁਕੀ, ਫਿਰ ਕਿਉਂ ਨਹੀਂ ਰੁਕੀ, ਫਿਰ ਐਜੂਕੇਟ ਕਿਉਂ ਨਹੀਂ ਕੀਤਾ ਗਿਆ ਵੀ ਜਿਹੜੇ ਮੁਸਲਮਾਨ ਉਹ ਪਾਕਿਸਤਾਨ ਚੱਲਣ, ਉਧਰਲੇ ਇੱਧਰ ਆ ਜਾਣ, ਸ਼ਾਂਤੀ ਨਾਲ ਸਾਰੀ ਟ੍ਰਾਂਸਫਰ ਹੋ ਸਕਦੀ ਸੀ, ਉਹ ਕਿਉਂ ਨਹੀਂ ਪਲੈਨ ਕੀਤੀ ਗਈ? ਕਿਉਂਕਿ ਕਹਿੰਦੇ ਕਿ ਨਾਨਕ ਦੋਵੇਂ ਕੁੜੀ ਯਾਰ ਥਾਉ ਨਾ ਕਾਈ ਪਾ, ਦੋਨੋਂ ਹੀ ਉਹਨਾਂ ਦੇ ਦੋਨੋਂ ਧਿਰਾਂ ਦੀਆਂ ਜਿਹੜੀਆਂ, ਤਿੰਨ ਧਿਰਾਂ ਸੀ, ਗੋਰੇ ਆਪਣੇ ਤੇ ਮੁਸਲਮਾਨ, ਉਹਨਾਂ ਨੇ ਉਹਨਾਂ ਨੂੰ ਸਿਰਫ ਸੱਤਾ ਹਥਿਆਉਣ ਤੱਕ ਮਤਲਬ ਸੀਗਾ, ਤੇ ਨਾਲ ਉਹਨਾਂ ਨੇ ਕਤਲੋ ਗਾਰਤ ਕਰਨੀ ਸੀ ਉਹਨਾਂ ਇਲਾਕਿਆਂ ਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਆਜ਼ਾਦੀ ਦੇ ਲਈ, ਕਿਉਂਕਿ ਉਹਨਾਂ ਦਾ ਆਪਣਾ ਤਾਂ ਕੁਛ ਵੀ ਨਹੀਂ ਸੀ, ਸਾਰੇ ਉਹਨਾਂ ਦੇ ਪਰਿਵਾਰ ਜਿਹੜੇ ਮਹਿਫੂਜ਼ ਸੀਗੇ, ਸਟੇਬਲ ਸੀਗੇ, ਉਹਨਾਂ ਪਰਿਵਾਰਾਂ ਚੋਂ ਇੱਕ ਵੀ ਸ਼ਹੀਦ ਨਹੀਂ ਸੀ ਹੋਇਆ। ਇੱਕ ਜੇਲ੍ਹਾਂ ਕੱਟੀਆਂ ਸੀ, 5-star ਜੇਲ੍ਹਾਂ, ਮਰਜ਼ੀ ਨਾਲ ਆਉਂਦੇ ਸੀ, ਮਰਜ਼ੀ ਨਾਲ ਚੱਲ ਜਾਂਦੇ ਸੀ। ਜੇਲ੍ਹਾਂ ਤਾਂ ਪੰਜਾਬੀਆਂ ਨੇ ਕੱਟੀਆਂ ਨਾ, ਕਾਲੇ ਪਾਣੀਆਂ ਦੇ ਵਿੱਚ ਜੇਲ੍ਹਾਂ ਜਾ ਕੇ ਕੱਟੀਆਂ, ਸ਼ਹੀਦੀਆਂ ਪਾਈਆਂ, ਫਾਂਸੀਆਂ ਤੇ ਚੜ੍ਹੇ, ਇਹ ਜੇਲ੍ਹਾਂ ਜਾਂਦੇ ਸੀ 5-star ਜੇਲ੍ਹਾਂ ਦੇ ਵਿੱਚ। ਸੋ ਮਿੱਤਰ ਪਿਆਰਿਓ, ਇਹ ਮੇਰਾ ਆਪਣਾ ਪਰਸਪੈਕਟਿਵ ਹੈ ਆਜ਼ਾਦੀ ਦਾ। ਆਜ਼ਾਦੀ ਸਾਨੂੰ ਵੈਸੇ ਤਾਂ ਜਿਹੜਾ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਆਜ਼ਾਦ ਹੀ ਹੁੰਦੇ ਨੇ, ਉਹ ਸ਼ਹੀਦੀ ਦਾ ਪਾ ਜਾਣਗੇ ਪਰ ਉਹ ਗੁਲਾਮੀ ਕਦੇ ਨਹੀਂ ਸਹਿੰਦੇ। ਸੋ ਸਾਨੂੰ ਆਜ਼ਾਦ ਸਾਡੇ ਗੁਰੂ ਸਾਹਿਬਾਂ ਨੇ ਕਰਾ ਦਿੱਤਾ ਸੀ, ਪਹਿਲੇ ਪਾਤਸ਼ਾਹ ਨੇ ਆਜ਼ਾਦੀ ਸ਼ੁਰੂ ਕਰਤੀ ਸੀ, ਉਹਨਾਂ ਨੇ ਡੈਕਲੇਰੇਸ਼ਨ ਕਰਤੀ ਸੀ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਉਹਦੇ ਜਿਹੜੇ ਚੇਲੇ ਆ ਉਹ ਜਿਹੜੇ ਸਿੱਖ ਨੇ ਗੁਰੂ ਦੇ ਉਹ ਮੈਦਾਨ ਦੇ ਵਿੱਚ ਖੜ ਕੇ ਸੱਚ ਹੀ ਬੋਲਦੇ ਨੇ ਸੱਚ ਹੀ ਸੁਣਾਉਂਦੇ ਨੇ। ਇਹ ਆਜ਼ਾਦੀ ਦੀ ਡੈਕਲੇਰੇਸ਼ਨ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਸਿਰਲੇਖ ਹੇਠਾਂ ਇਹ ਸ਼ਬਦ ਤੁਸੀਂ ਪੜੋਗੇ ਤਾਂ ਕਤਲੋ ਗਾਰਤ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਇਹ ਡੈਕਲੇਰੇਸ਼ਨ ਕਰਦੇ ਨੇ। ਇੱਕ ਤੇ ਫਿਰ ਇਸ ਤੇ ਗੱਲ ਕਰਾਂਗੇ ਪਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਇੱਕ ਗੀਤ ਨਵਾਂ ਆਇਆ ਜੀ ਪੇਂਡੂ ਆਸਟ੍ਰੇਲੀਆ ਨੇ ਕੱਢਿਆ। ਮਨਪ੍ਰੀਤ ਹੁਣਾਂ ਨੇ ਡਾਇਰੈਕਸ਼ਨ ਦਿੱਤੀ ਹੈ ਵੀਡੀਓ ਡਾਇਰੈਕਸ਼ਨ ਤੇ ਬਹੁਤ ਸੋਹਣਾ ਗੀਤ ਹੈ। ਇਹ ਗੀਤ ਕਾਫੀ ਦੇਰ ਤੋਂ ਬਣ ਰਿਹਾ ਬੜੇ ਆਜ਼ਾਦੀ ਦੇ ਉੱਤੇ ਹੀ ਇਹ ਗੀਤ ਬਣਿਆ ਸੌ। ਹੁਣ ਇਸ ਗੀਤ ਦਾ ਜਦ ਤੁਸੀਂ ਵੀਡੀਓ ਦੇਖੋਗੇ ਤਾਂ ਆਜ਼ਾਦੀ ਦੇ ਨਾਲ ਮਿਲਦਾ ਜੁਲਦਾ ਆ ਤੇ ਇਸ ਦੇ ਵਿੱਚ ਕੀ ਅਸੀਂ ਖੱਟਿਆ ਤੇ ਕੀ ਗਵਾਇਆ ਆ ਤੇ ਹਾਰਪ ਹੰਜ਼ਰਾ ਨੇ ਨੌਜਵਾਨ ਨੇ ਗੀਤ ਗਾਇਆ ਤੇ ਆਓ ਗੀਤ ਸੁਣਦੇ ਹਾਂ ਤੇ ਆਨੰਦ ਮਾਣਦੇ।
ਚੰਡਾ ਰਾਵਲ ਪਿੰਡੀ ਚ ਚੁੱਲਿਆ ਸੀ ਮੇਰੇ ਹਾਣੀਆਂ ਵੇਲਾ ਸਰਗੀ ਦਾ ਰਹਿ ਗਈਆਂ ਸੀ ਚਾਟੀ ਚ ਮਧਾਣੀਆਂ ਅਸਾਂ ਰੋਂਦੇ ਕੁਰਲਾਉਂਦਿਆਂ ਨੇ ਛੱਡੀਆਂ ਬਰੂਹਾਂ ਹਾੜਾ ਇੱਜਤਾਂ ਬਚਾਈਆਂ ਹੱਥੀ ਸੁੱਟ ਵਿੱਚ ਖੂਹਾਂ ਦੁੱਧ ਵਰਗੀ ਰਾਵੀ ਦਾ ਹੋਇਆ ਰੰਗ ਲਾਲ ਸੁਹਾ ਮਾਸ ਨੋਹਾਂ ਨਾਲੋ ਲਾ ਕੇ ਪਿੱਛੋਂ ਪੇੜ ਲਿਆ ਬੂਹਾ ਢੋਲਿਆ ਸੀ ਬੂਹਾ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਲੈਂਦੇ ਜਾਂਦੇ ਹੋਏ ਜਨੋਰੋ ਆ ਕੇ ਪੁੱਛਿਓ ਦੇ ਸੋ ਲੈਂਦੇ ਜਾਂਦੇ ਹੋਏ ਜਨੋਰੋ ਕੇ ਪੁੱਛਿਓ ਸੋ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਪੀੜਾ ਸਮੇਂ ਦੇ ਆਹ ਕਮਾਵੇ ਪੁੱਛਣ ਸਵਾਲ ਜਿਹੜੀ ਕੱਠਿਆਂ ਨਾ ਹੋਈ ਤੈਥੋਂ ਦੱਸ ਕੋਈ ਕਮਾਲ ਐਸੀ ਕਹੀ ਮਜਬੂਰੀ ਰੂਹਾਂ ਦੀ ਵੰਡ ਪਾਈ ਕੋਈ ਦੱਸ ਖਾਤਰ ਰੱਖੀ ਸਦੀ ਬੀਤਣੇ ਤੇ ਆਈ ਜਿਹੜੇ ਮੁੱਢ ਤੋਂ ਗਰੀਬ ਹੱਥੀ ਅੱਜ ਵੀ ਆਕਾਸਾ ਜਾਨ ਚਿੜੀਆਂ ਨੇ ਖੋਈ ਤੇਰਾ ਹੋ ਗਿਆ ਵਿਹਾਸਾ ਹੋ ਗਿਆ ਵਿਹਾਸਾ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਕਿਉਂ ਲੈਂਦੇ ਜਾਂਦੇ ਹੋਏ ਜਨੋਰੋ ਆ ਕੇ ਪੁੱਛਿਓ ਵੇ ਸੋ ਲੈਂਦੇ ਜਾਂਦੇ ਹੋਏ ਜਨੋਰੋ ਆ ਕੇ ਪੁੱਛਿਓ ਵੇ ਸੋ ਮੇਰੇ ਜੰਮਣੇ ਦੀ ਪਾ ਮੈਥੋਂ ਦੂਰ ਹੋਇਆ ਗੱਲਾਂ ਵਾਲਿਆ ਵੇ ਸ਼ਾਇਰਾ ਰਾਤੀ ਸੁਪਨਾ ਸੀ ਆਇਆ ਕੱਚੇ ਤੁਰਿਆ ਮੈਂ ਜਾਵਾਂ ਕਿਸੇ ਬੇਲੀ ਨੇ ਬੁਲਾਇਆ ਵਾਜਾ ਮਾਰੇ ਨਨਕਾਣਾ ਸਰਦਾਰਾ ਕਦੋਂ ਜਾਣਾ ਦੋ ਮਜ਼ਬਾਂ ਨੇ ਬੈਠ ਇਕੱਠੇ ਇੱਕੋ ਥਾਲੀ ਖਾਣਾ ਆਫਤਾਬ ਪੈਰ ਪਾਇਆ ਸਾਰੀ ਉਲਝ ਗਈ ਤਾਣੀ ਨੀਂਦਾਂ ਖੁੱਲੀਆਂ ਤੇ ਅੱਖੀਆਂ ਚੋਂ वग पिया पानी वग पिया पानी मेरे जमने दी पौ मैथों दूर हो या क्यों मेरे जमने दी पा मैथों दूर होया
जी। बहुत ही खूबसूरत बहुत ही सोहना गीत हर्ष हंसरा की आवाज दे विच डेब्यू सोंग ते बहुत बहुत वधिया डायरेक्शन दित्ती है मनप्रीत ढींडसा उन्होंने। सो ये गीत तुसी यूट्यूब ते सुन सकते हो ते हरमन रेडियो ते ऑफकोर्स ये पा दिता गया ते इस दे विच भी फरमाइशां हो सकदियां ने। सो इस वेले कॉफ सार्पर दे विच दिन बड़ा खूबसूरत चढ़िया होया हल्के हल्के बदल ने राती गरज नाल थोड़ी छिट्टां पईयां ने अज मीं वी वैसे दस्सिया गया 23 डिग्री तक केन्ज अज हवावां दसिया जा रही ने दिन साफ है पर 29 डिग्री ब्रिजबेन गरज न छिट्टा 24 डिग्री और सिडनी हल्के शावर दसे जा रहे ने 19 डिग्री कैनबरा मीह दसा जा रहा 12 डिग्री वो तद मेलबर्न 15 डिग्री मीह एडलेट मीह साफ हों दिखाई दे रहा 16 डिग्री परत गरज न छिट्टा 21 डिग्री डारविन हल्के बदल हो सकते हैं 31 डिग्री एल स्परिंग दिन बिलकुल साफ 4 to 23 डिग्री तापमान दसा जा रहा। चलदे श्री श्री दरबार साहब अमृतसर जिथे इस वेले 28 डिग्री और दिनां नूं गरज नाल छिट्टां पैण दी संभावना 35 डिग्री मित्र प्यारे तुहाडा साथ सुबह दा साडे नाल बणिया होया समीर पॉल हुणी सवेर दे प्रोग्राम दे विच शामिल हो चुके ने। ते इह जिहड़े डूंघा सवाल है जी इह मैं नोट कर लिया तुहाडा ते आउण वाले प्रोग्रामां दे विच कल सुबह नूं इस दे उत्ते चिंतन कीता जाएगा। ते नाल दी नाल दूजा सवाल जदों अमरीक भाजी आउणगे उहनां नूं पुछिया जाएगा ते सवाल तुहाडा बड़ा वैलिड है ते करांगे गल्लबात उहनां दे नाल। ते विजय विरदी हुणी हैप्पी इंडिपेंडेंस डे कह रहे ने ते नाल इक फोटो भी भेज रहे ने सी गल दी जिहड़ी कि समुंदर दे कंडे बैठी है ते सत श्री अकाल सारिआं नूं बुला रहे ने। इह तस्वीर मैं सांझी करती है लाइव ब्लॉग ते विजय जी प्रोग्राम च स्वागत। मनिंदर जी सिद्धू भी टारनेट तो प्रोग्राम शामिल होंदे हुए सत श्री अकाल बुला रहे ने। कुलवीर सिंह संधु भी सत श्री अकाल बुला रहे ने कहिंदे सारिआं नूं ते बेसबरी नाल प्रोग्राम दी उडीक रहिंदी है जी बहुत बहुत शुकराना। जी एस चाल हुणी कुछ खबरां भेज रहे ने जिहड़ियां आपां नाल दी नाल तुहाडे नाल सांझी करी जाणियां ते सत श्री अकाल बुला रहे ने इन्हां दा गीत कल चलेगा। रुपिंदर गिल काल कलां वाले मेलबर्न तो प्रोग्राम च शामिल होए ने सत श्री अकाल बुला रहे ने। गुरिंदर जी की हाल चाल है कहिंदे वीर जी गल वंड कर दी कर रहे हो ते इस नाल कोई भी खुश नहीं होया होवेगा क्योंकि मैनू याद है कि जदों मेरे ताए वालों साडे भाई जाने के दादा जी वालों बनाए हुए 16 खानिया के दलान विच कंध कर दिती गई ते मेरे प्यो दे मन विच एक आए ते एक जाए जदों के ओ चाहुंदा कि घर विच कंध दी बजाए दूजा घर बना लिया जाए। बिलकुल जदों वंड हुंदी है ना ए कॉमन सेंस ही है खुशी ओ मनाउंदे ने जिन्हां दा गया कख नहीं हुंदा जिन्हां दा सारा कुछ गुआच गया हुंदा आ ओह खुशी उहनां नूं कादी हुंदी है जी वंड दे तां सोग मनाए जांदे ने। सो बहुत बहुत धन्नवाद रविंदर सिंह मेलबर्न तों जुड़े ने ओह भी सत श्री अकाल बुला रहे ने जीमेल दे जरिए जाने कि ईमेल दे जरिए। गुरप्रीत सिंह प्रोग्राम दे विच शामिल होए ने सत श्री अकाल बुला रहे ने। सुरिंदर सिंह हुणी सत श्री अकाल बुला रहे ने ते इन्हां दा जिहड़ा सवाल है कहिंदे वी डू यू थिंक सिख फॉर जस्टिस रेफरेंडम 2020 इज गोइंग ऑन सेम डायरेक्शन एनी हो। देखो आई डोंट नो मतलब करते हैं गल इस बारे भी अमरीक भाजी आ लें तो जी एस सिखों ही प्रोग्राम च जुड़े ने कहते सुन रहे हैं जी गुरजीत सिंह सिखों करेगी बरन तो कहते वाहेगुरु सब न चढ़ती कला बख्श जी जी बिल्कुल तो थोड़ा गीत भी सुरिंदर सिंह जी कल नूं सवेर नूं प्रोग्राम च चलेगा। सुखविंदर सौंद भाजी सत श्री अकाल की हाल चाल है ठीक ठाक हो। गुरनाम सिंह भुल्लर मलडूरे तो आ गए ने कहिंदे वी दिल वाली गल सुन रहे हैं ਤੁਹਾਡੀ ਆਵਾਜ਼ ਸੁਣ ਕੇ ਚੜ੍ਹਦੀ ਕਲਾ ਵਿੱਚ ਹੋ ਜਾਈਦਾ। ਠੀਕ ਹੈ ਜੀ, ਚਲੋ ਚੜ੍ਹਦੀ ਕਲਾ ਵਿੱਚ ਰਹੋ ਜੀ। ਪਾਲਾ ਜੀ ਕੀ ਹਾਲ ਚਾਲ ਹੈ? ਹਲਕੀ ਹਲਕੀ ਧੁੰਦ ਤੇ ਹਲਕੀ ਹਲਕੀ ਧੁੱਪ ਨਾਲ ਕਹਿੰਦੇ ਕੰਮ ਤੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਜੀ। ਲਈ ਜੋ ਨਜ਼ਾਰੇ ਆਈ ਜਾਂਦੇ ਆ ਤੇ ਨਜ਼ਾਰੇ ਜਾਈ ਜਾਂਦੇ ਆ। ਪ੍ਰੋਗਰਾਮ ਵਿੱਚ ਅਮਰੀਕ ਭਾਜੀ ਆਉਂਦੇ ਹੀ ਹੋਣਗੇ, ਬੈਠਕਾਂ ਮਾਰ ਰਹੇ ਨੇ ਅੱਜ ਮੈਨੂੰ ਲੱਗਦਾ। ਤੇ ਇੱਕ ਗੀਤ ਤੁਹਾਨੂੰ ਹੋਰ ਸੁਣਾਉਣਾ, ਆਪਣੇ ਨੌਜਵਾਨ ਹੈ ਮਾਹੀ ਸਿੰਘ, ਇਹ ਇੱਥੋਂ ਦੇ ਬੋਰਨ ਹੈ, ਰਿਵਜ਼ਵੀ ਇਲਾਕੇ ਵਿੱਚ ਰਹਿੰਦੇ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ, ਜਾਣ ਕੇ ਰਹੇ ਸੀ। ਤੇ ਮੈਂ ਬੜਾ ਹੈਰਾਨ ਹੋਇਆ ਕਿ ਉਹ ਮਤਲਬ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਸ਼ੌਂਕ ਰੱਖਦਾ, ਤੇ ਉਹ ਸਾਰਾ ਕੁਛ ਵੀਡੀਓ ਅਟ੍ਰੈਕਸ਼ਨ ਤੋਂ ਲੈ ਕੇ ਮਿਊਜ਼ਿਕ ਲਿਖਿਆ ਹੈਗਾ ਇੱਥੋਂ ਦੇ ਜੰਪਲ। ਤੁਹਾਨੂੰ ਮੈਂ ਗੀਤ ਸੁਣਾਉਣਾ ਉਹਨਾਂ ਦਾ, ਆਈ ਮੀਨ 2020 ਹੈ ਇਹਦਾ, ਰੈਫਰੈਂਡਮ ਨਹੀਂ ਜੀ, 2020 ਦੇ ਵਿੱਚ ਕੀ ਖੱਟਿਆ ਤੇ ਕੀ ਪਾਇਆ। ਤੇ ਗੀਤ ਦਾ ਟਾਈਟਲ ਹੀ 2020 ਹੈ, ਨੌਜਵਾਨ ਨੇ ਬਣਾਇਆ ਤੇ ਆਪਣੇ ਸਾਥੀਆਂ ਨਾਲ। ਜ਼ਰੂਰ ਮਤਲਬ ਵਰਥ ਹੈ ਇਹ ਗੀਤ, ਵਧੀਆ ਆ। ਤੇ ਕਿਉਂਕਿ ਸਾਡਾ ਫਰਜ਼ ਵੀ ਬਣਦਾ ਇਨਕਰੇਜ ਕਰਨਾ ਕਿ ਜਿਹੜੇ ਲੋਕਲ ਆਰਟਿਸਟ ਆ ਉਹ ਚੰਗੇ ਗੀਤ ਗਾਉਣ, ਨਾਈਸ ਮਤਲਬ ਸੋਹਣੇ ਲਿਰਿਕਸ ਹੋਣ। ਜਿਹੜੇ ਚੱਕਵੇਂ ਭੜਕਾਵੇਂ ਗੀਤ ਹੈ ਉਹ ਆਪਾਂ ਬਹੁਤ ਘੱਟ ਲਾਈਦੇ ਆ ਰੇਡੀਓ ਤੇ, ਪਰ ਆ ਗੀਤ ਕਿਉਂਕਿ ਲੋਕਲ ਸਾਡਾ ਆਰਟਿਸਟ ਆਪਣਾ ਮੁੰਡਾ ਹੈ, ਸੋ ਇਸ ਕਰਕੇ ਮੈਂ ਇਹਦਾ ਲਿੰਕ ਦੋਨਾਂ ਗੀਤ ਜਿਹੜੇ ਅੱਜ ਸੁਣਾਏ ਮੈਂ ਸ਼ੇਅਰ ਵੀ ਕਰੂੰਗਾ ਲਾਈਵ ਬਲੌਗ ਦੇ ਉੱਤੇ, ਤੇ ਸੁਣਿਓ ਜ਼ਰੂਰ ਤੇ ਆਓ ਗੀਤ ਦਾ ਆਨੰਦ ਮਾਣਦੇ। ਉਸ ਪਾਰ ਫਿਰ ਅਮਰੀਕ ਭਾਜੀ ਨਾਲ ਗੱਲਾਂ ਕਰਾਂਗੇ।
ਲੱਗੀ ਜੰਗਲਾਂ ਚ ਅੱਗ ਹੋਰੀ ਸੀ ਤਬਾਈ, ਅੱਗ ਜਦੋਂ ਬੁਝੀ ਮਹਾਮਾਰੀ ਆਈ। ਸੁਣਨਾ ਸੁਣਨਾ ਏ ਜਹਾਂ, ਸੁਣਨਾ ਏ ਜਹਾਂ, ਖੋਇਆ ਖੋਇਆ ਇਨਸਾਨ, ਖੋਇਆ ਇਨਸਾਨ, ਸਾਲੇ ਚੜਿਆ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ। एंड्रॉइड अते आईफोन एप्लीकेशन दे राही आईट्यून एप्लीकेशन दे राही या किसी भी वाईफाई सेट दे उत्ते बिना इंटरनेट तो तुसी टेलीफोन कॉल राही भी सुन सकते हो। आस्ट्रेलिया का नंबर है 02-8080-5606। यूएसए कनेडा अते यूके दे नंबर भी उपलब्ध ने, कॉल करके उस ते भी सुन सकते हो। सारे नंबर हार्मन रेडियो दी वेबसाइट ते उपलब्ध हैं। दिल वाली गल
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी जरूरी ने कि दिल वालियां गल्लां वीकेंड ते ही होण, किसे टाइम भी हो सकदियां दिल वालियां गल्लां, इहदा कोई टाइम नहीं, पर प्रोग्राम दिल वाली गल जिहड़ा आ ਉਹ ਵੀਕਐਂਡ ਤੇ ਆਉਂਦਾ ਹਰਮਨ ਰੇਡੀਓ ਤੇ। ਔਰ ਉਸ ਦੇ ਵਿਚ ਮੇਰੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ, ਤੁਸੀਂ ਜੁੜਦੇ ਹੋ ਜਿੱਥੋਂ ਵੀ ਦੁਨੀਆਂ ਦੇ ਹਿੱਸੇ ਚ ਜੁੜਦੇ ਹੋ। ਅਮਰੀਕ ਭਾਜੀ ਜੁੜਦੇ ਨੇ, ਗਿਆਨੀ ਸੰਤੋਖ ਸਿੰਘ ਜੀ, ਮਿੰਟੂ ਬਰਾੜ ਜੀ, ਗੱਜਣ ਵਾਲਾ ਬਾਈ ਜੀ ਤੇ ਹੋਰ ਬਹੁਤ ਸਾਰੇ ਮਿੱਤਰ ਪਿਆਰੇ। ਸੋ ਮੈਂ ਸਵਾਗਤ ਕਰਦਾ ਹਾਂ, ਮੇਰੇ ਨਾਲ ਜੁੜ ਚੁੱਕੇ ਨੇ ਅਮਰੀਕ ਭਾਜੀ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਅਦਾਬ, ਸਤਿ ਸ੍ਰੀ ਅਕਾਲ ਅਮਨਦੀਪ, ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਹਰਮਨ ਰੇਡੀਓ ਨੂੰ ਸੁਣ ਰਹੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ, ਤੇ ਆਜ਼ਾਦੀ ਦੇ ਜਸ਼ਨ ਵੀ ਮਨਾ ਰਹੇ ਆ, ਤੇ ਉਹਨਾਂ ਸਾਰਿਆਂ ਨੂੰ ਆਜ਼ਾਦੀ ਦੀਆਂ ਮੁਬਾਰਕਾਂ। ਪਰ ਤੁਹਾਡੀ ਜਿਹੜੀ ਅੱਜ ਕਾਨਸੈਪਟ ਦੇਖੀ, ਪਰਸਪੈਕਟਿਵ ਦੇਖਿਆ ਆਜ਼ਾਦੀ ਦਾ, ਉਹ ਥੋੜਾ ਜਿਹਾ ਡਿਫਰੈਂਟ ਆ ਪਿਛਲੇ ਸਾਲ ਤੋਂ। ਪਤਾ ਨੀ ਤੁਹਾਡੇ ਜਹਿਨ ਵਿੱਚ ਕੋਈ ਅਸਰ ਕਰ ਗਈ ਹੋਰ ਕੋਈ ਗੱਲ, ਜਿਹੜੇ ਆਜ਼ਾਦੀ ਦੇ ਤੁਸੀਂ ਮੀਨਿੰਗ ਦੱਸੇ ਆ ਭਾਰਤ ਲਈ, ਮੈਂ ਇਹਦੇ ਨਾਲ ਬਹੁਤ 90% ਤੋਂ ਸਹਿਮਤ ਨਹੀਂ ਹਾਂ ਤੁਹਾਡੀਆਂ ਗੱਲਾਂ ਦੇ ਨਾਲ, ਕਿਉਂਕਿ ਆਜ਼ਾਦੀ ਜਿਹੜੀ ਹੁੰਦੀ ਆ ਨਾ ਉਹਦੇ ਪਰਸਪੈਕਟਿਵ ਹੋਰ ਤਰ੍ਹਾਂ ਆ। ਜਿੱਦਾਂ ਹੁਣ ਜੇ ਕੰਪੈਰੇਟਿਵਲੀ ਅਸੀਂ ਦੇਖੀਏ ਸਾਰੇ ਦੇਸ਼ਾਂ ਨੂੰ, ਜਿੱਦਾਂ ਭਾਰਤ ਦੇ ਹਾਲਾਤ ਆ, ਹਿੰਦੁਸਤਾਨ ਦੇ ਹਾਲਾਤ ਹੈਗੇ ਆ, ਜਾਂ ਪੰਜਾਬ ਦੇ ਹਾਲਾਤ ਆ, ਤਾਂ ਬਾਹਰ ਕਿਹੜੇ ਉੱਥੇ ਮਤਲਬ ਜਿਹੜੇ ਬਹੁਤ ਵਧੀਆ ਹਾਲਾਤ, ਜਿਹੜੇ ਹਮਸਾਏ ਆ ਸਾਡੇ, ਜਾਂ ਆਲੇ ਦੁਆਲੇ ਦੇ ਦੇਸ਼ ਆ ਜਿਹਨਾਂ ਨੂੰ ਆਜ਼ਾਦੀ ਬਹੁਤ ਪਹਿਲਾਂ ਦੀ ਮਿਲੀ ਹੈ ਜਾਂ ਨਹੀਂ ਵੀ ਮਿਲੀ, ਜਿਹੜੇ ਗੁਲਾਮ ਰਹੇ ਨੀ ਹੁਣ। ਮੈਂ ਪੜ੍ਹਦਾ ਸੀ ਇੱਥੇ ਮਲੇਸ਼ੀਆ, ਫਿਲੀਪੀਨਸ, ਬੈਂਕੋਕ, ਹਾਂਗਕਾਂਗ, ਇਹ ਜਿਹੜੇ ਦੇਸ਼ ਆ, ਚਾਈਨਾ ਇਧਰ, ਜਿਹੜੇ ਆਲੇ ਦੁਆਲੇ ਦੇਸ਼ ਆ, ਹੁਣ ਅਫਗਾਨਿਸਤਾਨ ਲੈ ਲਓ, ਇਰਾਨ ਲੈ ਲਓ, ਅਫਗਾਨਿਸਤਾਨ ਨਾਲ ਜਿਹੜੇ ਹੋਰ ਦੇਸ਼ ਆ, ਸ੍ਰੀਲੰਕਾ ਲੈ ਲਓ, ਇਹਨਾਂ ਸਾਰੇ ਨੂੰ ਉਦਾਂ ਦੇ ਦੇਸ਼ ਆ, ਉਦਾਂ ਦੀ ਵਿਵਸਥਾ ਆ, ਉਦਾਂ ਦੇ ਲੋਕਾਂ ਦੇ ਹਾਲਾਤ ਆ, ਉਦਾਂ ਹੀ ਸਭ ਕੁਛ ਹੋ ਰਿਹਾ ਆ, ਜਿੱਦਾਂ ਹਿੰਦੁਸਤਾਨ ਵਿੱਚ ਹੋ ਰਿਹਾ, ਭਾਰਤ ਵਿੱਚ ਹੋ ਰਿਹਾ। ਭਾਰਤ ਵਿੱਚ ਹਾਲੇ ਉਹਦੇ ਨਾਲ ਥੋੜਾ ਜਿਹਾ ਘੱਟ ਹੋਗਾ ਜਿਹਨੇ ਇਹਨਾਂ ਦੇਸ਼ਾਂ ਦੇ ਹਾਲਾਤ ਬਣੇ ਹੋ, ਤੇ ਬਾਕੀ ਦੇਖ ਲਓ ਦੁਨੀਆਂ ਦੇ ਹਾਲਾਤ, ਜਿਹਦੇ ਵਿੱਚ ਅਫਰੀਕਨ ਕੰਟਰੀ ਲੈ ਲਓ, ਈਵਨ ਯੂਰਪੀਅਨ ਕੰਟਰੀ ਵੀ ਲੈ ਲਓ, ਜਾਂ ਈਵਨ ਇੱਥੇ ਦੇ ਆਸਟ੍ਰੇਲੀਆ ਦੇ ਆਲੇ ਦੁਆਲੇ ਟਾਪੂਆਂ ਦੀ ਕੰਟਰੀ ਲੈ ਲਓ, ਫਿਜੀ ਲੈ ਲਓ, ਹੋਰ ਲੈ ਲਓ, ਸਾਰਿਆਂ ਵਿੱਚ ਹਾਲਾਤ, ਸਾਰੀ ਦੁਨੀਆਂ ਵਿੱਚ ਜਿਹੜੇ ਹਾਲਾਤ ਆ, ਜਿਹੜਾ ਇਕਨੋਮਿਕ ਸਿਸਟਮ ਆ, ਜਿਹੜਾ ਪੋਲੀਟੀਕਲ ਸੈਟਅਪ ਆ, ਜਿਹੜਾ ਹੋਰ ਰਾਜਨੀਤਿਕ ਵਿਵਸਥਾਵਾਂ ਆ, ਸਾਰੀਆਂ ਇੱਕੋ ਜਿਹੀਆਂ ਆ, ਜਿਹਦੇ ਵਿੱਚ ਕਿ ਰਿਸੋਰਸ ਜਿਹੜੇ ਆ ਕੁਛ ਲੋਕਾਂ ਦੇ ਹੱਥਾਂ ਵਿੱਚ ਜ਼ਿਆਦਾ ਹੁੰਦੇ ਆ, ਰਿਸੋਰਸ ਸਾਧਨ ਕੁਛ ਲੋਕਾਂ ਦੇ ਵਿੱਚ ਘੱਟ ਹੁੰਦੇ ਆ, ਜਿਹੜੇ ਜ਼ਿਆਦਾ ਐਫਰਟ ਕਰਕੇ ਇੱਧਰ ਉੱਧਰ ਕਰਕੇ ਆਪਣੇ ਆਪ ਨੂੰ ਜ਼ਿਆਦਾ ਤਰੱਕੀ ਕਰ ਲੈਂਦੇ ਆ, ਜਾਂ ਜ਼ਿਆਦਾ ਸਕਿੱਲਡ ਬਣਾ ਲੈਂਦੇ ਆ, ਉਹ ਜ਼ਿਆਦਾ ਉੱਪਰ ਚੱਲ ਜਾਂਦੇ ਆ, ਜਿਹੜੇ ਨਹੀਂ ਸਕਿੱਲਡ ਹੁੰਦੇ ਉਹ ਪਿੱਛੇ ਰਹਿ ਜਾਂਦੇ ਆ। ਇੱਕ ਵਾਰੀ ਤੁਹਾਨੂੰ ਮੈਂ ਇੱਕ ਗੱਲ ਸੁਣਾਈ ਸੀ ਅਮਨਦੀਪ, ਜੇ ਦੁਨੀਆਂ ਦੀ ਸਾਰੀ ਵੈਲਥ ਇਕੱਠੀ ਕਰਕੇ ਨਾ ਸਾਰਿਆਂ ਦੇ ਵਿੱਚ ਬਰਾਬਰ ਵੰਡ ਦਿੱਤੀ ਜਾਵੇ, ਤਾਂ 6 ਮਹੀਨਿਆਂ ਦੇ ਵਿੱਚ ਉਸੇ ਪੋਜੀਸ਼ਨ ਚ ਆ ਜਾਊਗੀ ਜਿਸ ਪੋਜੀਸ਼ਨ ਚ ਉਹ ਉਸ ਵੇਲੇ ਹੋਊਗੀ ਜਿਸ ਵੇਲੇ ਉਸਦੀ ਵੰਡ ਕੀਤੀ ਗਈ ਆ। ਤੇ ਮੇਰੇ ਖਿਆਲ ਦੇ ਵਿੱਚ ਆਜ਼ਾਦੀ ਦਾ
ਤੁਹਾਨੂੰ ਨਹੀਂ ਲੱਗਦਾ, ਥੋੜਾ ਜਿਹਾ ਤੁਹਾਨੂੰ ਨਹੀਂ ਲੱਗਦਾ
ਨਹੀਂ ਆ,
ਤੁਹਾਨੂੰ ਨਹੀਂ ਲੱਗਦਾ ਹਿੰਦੁਸਤਾਨ ਦੇ ਵਿੱਚ ਇਹੀ, ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਇਹੀ ਕੁਛ ਹੋਇਆ? ਪਾਕਿਸਤਾਨ ਚ ਤਾਂ ਹਜੇ ਰਿਫੋਰਮ ਬਿਲਕੁਲ ਹੀ ਨਹੀਂ ਹੋਈ, ਤੇ ਮੁੜ ਕੇ ਗੋਰਿਆਂ ਤੋਂ ਛਡਾਈ ਤੇ ਉਨੇ ਬੰਦਿਆਂ ਕੋਲ ਆਪਣਿਆਂ ਕੋਲ ਆ ਗਈ, ਜਿੰਨੇ ਕੁ ਬੰਦੇ ਉਹ ਰੂਲ ਕਰਕੇ ਗਏ ਮੁੜ ਕੇ ਉੱਥੇ।
ਉਹਨੇ ਸਿੱਧੀ ਗੱਲ ਆ, ਰੂਲ ਉਹਨਾਂ ਲੋਕਾਂ ਨੇ ਕਰਨਾ ਜਿਹਨਾਂ ਕੋਲ ਰੂਲ ਕਰਨ ਦੀ ਸਮਝ ਆ, ਜਿਹੜੇ ਰੂਲ ਕਰ ਸਕਦੇ ਆ, ਜਿਹੜੀਆਂ ਚੀਜ਼ਾਂ ਨੂੰ ਮੈਨੂਪੁਲੇਟ ਕਰ ਸਕਦੇ ਆ। ਹੁਣ ਇਹ ਤਾਂ ਹੋ ਨੀ ਸਕਦਾ ਜਿੱਦਾਂ ਤੁਸੀਂ ਕਹਿੰਦੇ ਆ ਵੀ ਜਿਹੜੀ ਧਨ ਦੀ ਵੰਡ ਆ ਸਾਰੇ ਬਰਾਬਰ ਕਰ ਦਿੱਤੀ ਜਾਵੇ, ਸਾਰੇ ਲੋਕਾਂ ਨੂੰ ਇੱਕ ਓਪਰਚੁਨਿਟੀ ਦਿੱਤੀ ਆ, ਓਪਰਚੁਨਿਟੀ ਮਿਲਦੀਆਂ ਆ, ਪਰ ਸਾਰੇ ਲੋਕ ਓਹਨੂੰ ਅਵੇਲ ਨਹੀਂ ਕਰ ਸਕਦੇ ਅਮਨਦੀਪ।
ਜਿਹੜਾ
ਸੰਸਾਰ ਹੈ ਨਾ,
ਮੈਂ ਤੁਹਾਡੇ ਨਾਲ ਸਹਿਮਤ ਹਾਂ,
ਪਰ ਸੰਸਾਰ ਹੈ ਨਾ ਜਿੱਦਾਂ ਚੱਲ ਰਿਹਾ ਇੱਦਾਂ ਹੀ ਚੱਲਣਾ।
ਨਹੀਂ ਚੱਲਣਾ ਤਾਂ ਹੈਗਾ, ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ, ਪਰ ਮੈਂ ਇਹ ਗੱਲ ਕਹਿਣਾ ਹੈ ਕਿ ਇੱਕ ਪਰਸਪੈਕਟਿਵ ਹੁੰਦਾ ਨਾ ਕਿ ਇਹ ਖੁਸ਼ੀ ਜਿੱਦਾਂ ਆਪਾਂ ਮਨਾ ਸਕਦੇ, ਦਿੱਲੀ ਚ ਮਨਾ ਸਕਦੇ ਆ ਕਿਉਂਕਿ ਦਿੱਲੀ ਵਾਲਿਆਂ ਦਾ ਗਿਆ ਕੱਖ ਨੀ, ਠੀਕ ਹੈ। ਆਪਾਂ ਮਹਾਰਾਸ਼ਟਰ ਬੰਬੇ ਚ ਬਣਾ ਸਕਦੇ ਆ, ਸਾਊਥ ਚ ਮਨਾ ਸਕਦੇ ਆ, ਲਓ ਜੀ ਆਜ਼ਾਦ ਹੋ ਗਿਆ, ਜੇ ਗੋਰੇ ਚਲੇ ਗਏ ਛੱਡ ਕੇ ਤੇ ਅਸੀਂ ਬਹਿ ਗਏ ਆਰਾਮ ਨਾਲ, ਕੋਈ ਜਾਨ ਨੀ ਗਏ, ਕੋਈ ਮਾਲੀ ਨੁਕਸਾਨ ਨੀ ਹੋਇਆ। ਪਰ ਪੰਜਾਬ ਦੇ ਵਿਚ ਮਿਲੀਅਨਸ ਆਫ ਲੋਕ ਮਾਰੇ ਗਏ ਇਸ ਦਿਹਾੜੇ ਦੇ ਉੱਤੇ, ਤੇ ਮੰਨ ਲਓ ਤੁਸੀਂ ਆਪਣੇ ਪਿੰਡ ਦੀ, ਆਪਾਂ ਬਹੁਤ ਵੱਡੀ ਆਪਾਂ ਕੰਟਰੀ ਲੈਵਲ ਦੀ ਗੱਲ ਨੀ ਕਰਨੀ, ਇੰਟਰਨੈਸ਼ਨਲ ਲੈਵਲ ਦੀ ਗੱਲ ਨੀ ਕਰਨੀ, ਕਿ ਮੰਨ ਲਓ ਕਿ ਮੈਂ ਪਹਿਲੇ ਵੀ ਐਗਜ਼ਾਮਪਲ ਦਿੱਤੀ, ਘਰ ਦੇ ਵਿਚ ਵੰਡ ਹੁੰਦੀ ਹੈ ਤੇ ਕੀ ਆਪਾਂ ਉਸ ਦਿਨ ਮਤਲਬ ਆਪਾਂ ਪਾਰਟੀਆਂ ਰੱਖਦੇ ਹਾਂ ਹਰੇਕ ਸਾਲ ਉਸ ਨੂੰ ਮਨਾਉਣ ਲਈ, ਸਾਡਾ ਘਰ ਵੰਡਿਆ ਗਿਆ ਸੀ ਜੀ, ਸਾਡਾ ਘਰ ਵੰਡਿਆ ਗਿਆ ਸੀ, ਆਓ ਆਪਾਂ ਪਾਰਟੀ ਕਰੀਏ, ਹਨਾ। ਜਾਂ ਫਿਰ ਕਿਸੇ ਦੇ ਮਤਲਬ ਸੋਗ ਦਾ ਭੋਗ ਪੈਂਦਾ ਹੋਵੇ, ਉਹਨਾਂ ਦੇ ਜੀ ਉਦਣ ਇੱਕ ਦੋ ਸ਼ਹੀਦ ਹੋ ਗਏ ਹੁਣ ਜਾਂ ਮਾਰੇ ਗਏ ਹੁਣ, ਤੇ ਆਪਾਂ ਜਾ ਕੇ ਉੱਥੇ ਭੰਗੜੇ ਪਾਉਣ ਲੱਗ ਪਈਏ। ਮਤਲਬ ਪੰਜਾਬ ਦੇ ਨਾਲ ਇਹ ਹੋਇਆ ਆ, ਹਨਾ, ਪੰਜਾਬ ਦੇ ਨਾਲ
ਤੁਸੀਂ ਇਹ ਪਰਸਪੈਕਟਿਵ ਰੱਖਿਆ ਆ ਪੰਜਾਬ ਦਾ ਆ, ਜਾਂ ਜਿਹੜੇ ਲੋਕ ਅਫੈਕਟਡ ਹੋਏ ਆ ਜਾਂ ਉਸੇ ਇਲਾਕੇ ਦੇ ਵਿਚ ਜਿੱਥੇ ਬਹੁਤ ਜ਼ਿਆਦਾ ਜੀਵਨ ਦਾ ਘਾਣ ਹੋਇਆ, ਬਹੁਤ ਜ਼ਿਆਦਾ ਲੋਕ ਮਾਰੇ ਗਏ ਆ, ਉਹਨਾਂ ਨੂੰ ਤਾਂ ਵੈਸੇ ਇਸ ਆਜ਼ਾਦੀ ਦਾ ਕੋਈ ਫਾਇਦਾ ਨੀ ਹੈ, ਉਹਨਾਂ ਨੂੰ ਤਾਂ ਇਹਦੀ ਨਹੀਂ ਮਨਾਉਣੀ ਚਾਹੀਦੀ ਹੈ। ਯਾਨੀ ਉਹ ਦੁਖੀ ਆ, ਉਹ ਦੁਖੀ ਹੋਏ ਆ ਜਿਹਨਾਂ ਦੇ ਪੋਤੇ ਚਲੇ ਗਏ, ਜਿਹਨਾਂ ਦੇ ਸਾਰੇ ਪਰਿਵਾਰ ਦੇ ਪਰਿਵਾਰ ਚਲ ਗਏ। ਇਸ ਗੱਲ ਨਾਲ ਅਸੀਂ, ਮੈਂ ਤੁਹਾਡੇ ਨਾਲ 100% ਤੋਂ ਵੀ ਜ਼ਿਆਦਾ ਸਹਿਮਤ ਆ, ਜਿੱਦਾਂ ਤੁਸੀਂ ਗੱਲ ਕੀਤੀ ਹੈ ਇਹ ਤਾਂ ਇਹ ਪੰਜਾਬ ਦੇ ਜਿਹੜੇ ਹੁਣ ਪਾਕਿਸਤਾਨ ਵਿਚ ਵੀ ਜ਼ਿਆਦਾ ਤਾਂ ਪਾਕਿਸਤਾਨ ਜੇ ਦੇਖਿਆ ਜਾਵੇ, ਉਹਨਾਂ ਦਾ ਕੱਲ ਆਜ਼ਾਦੀ ਦੇ ਵਿਚ 14 ਅਗਸਤ ਹੁੰਦਾ ਆ, ਤੇ ਉਹ ਵੀ ਬੜੀ ਆਜ਼ਾਦੀ ਮਨਾ ਰਹੇ ਆ, ਪਰ ਉਹ ਕਾਹਦੀ ਆਜ਼ਾਦੀ ਮਨਾ ਰਹੇ ਆ? ਪੰਜਾਬ ਦੇ ਵਿਚ ਜਾਂ ਈਵਨ ਹਰਿਆਣੇ ਦੇ ਵਿਚ ਜਿੱਥੇ ਜ਼ਿਆਦਾ ਕਤਲੋਗਾਰਤ ਹੋਈ ਆ, ਈਵਨ ਬੰਗਾਲ ਦੇ ਵਿਚ ਵੀ ਬਹੁਤ ਜ਼ਿਆਦਾ ਕਤਲੋਗਾਰਤ ਹੋਈ ਆ, ਜਿਸ ਵੇਲੇ ਪੂਰਬੀ ਪਾਕਿਸਤਾਨ ਬਣਿਆ ਜਿਹੜਾ ਹੁਣ ਬੰਗਲਾਦੇਸ਼ ਆ, ਉਹ ਵੀ ਵੈਸੇ ਉਸ ਖਿੱਤੇ ਦੇ ਵਿਚ ਵੀ ਬਹੁਤ ਕਤਲ ਹੋਏ ਆ, ਤੇ ਇਹਨਾਂ ਲੋਕਾਂ ਨੂੰ ਵੈਸੇ ਆਜ਼ਾਦੀ। ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਇੱਥੇ ਸਹਿਮਤ ਆ, ਜਿਹੜੀ ਵੰਡ ਹੁੰਦੀ ਆ ਨਾ, ਜਿਸ ਵੇਲੇ ਵੰਡ ਦੇ ਵਿਚ ਤੁਹਾਡਾ ਨੁਕਸਾਨ ਹੁੰਦਾ ਆ, ਕੋਈ ਵੀ ਵੰਡ ਹੁੰਦੀ ਆ, ਘਰ ਦੀ ਵੰਡ ਹੁੰਦੀ ਆ, ਖੇਤਾਂ ਦੀ ਵੰਡ ਹੁੰਦੀ ਆ, ਜਿਸ ਵੇਲੇ ਤੁਹਾਡਾ ਨੁਕਸਾਨ ਹੁੰਦਾ ਉਹ ਵੰਡ ਨੀ ਹੁੰਦੀ, ਉਹ ਅਤਿਆਚਾਰ ਹੁੰਦਾ ਆ, ਤੇ ਉਹਦੇ ਜਸ਼ਨ ਮਨਾਉਣੇ ਤਾਂ ਮੇਰੇ ਖਿਆਲ ਚ ਜਿੱਦਾਂ ਤੁਸੀਂ ਕਿਹਾ ਹੀ ਆ ਵੀ ਗਲਤ ਆ।
ਮੇਰਾ ਵੀ ਇਹੀ ਪਰਸਪੈਕਟਿਵ ਸੀਗਾ। ਹੁਣ ਆਪਣੇ ਭਾਜੀ ਇੱਕ ਵੀਡੀਓ ਮੈਂ ਸ਼ੇਅਰ ਕੀਤਾ ਸੀਗਾ, ਉਹਦੇ ਬਾਰੇ ਗੱਲਬਾਤ ਵੀ ਕੀਤੀ ਸੀ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਲਿਆ ਸੀਗੇ ਕਿ ਰਾਵਲ ਪਿੰਡੀ ਦੇ ਵਿੱਚ ਕਤਲੋਗਾਰਤ ਸ਼ੁਰੂ ਹੋਈ ਸੀ ਪਹਿਲਾਂ ਸਿੱਖਾਂ ਦੀ ਤੇ ਹਿੰਦੂਆਂ ਦੀ 1940 ਦੇ ਵਿਚ, ਉਹ ਤੋਂ ਬਾਅਦ ਇਹ ਸਾਰੇ ਬੀਜ ਬੀਜੇ ਗਏ ਨਫ਼ਰਤ ਦੇ, ਸਾਰਾ ਕੁਛ ਹੋ ਜੋ ਵੀ ਇਹ ਲੀਡਰਾਂ ਦੀ ਕਾਢਾਂ ਸੀਗੀਆਂ ਸਾਰੀਆਂ। ਹੁਣ ਇਹਨਾਂ ਲੀਡਰਾਂ ਦਾ ਗਿਆ ਕੱਖ ਨੀ, ਇਹਨਾਂ ਦਾ ਕੁਛ ਨੀ ਹੋਇਆ, ਮਤਲਬ ਦੇ ਬਿਕੇਮ ਪ੍ਰਾਈਮ ਮਿਨਿਸਟਰ ਐਂਡ ਡਿਫੈਂਸ ਮਿਨਿਸਟਰ ਐਂਡ ਆਲ ਦੈਟ, ਹੈ ਨਾ, ਹੋਮ ਮਿਨਿਸਟਰ ਆਫਟਰ ਦੈਟ, ਹੈ ਨਾ। ਜਿਹੜੇ ਲੋਕ ਨੇ ਉਹਨਾਂ ਦੇ ਘਰ ਬਾਰ ਪੱਟ ਗਏ। ਮੈਂ ਤੁਹਾਨੂੰ ਦੱਸਿਆ ਵੀ ਪਾਕਿਸਤਾਨ ਜਦੋਂ ਅਸੀਂ ਗਏ ਨਾ ਯੂਨੀਵਰਸਿਟੀ ਦੇ ਵਿਚ, ਮੇਰਾ ਲੈਕਚਰ ਸੀਗਾ ਪੰਜਾਬ ਯੂਨੀਵਰਸਿਟੀ ਦੇ ਵਿਚ ਲਾਹੌਰ ਚ, ਤੇ ਗੱਲਾਂ ਬਾਤਾਂ ਹੋਈਆਂ, ਉੱਥੋਂ ਦੇ ਜਿਹੜੇ ਐਮ ਫਿਲ ਦੇ ਜਾਂ ਪੀ ਐਚ ਡੀ ਦੇ ਸਟੂਡੈਂਟ ਸੀ ਉਹਨਾਂ ਨੇ ਸੁਣਿਆ, ਮਤਲਬ ਤੇ ਗੱਲਾਂ ਬਾਤਾਂ ਕਰਦੇ ਬੜਾ ਸਕੂਨ ਨਾਲ, ਮਤਲਬ ਆਪਾਂ ਬਾਬਾ ਨਾਨਕ ਨੂੰ, ਕਿਉਂਕਿ 550 ਸਾਲਾਂ ਤੇ ਗਏ ਸੀ, ਤੇ ਆਪਾਂ ਬਾਬੇ ਨਾਨਕ ਦੇ ਬਾਰੇ ਪ੍ਰੋਫੈਸਰਾਂ ਨੇ ਪਰਚੇ ਵੀ ਪੜ੍ਹੇ, ਅਸੀਂ ਵੀ ਗੱਲਾਂ ਕੀਤੀਆਂ। ਉਹ ਬਾਅਦ ਦੇ ਵਿਚ ਉਹਨਾਂ ਇੱਕ ਪ੍ਰੋਫੈਸਰ ਸਾਹਿਬ ਮੇਰੇ ਕੋਲ ਆਏ ਤੇ ਕੁੜਤਾ ਪਜਾਮਾ ਪਾਇਆ ਹੋਇਆ, ਉਹ ਸਾਡੇ ਪ੍ਰੋਫੈਸਰਾਂ ਵਾਂਗਰ ਨੀ ਜੀ ਉੱਥੇ, ਇੱਕ ਮੈਂ ਤਾਂ ਉੱਥੇ ਇੱਕ ਦੋ ਹੀ ਦੇਖੇ ਆ ਕੋਟਾਂ ਪੈਂਟਾਂ ਵਾਲੇ ਟਾਈਆਂ ਵਾਲੇ, ਬਾਕੀ ਆਰਾਮ ਨਾਲ ਉਹਨਾਂ ਨੇ ਆਪਣੇ ਮਤਲਬ ਉਹ ਕੁੜਤੇ ਪਜਾਮੇ ਪਾਏ ਹੋਏ ਤੇ ਬੜੇ ਆਰਾਮ ਨਾਲ ਜੈਕਟਾਂ ਜਿਹੜੀਆਂ ਪਾ ਕੇ ਘੁੰਮਦੇ ਨੇ, ਉਹ ਲੱਗਦੇ ਹੀ ਨੀ ਪ੍ਰੋਫੈਸਰ। ਖੈਰ ਐਨੀਵੇ, ਉਹ ਮੈਨੂੰ ਆ ਕੇ ਕਹਿੰਦੇ ਨਾ, ਬਹੁਤ ਜੀ ਚੰਗਾ ਲੱਗਿਆ ਜੀ ਗੱਲ ਕਰਕੇ, ਕਹਿੰਦੇ ਅਸੀਂ ਤਾਂ ਕਹਿੰਦੇ ਬਹੁਤ ਕੁਛ ਗਵਾਇਆ ਸਰਦਾਰੋ, ਤੇ ਮੈਂ ਕਿਹਾ ਜੀ, ਕਹਿੰਦੇ ਅਸੀਂ ਤਾਂ ਬਸ ਸੋਨਾ ਦੇ ਕੇ ਖੋਟਾ ਲੈ ਲਿਆ, ਸੋਨਾ ਦੇ ਕੇ ਖੋਟਾ ਲੈ ਲਿਆ। ਮੈਨੂੰ ਸਮਝ ਨਾ ਆਵੇ ਪੀ ਇਹ ਕਹਿ ਕੀ ਰਹੇ ਨੇ, ਹਨਾ,
ਸੋਨਾ ਦੇ ਕੇ ਰੇਤਾ ਲੈ ਲਿਆ ਕਹੋ,
ਨਹੀਂ ਨਹੀਂ ਖੋਟਾ ਖੋਟਾ, ਮਤਲਬ ਜਿਹੜੇ ਖੋਟੇ ਪੈਸੇ ਹੁੰਦੇ ਨਾ, ਹਨਾ। ਤੇ ਮੈਂ ਅੱਛਾ ਜੀ, ਮੈਂ ਕਿਹਾ ਤੁਸੀਂ, ਮੈਂ ਕਿਹਾ ਮੈਂ ਨਾ ਮਤਲਬ ਡੀਪਲੀ ਨੀ ਸਮਝ ਪਾ ਰਿਹਾ ਤੁਸੀਂ ਕਹਿਣਾ ਕੀ ਚਾਹ ਰਹੇ ਹੋ, ਵੀ ਤੁਸੀਂ ਮੈਨੂੰ ਸਮਝਾਓ ਵੀ ਤੁਹਾਡੇ ਕਹਿਣ ਦਾ ਮਤਲਬ ਕੀ ਆ। ਉਹ ਕਹਿੰਦੇ ਬਈ ਸਰਦਾਰੋ ਏਦਾਂ ਸੀਗੀ ਵੀ ਤੁਹਾਡੇ ਬਹੁਤ ਵੱਡੇ ਵੱਡੇ ਕੰਮ ਸੀ ਇੱਥੇ, ਬੜੀਆਂ ਬੜੀਆਂ ਜ਼ਮੀਨਾਂ ਸੀ, ਬੜਾ ਅੰਨ ਪੈਦਾ ਹੁੰਦਾ ਸੀ, ਬੜੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ, ਔਰ ਬੜਾ ਪ੍ਰੋਡਕਸ਼ਨ ਬੜੀ ਹੁੰਦੀ ਸੀਗੀ, ਹਨਾ, ਖੇਤੀ ਚ ਬੜੇ ਮਾਹਰ ਹੈ ਕਿਉਂਕਿ ਇੱਧਰਲੇ ਪੰਜਾਬ ਵਾਲੇ, ਹਨਾ। ਤੇ ਕਹਿੰਦੇ ਵੀ ਉਹ ਸਾਰਾ ਕੁਛ ਇੱਥੇ ਰਹਿ ਜਾਣਾ ਸੀ ਜੇ ਕਤਲੋਗਾਰਤ ਨਾ ਹੁੰਦੀ। ਕਹਿੰਦੇ ਪਤਾ ਨੀ ਕੀ ਹੋਇਆ, ਸਾਨੂੰ ਸਾਡੀ ਗਲਤੀ ਹੈ, ਉਹ ਵੀ ਇਹ ਵੀ ਕਹਿੰਦੇ ਆ ਵੀ ਕਹਿੰਦੇ ਸਾਡੇ ਜਿਹੜੇ ਗਲਤੀਆਂ ਕੀਤੀਆਂ, ਕਹਿੰਦੇ ਤੁਹਾਨੂੰ ਉਧਰ ਤੋਰ ਦਿੱਤਾ, ਤੁਹਾਨੂੰ ਇੱਧਰ ਰੱਖਣਾ ਚਾਹੀਦਾ ਸੀ, ਨਾ ਫਿਰ ਜੇ ਤੁਸੀਂ ਨਾ ਜਾਂਦੇ ਅਸੀਂ ਸਾਡੇ ਤੇ ਕਿਸੇ ਨੇ ਅੱਖ ਵੀ ਨਹੀਂ ਸੀ ਚੱਕਣੀ, ਹਮਲਾ ਵੀ ਨਹੀਂ ਸੀ ਕਰਨਾ, ਅਸੀਂ ਜੰਗਾਂ ਹਾਰੇ ਹਾਂ। ਕਹਿੰਦੇ ਅਸੀਂ ਸੋਨਾ ਦੇ ਦਿੱਤਾ ਤੇ ਉਧਰੋਂ ਕਹਿੰਦੇ ਅਸੀਂ ਖੋਟਾ ਲਿਆਂਦਾ ਇੱਧਰ, ਉਹਨਾਂ ਨੇ ਕੁਝ ਵੀ ਨਹੀਂ ਕੀਤਾ ਆ ਕੇ। ਸੋ ਇਹ ਜਿਹੜੀ ਗੱਲ ਹੈ ਨਾ, ਮਤਲਬ ਜਿਹੜੀ ਦੋਨਾਂ ਦੇਸ਼ਾਂ ਦੇ ਵਿੱਚ ਇਸ ਚੀਜ਼ ਦੀ ਨਮੋਸ਼ੀ ਆ ਵੰਡ ਨੂੰ ਲੈ ਕੇ, ਲੀਡਰ ਖੁਸ਼ ਨੇ ਕਿਉਂਕਿ ਉਹਨਾਂ ਦੇ ਬਿਜ਼ਨਸ ਚੱਲਦੇ ਨੇ, ਬਿਜ਼ਨਸਮੈਨ ਜਿਹੜੇ ਉਹ ਖੁਸ਼ ਨੇ, ਪਰ ਜਿਹੜੇ ਜ਼ਮੀਨ ਦੇ ਨਾਲ ਜੁੜੇ ਲੋਕ ਸੀ, ਕਿੱਤੇ ਨਾਲ ਜੁੜੇ ਲੋਕ ਸੀ, ਆਮ ਲੋਕ ਸੀ, ਉਹ ਦੋਨਾਂ ਦੇਸ਼ਾਂ ਦੇ ਉਹਨਾਂ ਦੀਆਂ ਹੀ ਮੌਤਾਂ ਹੋਈਆਂ ਆ, ਉਹਨਾਂ ਨੇ ਹੀ ਸਫ਼ਰ ਕੀਤਾ ਆ, ਬਾਕੀ ਸਾਰਿਆਂ ਦੇ ਸਰਮਾਏ ਪ੍ਰੋਪਰਟੀਆਂ ਸਾਰੀਆਂ ਕੁਛ ਸੇਫ ਰਹੀਆਂ ਆ। ਬੰਗਾਲ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ। ਸੋ ਹੁਣ ਅਮਰੀਕ ਭਾਜੀ ਵੀ ਜਿਹੜੀ ਗੱਲ ਆਪਾਂ ਆਜ਼ਾਦੀ ਦੀ ਕਰਦੇ, ਠੀਕ ਹੈ ਆਜ਼ਾਦੀ ਦੀ ਖੁਸ਼ੀ ਹੋਣੀ ਚਾਹੀਦੀ ਹੈ, ਪਰ ਜਿਹੜਾ ਪਾਕਿਸਤਾਨ ਹੈ, ਪਾਕਿਸਤਾਨ ਤਾਂ ਆਜ਼ਾਦ ਨਹੀਂ ਹੋਇਆ ਪ੍ਰੋਪਰ, ਕਿਉਂਕਿ ਉਹਨਾਂ ਦੇ ਉੱਤੇ ਹਜੇ ਵੀ ਬ੍ਰਿਟਿਸ਼ ਪਾਲਿਸੀ ਤੇ ਅਮੈਰੀਕਨ ਪਾਲਿਸੀਆਂ ਚਾਲੂ ਹੁੰਦੀਆਂ ਨੇ, ਲਾਗੂ ਹੁੰਦੀਆਂ ਨੇ, ਇਸੇ ਕਰਕੇ ਉਹ ਤਰੱਕੀ ਨਹੀਂ ਕਰ ਪਾ ਰਿਹਾ, ਉਹ ਆਜ਼ਾਦ ਨਹੀਂ ਹੈਗਾ ਪ੍ਰੋਪਰਲੀ, ਉਹ ਹਜੇ ਵੀ ਉਹਨਾਂ ਦੀ ਆਰਮੀ ਜਿਹੜੀ ਆ ਉਹਨਾਂ ਤੇ ਡਿਪੈਂਡੈਂਟ ਹੈ ਟੋਟਲੀ। ਤੇ ਉਹਨਾਂ ਨੂੰ ਤਾਂ ਵੈਸੇ ਜਨਮ ਦਿਨ ਮਨਾਉਣਾ ਚਾਹੀਦਾ, ਆਜ਼ਾਦੀ ਦਿਨ ਨਹੀਂ ਮਨਾਉਣਾ ਚਾਹੀਦਾ, ਉਹਨਾਂ ਦਾ ਤਾਂ ਜਨਮ ਹੋਇਆ, ਉਹਨੇ ਤਾਂ ਮਤਲਬ ਸਾਰਾ ਗੇਨ ਹੀ ਕੀਤਾ ਹੈ ਨਾ, ਆਊਟ ਆਫ ਨਥਿੰਗ। ਆਜ਼ਾਦੀ ਤਾਂ ਨਹੀਂ, ਇਹਨੂੰ ਤਾਂ ਨਹੀਂ ਆਜ਼ਾਦੀ ਕਹਿ ਸਕਦੇ।
ਤੁਹਾਡਾ ਕੀ ਪਾਕਿਸਤਾਨ ਦੇ ਵਿੱਚ ਜੇ ਤੁਸੀਂ ਮਿਲਟਰੀ ਪਰਸਪੈਕਟਿਵ ਤੋਂ ਦੇਖੋ ਨਾ, ਉਹਨਾਂ ਦੀ ਮਿਲਟਰੀ ਆ ਉਹ ਕਾਹਤੇ ਇੰਟਰਵੀਨ ਕਰਦੀ ਆ ਮਿਲਟਰੀ। ਇਹਦੇ ਕਿਤਾਬ ਵਿੱਚ ਵੀ ਸ਼ਾਇਦ ਖੁਸ਼ਵੰਤ ਸਿੰਘ ਦੀ ਕਿਤਾਬ ਆ, ਉਹਦੇ ਵਿੱਚ ਲਿਖਦਾ ਸਿੱਖ ਇਤਿਹਾਸ ਬਾਰੇ ਵੀ ਲਿਖਦਾ, ਜਿਹੜੀ ਪਾਕਿਸਤਾਨ ਦੀ ਜਿਹੜੀ ਇੰਤਜ਼ਾਮੀਆ ਹੈ ਨਾ, ਉੱਥੇ ਦਾ ਜਿਹੜਾ ਪ੍ਰਬੰਧ ਆ ਲੋਕਾਂ ਦਾ, ਜਿੱਦਾਂ ਤੁਸੀਂ ਕਿਹਾ ਖੋਟੇ ਜਿੱਦਾਂ ਖੋਟ ਲੈ ਗਏ, ਉਹ ਬਹੁਤ ਉਹ ਖੋਟ ਹਰੇਕ ਪਾਸੇ ਵਿਸਰਿਆ ਪਿਆ ਆ ਉੱਥੇ, ਤੇ ਜਿਹੜੇ ਜਿਸ ਵੇਲੇ ਖੋਟ ਵਿਸਰਦਾ ਆ, ਖੋਟ ਵਿੱਚ ਹੁੰਦਾ, ਉਹਦੇ ਚ ਕੈਪੇਬਿਲਿਟੀਜ਼ ਬਹੁਤ ਘੱਟ ਹੁੰਦੀਆਂ ਰਾਜ ਕਰਨ ਦੀਆਂ ਜਾਂ ਆਪਣੇ ਆਪ ਨੂੰ ਸੰਭਾਲਣ ਦੀਆਂ, ਕਿਸੇ ਵਿਵਸਥਾ ਨੂੰ ਚਲਾਉਣ ਦੀਆਂ, ਤਾਂ ਉਹ ਵਿਵਸਥਾ ਪੂਰੀ ਤਰ੍ਹਾਂ ਚਲਾ ਨਹੀਂ ਸਕਦੇ, ਉਹ ਚਲਾ ਨਹੀਂ ਹੋਈ ਹੁੰਦੀ। ਜਿਸ ਵੇਲੇ ਵਿਵਸਥਾ ਵਿੱਚ ਗੜਬੜ ਹੁੰਦੀ ਆ, ਉਹਦੇ ਵਿੱਚ ਤਰੇੜਾਂ ਹੁੰਦੀਆਂ, ਵਿਵਸਥਾ ਜਿਹੜੀ ਹੁੰਦੀ ਆ, ਉਸ ਵੇਲੇ ਫਿਰ ਜਿਹੜੀ ਇੱਕ ਜਿਹੜੀ ਅਥਾਰਟੀ ਹੁੰਦੀ ਆ, ਜਿੱਦਾਂ ਮਿਲਟਰੀ ਆ ਜਾਂ ਆਰਮੀ ਆ, ਇਹਨੂੰ ਇੰਟਰਵਿਊ ਕਰਨਾ ਪੈਂਦਾ ਤਾਂ ਕਿ ਵਿਵਸਥਾ ਥੋੜੀ ਬਹੁਤੀ ਠੀਕ ਢੰਗ ਨਾਲ ਚੱਲਦੀ ਰਹੇ। ਪਾਕਿਸਤਾਨ ਦੇ ਵਿੱਚ ਅਜਿਹਾ ਹੀ ਹੁੰਦਾ ਰਿਹਾ ਹੈ ਬਹੁਤ ਦੇਰ ਤੋਂ, ਜਦੋਂ ਦਾ ਜਨਮ ਹੋਇਆ, ਆਜ਼ਾਦ ਨਹੀਂ ਹੋਇਆ, ਜਦੋਂ ਦਾ ਪਾਕਿਸਤਾਨ ਦਾ ਜਨਮ ਹੋਇਆ 1947 ਦੇ ਵਿੱਚ, ਉਦੋਂ ਤੋਂ ਹੀ ਵਿਵਸਥਾਵਾਂ ਜਿਹੜੀਆਂ ਕਿਰਕਦੀਆਂ ਰਹੀਆਂ, ਡਿੱਗਦੀਆਂ ਰਹੀਆਂ, ਢਹਿੰਦੀਆਂ ਰਹੀਆਂ, ਉਸਨੂੰ ਸਹਾਰਾ ਦੇਣ ਦੇ ਲਈ ਮਿਲਟਰੀ ਨੂੰ ਆਉਣਾ ਪੈ ਰਿਹਾ ਆ ਬਾਰ ਬਾਰ। ਤੇ ਇਹਦੇ ਨਾਲ ਫਿਰ ਜਿਹੜੀ ਇੱਕ ਤਰ੍ਹਾਂ ਦੀ ਜਿੱਦਾਂ ਤੁਸੀਂ ਕਿਹਾ ਹੈ, ਉੱਥੇ ਦੀ ਇੰਤਜ਼ਾਮੀਆ ਹੈ ਉਹ ਵੀ ਬ੍ਰਿਟਿਸ਼ ਸਟਾਈਲ ਦੀ ਆ, ਅਮੈਰੀਕਾ ਉੱਥੇ ਏਡ ਕਰਦਾ ਹੈ ਬਹੁਤ ਦੇਰ ਤੋਂ ਪਹਿਲਾਂ, ਉਹਨਾਂ ਨੂੰ ਐਕਚੁਅਲੀ ਆਜ਼ਾਦੀ ਤਾਂ ਮਿਲੀ ਨਹੀਂ ਹੈ, ਜਨਮ ਜ਼ਰੂਰ ਹੋਇਆ, ਜਨਮ ਤੋਂ ਬਾਅਦ ਉਹਨਾਂ ਨੇ ਆਪਣਾ ਜਨਮ ਸੁਧਾਰਿਆ ਨਹੀਂ ਹੈ। ਹੁਣ ਤੁਹਾਡੀਆਂ ਗੱਲਾਂ ਵਿੱਚੋਂ ਗੱਲ ਇਹ ਵੀ ਨਿਕਲਦੀ ਆ, ਜੇ ਉਹਨਾਂ ਨੂੰ ਖੋਟ ਚਲਾ ਗਿਆ ਤੇ ਜਿਹੜਾ ਸਾਰਾ ਜਿਹੜੀ ਕਰੀਮ ਸੀ, ਜਿਹੜੇ ਇੰਟਰਪ੍ਰੀਨਿਓਰ ਸਕਿੱਲ ਸੀਗੇ, ਜਿਹੜੇ ਵਧੀਆ ਬੰਦੇ ਸੀ, ਜਿਹੜਾ ਸੋਨਾ ਸੀ, ਉਹ ਤਾਂ ਸਾਰਾ ਇੰਡੀਆ ਨੂੰ ਆ ਗਿਆ, ਤੇ ਉਹ ਸੋਨੇ ਨੇ ਹਿੰਦੁਸਤਾਨ ਨੂੰ ਕਾਫੀ ਕਾਫੀ ਸੁਧਾਰਿਆ, ਇੱਥੇ ਆ ਕੇ ਕਾਫੀ ਕੰਮ ਕੀਤੇ ਆ, ਤੇ ਉਹਦੇ ਨਾਲ ਹੀ ਮੈਂ ਦੇਖਿਆ ਜਿਹੜੇ ਹਿੰਦੁਸਤਾਨ ਜਿਹੜੀ ਨਿਹਾਰਿਆ, ਉਹਦੇ ਤੇ ਜਿਹੜਾ ਸਿੱਖਇਜ਼ਮ ਆ ਜਾਂ ਜਿਹੜੇ ਸਿੱਖ ਇੰਟਰਪ੍ਰੀਨਿਓਰ ਉਧਰੋਂ ਆਏ ਆ ਜਾਂ ਸਿੱਖ ਜਿਹੜੇ ਕਾਰਜ ਕੰਮ ਕਰਨ ਵਾਲੇ ਲੋਕ ਉੱਥੋਂ ਆਏ ਆ, ਉਹਨਾਂ ਨੇ ਜਿਹੜੀ ਹਿੰਦੁਸਤਾਨ ਦੀ ਜਿਹੜੀ ਵੀ ਥੋੜੀ ਬਹੁਤੀ ਵੀ ਤਰੱਕੀ ਹੋਈ ਆ, ਜਿੰਨੀ ਵੀ ਤਰੱਕੀ ਹੋਈ ਆ, ਉਹਦੇ ਵਿੱਚ ਬਹੁਤ ਯੋਗਦਾਨ ਪਿਆ, ਇਹਦਾ ਫਾਇਦਾ ਹਿੰਦੁਸਤਾਨ ਨੂੰ ਹੋਇਆ, ਪਾਕਿਸਤਾਨ ਨੂੰ ਇਹਦਾ ਫਾਇਦਾ ਬਿਲਕੁਲ ਨਹੀਂ ਹੋਇਆ। ਤੁਸੀਂ ਕਿੰਨੇ ਹਾਂਜੀ
ਤੁਹਾਡੇ ਨਾਲ ਸਹਿਮਤ ਹੈ, ਬਿਲਕੁਲ ਸਹਿਮਤ। ਉਹਨਾਂ ਨੇ ਇਹੀ ਗੱਲ ਕਹੀ, ਕਹਿੰਦੇ ਵੀ ਜਿਹੜੀ ਫਿਲਮ ਇੰਡਸਟਰੀ ਸੀ ਸਾਰੀ ਲਾਹੌਰ ਦੇ ਵਿੱਚ ਸੀ, ਉਸ ਦੇ ਵਿੱਚ ਤਕਰੀਬਨ ਮਤਲਬ ਜਿੱਦਾਂ ਪ੍ਰਿਥਵੀ ਰਾਜ ਕਪੂਰ ਚੌਹਾਨ ਜਿਹੜੇ ਵੱਡੇ ਘਰਾਣੇ ਸੀਗੇ ਉਹ ਉੱਥੇ ਪ੍ਰੋਡਿਊਸ ਕਰਦੇ ਸੀ, ਤੇ ਜਿੰਨੇ ਵੀ ਉਹਦੇ ਵਿੱਚ ਆਰਟੀਜ਼ਨ ਸੀਗੇ ਜਿਹੜੇ ਆਰਟ ਵਰਕ ਕਰਦੇ ਸੀਗੇ ਉਹ ਸਾਰੇ ਮੁਸਲਮਾਨ ਬਰੀਕੀ ਨਾਲ ਕੰਮ ਕਰਨ ਵਾਲੇ ਕਰਿੰਦੇ ਸੀਗੇ, ਮਤਲਬ ਜਿਹੜੇ ਉਹਨਾਂ ਦੇ ਬਿਜ਼ਨਸ ਵੀ ਸੀਗੇ ਵਿੱਚ, ਜਿਹੜੇ ਮਤਲਬ ਸੈੱਟ ਬਣਾਉਂਦੇ ਹੁੰਦੇ ਸੀ ਉਹ ਬਿਜ਼ਨਸ ਚੱਲਦਾ ਸੀ ਸਾਰਾ। ਹੁਣ ਉਹ ਕਹਿੰਦੇ ਵੀ ਸਾਰਾ ਉੱਜੜ ਕੇ ਬੰਬੇ ਚਲੇ ਗਿਆ ਤੇ ਲਾਹੌਰ ਦੀ ਇੰਡਸਟਰੀ ਜ਼ੀਰੋ ਹੈ, ਹਾਲਾਂਕਿ ਉਹ ਸਾਰੀ ਉੱਥੇ ਸ਼ੁਰੂ ਹੋਈ ਸੀ, ਠੀਕ ਹੈ। ਹੁਣ ਉਹ ਬੰਬੇ ਚਲੇ ਗਈ, ਉਧਰ ਜਿੰਨਾ ਵੀ ਪੰਜਾਬ ਦੇ ਵੱਡੇ ਵੱਡੇ ਮਰੱਬਿਆਂ ਵਾਲੇ ਬੰਦੇ ਜਿਨ੍ਹਾਂ ਦਾ ਮਤਲਬ ਪੰਜਾਬ ਦੇ ਵਿੱਚ ਜ਼ਮੀਨਾਂ ਘੱਟ ਗਈਆਂ ਸੀਗੀਆਂ ਤਾਂ ਕਰਕੇ ਫਿਰ ਉਧਰ ਲੈ ਕੇ ਗਏ ਸੀ ਹਨਾ, ਗੋਰੇ ਬਾਰ ਬਸਾਈ ਸੀ, ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਮਰੱਬਿਆਂ ਦੇ ਮਰੱਬਿਆਂ ਦਾ, ਵੱਡੀ ਖੇਤੀ ਕਰਨ ਦਾ ਐਕਸਪੀਰੀਅੰਸ ਸੀਗਾ, ਤੇ ਉਹ ਜਦੋਂ ਚਲੋ ਬੈਡ ਲੱਕ ਉਜਾੜਾ ਹੋਇਆ ਤੇ ਉਹ ਇੱਧਰ ਆਏ, ਤੇ ਉਹਨਾਂ ਨੇ ਆ ਕੇ ਇੱਧਰ ਵੀ ਉਸੇ ਸਕੇਲ ਤੇ ਜਿਹੜਾ ਹਰਿਤ ਕ੍ਰਾਂਤੀ ਲਿਆਂਦੀ, ਹਿੰਦੁਸਤਾਨ ਨੂੰ ਆਤਮ ਨਿਰਭਰ ਕਰ ਦਿੱਤਾ ਖਾਣੇ ਦੇ ਵਿੱਚ, ਖਾਣੇ ਭੰਡਾਰ ਦੇ ਵਿੱਚ, ਉਹ ਇੱਕ ਬਹੁਤ ਵੱਡੀ ਉਪਲਬਧੀ ਸੀਗੀ ਵਰਲਡ ਦੇ ਵਿੱਚ ਜਿਹੜੀ ਕਿ ਪੰਜਾਬ ਦੇ ਵਿੱਚ ਹੋਈ ਆ, ਔਰ ਉਹ ਇੱਕ ਡਾਇਰੈਕਟ ਫਾਇਦਾ ਪੰਜਾਬ ਨੂੰ ਬਾਅਦ ਚੋ ਹੋਇਆ 20 ਸਾਲ 25 ਸਾਲ ਬਾਅਦ ਚੋ ਠੀਕ ਹੈ ਕਿਉਂਕਿ ਜਿਹੜਾ ਸਕਿੱਲ ਸੀਗਾ ਉਹਨੇ ਸਾਰਾ ਹੀ ਸਕਿੱਲ ਜਿਹੜਾ ਆ ਡਿਵੈਲਪ ਕੀਤਾ ਆ ਤੋਰ ਦਿੱਤਾ ਸਿਰਫ ਆਪਣਾ ਇੱਕ ਧਰਮ ਦੇ ਨਾਂ ਦੇ ਉੱਤੇ ਕੰਟਰੀ ਲੈਣ ਦੀ ਖਾਤਰ ਵਿਚ ਵਾਜ ਰੀਲੀ ਰੀਲੀ ਬੈਡ ਹਨਾ ਉਹ ਹੁਣ ਮਹਿਸੂਸ ਕਰਦੇ ਨੇ ਕਿ
ਹਾਂਜੀ ਅਮਨਦੀਪ ਇੱਥੇ ਇੱਕ ਹੋਰ ਵੀ ਗੱਲ ਹੈ ਤੁਸੀਂ ਗੱਲ ਕੰਟੀਨਿਊ ਰੱਖੇ ਮੈਂ ਇਹਦੇ ਵਿੱਚ ਤੁਹਾਡੇ ਇੰਟਰਫੇਅਰ ਕਰਨਾ ਕਿਉਂਕਿ ਗੱਲ ਰਿਲੇਟਡ ਇਹਦੇ ਨਾਲ ਕਿਉਂਕਿ ਜੇ ਤੁਸੀਂ ਦੇਖਿਆ ਜਾਵੇ ਜਿੱਦਾਂ ਪਾਕਿਸਤਾਨ ਬਣਿਆ ਆ ਹੁਣ ਜਿਹੜਾ ਉਹ ਇਲਾਕਾ ਸੀ ਉਹ ਇੰਨਾ ਮੁਸਲਿਮ ਡੋਮੀਨੇਟਡ ਇਲਾਕਾ ਨਹੀਂ ਸੀ ਜਿੱਥੇ ਪਾਕਿਸਤਾਨ ਬਣਿਆ
ਜੀ ਜੀ
ਉੱਥੇ ਜ਼ਿਆਦਾ ਮੁਸਲਮਾਨ ਆਬਾਦੀ ਨਹੀਂ ਸੀ ਉੱਥੇ ਹਿੰਦੂਆਂ ਦੀ ਜਾਂ ਸਿੱਖਾਂ ਦੀ ਜਾਂ ਹੋਰ ਧਰਮ ਦੇ ਲੋਕਾਂ ਦੀ ਆਬਾਦੀ ਜ਼ਿਆਦਾ ਸੀ ਉਸ ਕਾਫੀ ਹਾਂਜੀ ਹੁਣ ਜੇ ਹੁਣ ਜਿਨ੍ਹਾਂ ਨੇ ਸੋਚ ਕਰ ਲਓ ਜੇ ਅਸੀਂ ਜਿਨ੍ਹਾਂ ਨੂੰ ਫਾਦਰ ਆਫ ਦਾ ਨੇਸ਼ਨ ਆਫ ਪਾਕਿਸਤਾਨ ਕਹਿੰਦੇ ਠੀਕ ਹੈ ਗੱਲ ਕਹਿੰਦੇ ਆ ਉਹਨਾਂ ਨੇ ਪਾਕਿਸਤਾਨ ਬਣਾਇਆ ਤੇ ਜਿਨ੍ਹਾਂ ਨੇ ਜਿਨ੍ਹਾਂ ਦੀ ਜਿਹੜੀ ਸੋਚ ਸੀ ਹੁਣ ਹਿੰਦੁਸਤਾਨ ਦੇ ਵਿੱਚ ਕਿੰਨਾ ਮੁਸਲਮਾਨ ਰਹਿ ਗਿਆ ਹਿੰਦੁਸਤਾਨ ਚ ਮੁਸਲਮਾਨਾਂ ਦੀ ਜਿਹੜੀ ਆਬਾਦੀ ਆ ਇੰਡੋਨੇਸ਼ੀਆ ਤੋਂ ਇੰਡੋਨੇਸ਼ੀਆ ਤੋਂ ਬਾਅਦ ਸੰਸਾਰ ਦੀ ਸਭ ਤੋਂ ਜ਼ਿਆਦਾ ਆਬਾਦੀ ਹਿੰਦੁਸਤਾਨ ਦੇ ਵਿੱਚ ਹੈ ਮੁਸਲਮਾਨਾਂ ਦੀ ਸੈਕਿੰਡ ਲਾਰਜੈਸਟ ਪਾਪੂਲੇਟਡ ਕੰਟਰੀ ਹੈ ਇਨ ਕੇਸ ਆਫ ਮੁਸਲਿਮ ਪਾਪੂਲੇਸ਼ਨ ਹੁਣ ਜੇ ਉਹ ਆਬਾਦੀ ਵੀ ਪਾਕਿਸਤਾਨ ਦੇ ਜਿਹੜੇ ਚਲੇ ਗਏ ਮੁਸਲਿਮ ਜਿਹੜੇ ਲੋਕ ਗਏ ਆ ਉਹਨੂੰ ਰਲਾ ਕੇ ਜੇ ਹਿੰਦੁਸਤਾਨ ਦੀ ਆਬਾਦੀ ਨੂੰ ਦੇਖਿਆ ਜਾਂਦਾ ਤਾਂ ਉਹਨਾਂ ਦੇ ਵਿੱਚ 60-40 ਦਾ ਪ੍ਰਪੋਰਸ਼ਨ ਹੋਣਾ ਸੀ ਮੁਸਲਮਾਨਾਂ ਦਾ ਯਾਨੀ ਮੁਸਲਮਾਨ ਭਰਾਵਾਂ ਦਾ 60-40 ਦਾ ਪ੍ਰਮੋਸ਼ਨ ਅਨੁਪਾਤ ਹੋਣਾ ਸੀ ਜਿਸ ਵੇਲੇ ਤੁਹਾਡੇ ਆਬਾਦੀ ਦੇ ਵਿੱਚ 40% ਦਾ ਅਨੁਪਾਤ ਹੈਗਾ ਆ ਤੁਹਾਡਾ ਸ਼ੇਅਰ 40% ਲਗਭਗ ਉਹ ਅੱਧਾ ਅੱਧਾ ਹੁੰਦਾ ਤਾਂ ਉਸ ਹਾਲਾਤ ਦੇ ਵਿੱਚ ਤੁਹਾਡੇ ਜਿਹੜੇ ਪੋਲੀਟੀਕਲ ਰਾਈਟ ਵੀ ਕਾਮਯਾਬ ਰਹਿੰਦੇ ਆ ਜਾਂ ਮਹਿਫੂਜ਼ ਰਹਿੰਦੇ ਆ ਤੁਹਾਡੀ ਸਮਾਜਿਕ ਸੁਰੱਖਿਆ ਵੀ ਮਜ਼ਬੂਤ ਰਹਿੰਦੀ ਆ ਤੁਹਾਡੀ ਤੁਸੀਂ ਪੋਲੀਟੀਕਲ ਤੌਰ ਤੇ ਵੀ ਕਾਫੀ ਮਜ਼ਬੂਤ ਹੁੰਦੇ ਆ ਉਸ ਸੰਦਰਭ ਦੇ ਵਿੱਚ ਜੇ ਪਾਕਿਸਤਾਨ ਤੇ ਹਿੰਦੁਸਤਾਨ ਇਕੱਠੇ ਰਹਿੰਦੇ ਤਿੰਨੋ ਹੀ ਦੇਸ਼ ਇਹ ਉਹਦਾ ਨਾਮ ਸ਼ਕ ਬਦਲ ਕੇ ਗ੍ਰੇਟ ਇੰਡੀਆ ਰੱਖ ਦਿੰਦੇ ਜੋ ਵੀ ਤਾਂ ਉਹ ਬਸ ਫਿਰ ਕਸ਼ਮੀਰ ਦੀ ਸਮੱਸਿਆ ਵੀ ਨਹੀਂ ਹੋਣੀ ਸੀ ਉਹਨਾਂ ਉਸ ਪਰਸਪੈਕਟਿਵ ਤੋਂ ਪਾਕਿਸਤਾਨ ਨੇ ਬਹੁਤ ਗੁਆਇਆ ਆ ਹਿੰਦੁਸਤਾਨ ਨੂੰ ਫਾਇਦਾ ਹੋਇਆ ਕਿਉਂਕਿ ਜਿੰਨੇ ਪਾਕਿਸਤਾਨ ਉਧਰ ਮੁਸਲਿਮ ਪਾਪੂਲੇਸ਼ਨ ਗਈ ਆ ਤੇ ਉਹਦੇ ਨਾਲ ਫਿਰ ਉਹਦਾ ਜਿਹੜਾ ਅਨੁਪਾਤ ਹਿੰਦੂਇਜ਼ਮ ਦਾ ਹਿੰਦੂਆਂ ਦਾ ਉਹ ਅਨੁਪਾਤ ਵਧਿਆ ਆ ਜੇ ਉਹ ਇੱਥੇ ਰਹਿੰਦੇ ਅਨੁਪਾਤ ਘਟਣਾ ਸੀ ਤੇ ਆਜ਼ਾਦੀ ਤਾਂ ਹਿੰਦੁਸਤਾਨ ਨੂੰ ਫਾਇਦਾ ਤਾਂ ਹਿੰਦੁਸਤਾਨ ਨੂੰ ਹੋਇਆ ਨਾ ਕਿ ਪਾਕਿਸਤਾਨ ਨੂੰ ਹੋਇਆ ਤੁਸੀਂ ਇਸ ਗੱਲ ਦੇ ਨਾਲ ਕਿੰਨਾ ਕੁ ਸਹਿਮਤ ਹੋ
ਮੈਂ ਤਾਂ ਤੁਹਾਡੇ ਨਾਲ ਸਹਿਮਤ ਆ ਗੱਲ ਤਾਂ ਇਹ ਆ ਵੀ ਇਹ ਗੱਲ ਉੱਥੋਂ ਪ੍ਰੋਫੈਸਰਾਂ ਨੇ ਵੀ ਪੁਸ਼ਟੀ ਕੀਤੀ ਹੈ ਨਾ ਕਿ ਅਸੀਂ ਸੋਨਾ ਦੇ ਕੇ ਖੋਟ ਲਈ ਆ ਕਿਉਂਕਿ ਹਰ ਤਰ੍ਹਾਂ ਦੇ ਫੀਲਡ ਦੇ ਵਿੱਚ ਜਿਹੜੇ ਈਵਨ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਮੁਸਲਿਮ ਆਰਟਿਜ਼ਨ ਹੈ ਆਰਟ ਵਰਕ ਕਰਦੇ ਨੇ ਮਤਲਬ ਕਰਿੰਦੇ ਨੇ ਹਨਾ ਉਹ ਬਹੁਤ ਆਲਾ ਦਰਜੇ ਦੀ ਮਤਲਬ ਉਹਨਾਂ ਕੋਲ ਜਿਹੜੀ ਆ ਉਹ ਕਲਾ ਆ ਹਨਾ ਉਹ ਵੀ ਬਹੁਤ ਜ਼ਿਆਦਾ ਆ ਇੱਧਰ ਤੇ ਜਿਹੜੀ ਡਿਵੈਲਪਮੈਂਟ ਆ ਹੁਣ ਉੱਧਰੋਂ ਜਿੰਨਾ ਵੀ ਬਿਜ਼ਨਸ ਭਾਈਚਾਰਾ ਸਾਡਾ ਬਾਣੀਆਂ ਭਾਈਚਾਰਾ ਆਇਆ ਉੱਜੜ ਕੇ ਉਹਨਾਂ ਨੇ ਆ ਕੇ ਇੱਥੇ ਦਿੱਲੀ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਜਾ ਕੇ ਈਵਨ ਕਿ ਪੰਜਾਬ ਦੇ ਵਿੱਚ ਜ਼ਿਆਦਾ ਬੈਠੇ ਆ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਉਹਨਾਂ ਨੇ ਬਹੁਤ ਵਧੀਆ ਬਿਜ਼ਨਸ ਮੈਨੇਜ ਕੀਤੇ ਬਣਾਏ ਹਨਾ ਸੋ ਇਸ ਕਰਕੇ ਇੱਧਰੋਂ ਜਿਹੜੇ ਉੱਧਰ ਨੂੰ ਗਏ ਨੇ ਹਾਂ ਇਹ ਇਹਦਾ ਮਤਲਬ ਇਹ ਨਹੀਂ ਉਹ ਸਾਰਾ ਖਤਮ ਹੈ ਗਏ ਆ ਪਰ ਉਹ ਪੂਰੀ ਤਰ੍ਹਾਂ ਆਜ਼ਾਦ ਨਹੀਂ ਸੀਗਾ ਕਿਉਂਕਿ ਹਜੇ ਵੀ ਸਿਕੰਜਾ ਜਿਹੜਾ ਉੱਥੇ ਅਮਰੀਕਾ ਦਾ ਆ ਸੋ ਅਮਰੀਕਾ ਚਾਹੇ ਤਾਂ ਕੋਈ ਇੰਡਸਟਰੀ ਉੱਥੇ ਲੱਗਦੀ ਆ ਜੇ ਅਮਰੀਕਾ ਤੇ ਇੰਗਲੈਂਡ ਨਹੀਂ ਚਾਹੇ ਤਾਂ ਉਹ ਨਹੀਂ ਲੱਗਦੀ ਠੀਕ ਹੈ ਉਹ ਹਜੇ ਵੀ ਪਾਕਿਸਤਾਨ ਨੂੰ ਰੋ ਮਟੀਰੀਅਲ ਦਾ ਸੋਰਸ ਹੀ ਮੰਨਦੇ ਨੇ ਕਾਟਨ ਲੈ ਕੇ ਜਾਂਦੇ ਨੇ ਸਾਰਾ ਕੁਛ ਕਰਦੇ ਨੇ ਠੀਕ ਹੈ ਆਏ ਦਰ ਆਏ ਸਰਕਾਰਾਂ ਬਦਲੀ ਜਾਂਦੇ ਨੇ ਮਿਲਟਰੀ ਦੇ ਥਰੂ ਸੋ ਇਸ ਕਰਕੇ ਮਤਲਬ ਇਹ ਥੋੜਾ ਡਿਫਰੈਂਟ ਪਰਸਪੈਕਟਿਵ ਹੈ ਅਮਰੀਕ ਭਾਜੀ ਆਪਾਂ ਨੇ ਹੁਣ ਸੁਨੇਹੇ ਲੈਣੇ ਆ ਕਿਉਂਕਿ ਬਹੁਤ ਸੁਨੇਹੇ ਆ ਗਏ ਨੇ ਆਪਣੇ ਕਿਉਂਕਿ
ਹੋਰ ਵੀ ਤੁਹਾਡੇ ਮੈਂ ਡਿਸਕਸ ਕਰਨੀ ਚਾਹੁੰਦਾ ਮਾੜੀ ਜਿਹੀ ਹੋਰ ਗੱਲ ਆ
ਜੀ ਜੀ
ਕਿ ਮੇਰਾ ਨਾ ਇੱਕ ਦੋਸਤ ਸੀ ਉਹ ਹਿਸਟਰੀ ਪੜ੍ਹਾਉਂਦਾ ਸਕੂਲ ਦੇ ਆਸਟ੍ਰੇਲੀਅਨ ਸਕੂਲ ਦੇ ਵਿੱਚ ਉਹਨੇ ਮੈਨੂੰ ਇੱਕ ਬਹੁਤ ਦਿਲਚਸਪ ਗੱਲ ਦੱਸੀ ਇੱਕ ਦਿਨ ਉਹ ਕਹਿੰਦਾ ਤੈਨੂੰ ਇਸ ਗੱਲ ਦਾ ਪਤਾ ਹੈ ਜਾਂ ਨਹੀਂ ਪਤਾ ਮੈਂ ਕਿਹਾ ਮੈਨੂੰ ਨਹੀਂ ਪਤਾ ਕਹਿੰਦਾ ਤੂੰ ਦੱਸ ਜਿਹੜੀਆਂ ਵਾਰੀਅਰਸ ਆ ਜਿਹੜੇ ਯੋਧੇ ਆ ਉਹ ਕਿਹੜੀਆਂ ਤਿੰਨ ਕੌਮਾਂ ਆ ਜਿਹੜੀਆਂ ਹਿੰਦੂ ਸੰਸਾਰ ਦੇ ਵਿੱਚ ਜਿਹਨਾਂ ਨੂੰ ਯੋਧੇ ਕਰਾਰ ਦਿੱਤਾ ਗਿਆ ਜਿਹੜੇ ਬਹੁਤ ਵੱਡੇ ਵਾਰੀਅਰ ਆ ਤੇ ਉਹਨੇ ਫਿਰ ਮੈਨੂੰ ਦੱਸਿਆ ਕਿ ਉਹਨਾਂ ਦੇ ਵਿੱਚ ਯਹੂਦੀ ਆਪਣੇ ਯਹੂਦੀ ਗੋਰਖੇ ਤੇ ਸਿੱਖ ਕਹਿੰਦਾ ਤਿੰਨ ਕੌਮਾਂ ਆ ਸੰਸਾਰ ਦੇ ਵਿੱਚ ਜਿਹਨਾਂ ਨੂੰ ਯੋਧੇ ਕਿਹਾ ਜਾਂਦਾ ਆ ਯੋਧੇ ਵਾਰੀਅਰਸ ਕਹਿੰਦੇ ਤੁਹਾਨੂੰ ਆਪਣੇ ਆਪ ਤੇ ਕਹਿੰਦਾ ਮਾਣ ਹੋਣਾ ਚਾਹੀਦਾ ਆ ਜੇ ਸਿੱਖ ਕਹਿੰਦੇ ਤੁਸੀਂ ਯੋਧੇ ਕੌਮ ਦੇ ਨਾਲ ਰੱਖਦੇ ਆ ਜਿੱਦਾਂ ਸੰਬੰਧ ਰੱਖਦੇ ਆ ਹੁਣ ਰਿੱਕੀ ਦੀ ਵੀ ਕੰਪਲੇਨ ਆ ਗਈ ਉਸ ਦਿਨ
ਉਹ ਵੀ ਯੋਧਾ ਹੀ ਆ
ਕਹਿੰਦਾ ਦੇਖੋ ਜੀ ਮੈਂ ਕਹਿੰਦਾ ਬੜੇ ਚਾਅ ਦੇ ਨਾਲ ਕਹਿੰਦਾ ਇੰਟਰਵਿਊ ਦਿੱਤੀ, ਕਹਿੰਦਾ ਮੈਂ ਅੰਕਲ ਜੀ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਬੰਦਾ ਕਹਿੰਦੇ ਘੜੀਸਿਆ ਤੇ ਯੋਧਿਆਂ ਵਾਲਾ ਕੰਮ ਕੀਤਾ, ਤੇ ਕਹਿੰਦਾ ਉਹਨੇ ਜਵਾਬ ਹੀ ਨਹੀਂ ਦਿੱਤਾ।
ਮੈਂ ਫਿਰ ਗੋਲਮੋਲ ਗਿਆ, ਰੇਡੀਓ ਤੇ ਚੰਗੀਆਂ ਲੱਗਦੀਆਂ ਕੁੱਟ ਕਟਾਈ ਦੀਆਂ ਗੱਲਾਂ, ਇਹ ਯੋਧਿਆਂ ਦੀਆਂ ਗੱਲਾਂ ਰੇਡੀਓ ਤੇ ਨਹੀਂ ਚੰਗੀਆਂ ਲੱਗਦੀਆਂ, ਮੈਦਾਨ ਚ ਚੰਗੀਆਂ ਲੱਗਦੀਆਂ।
ਨਹੀਂ ਦੇਖੀ ਗੱਲ ਤਾਂ ਠੀਕ ਆ, ਉਹਦੀ ਸੱਚਾਈ ਤਾਂ ਹੈਗੀ ਆ।
ਨਹੀਂ ਸੱਚਾਈ ਤਾਂ ਹੁਣ ਚਲੋ ਉਹ ਤਾਂ ਮੈਂ ਹੁਣ ਨਾ ਹੀ ਮੰਨਦਾ, ਮੈਂ ਵੀ ਇਜ਼ਰਾਈਲ ਮੰਗਰ ਆਈ ਕੈਨ ਨਾਈਦਰ ਐਡਮਿਟ ਔਰ ਨਾਈਦਰ ਡਿਨਾਈਟ। ਇਜ਼ਰਾਈਲ ਵਾਲੇ ਵੀ ਇੱਦਾਂ ਹੀ ਆ ਵੀ ਬਾਈ ਤੁਸੀਂ ਇਹ ਕੰਮ ਕੀਤਾ, ਕਹਿੰਦੇ ਨਹੀਂ ਅਸੀਂ ਨਾ ਮੰਨਦੇ ਹਾਂ ਤੇ ਨਾ ਹੀ ਅਸੀਂ ਨਾ ਕਰਦੇ।
ਉਧਰ ਉਧਰ ਮੰਦੀ ਹੁਣ ਚੁਗਲ ਥੋੜਾ ਜਿਹਾ ਕਰ ਲਈਏ, ਉਧਰ ਨਾ ਆਪਣੇ ਹਰਨਾਮ ਸਿੰਘ ਤੇ ਆਪਣੇ ਰਿੱਕੀ ਦੀ ਵੀ ਦੋਸਤੀ ਲੱਗ ਗਈ ਟੈਲੀਫੋਨ ਤੇ ਗੱਲਾਂ ਲਾ ਪਿਆ ਕਰਨ। ਰਿੱਕੀ ਨੇ ਨਾ ਹਰਨਾਮ ਸਿੰਘ ਨੂੰ ਟ੍ਰਬਲ ਦੇ ਵਿਚ ਪਾ ਦਿੱਤਾ, ਤਾਂ ਹਰਨਾਮ ਸਿੰਘ ਬਹੁਤ ਨਾਰਾਜ਼ ਹੋ ਗਿਆ, ਮੈਨੂੰ ਫੋਨ ਕੀਤਾ ਕਹਿੰਦਾ ਯਾਰ ਉਹ ਮੁੰਡਾ ਬਹੁਤ ਦੂਜਾ ਪੰਜਾਬੀ ਤਾਂ ਉਹਨੇ ਸਿੱਖ ਲਈ, ਕਹਿੰਦਾ ਮੈਨੂੰ ਟ੍ਰਬਲ ਪਾ ਦਿੱਤਾ ਉਹਨੇ। ਉਹ ਉਦਾਂ ਹੀ ਗੱਲ ਸੁਣਾਵਾਂਗੇ ਪ੍ਰੋਗਰਾਮ ਦੇ ਅਖੀਰ ਦੀ ਗੱਲ ਕੀ ਹੋਈ।
ਅੱਛਾ ਅੱਛਾ ਉਹ ਫਿਰ ਚਲੋ ਠੀਕ ਹੈ, ਹਰਨਾਮ ਸਿੰਘ ਤੇ ਰਿੱਕੀ ਦੀ ਗੱਲਬਾਤ ਵੀ ਕਰਾ ਦਿੱਤੀ ਤੁਸੀਂ। ਤੁਸੀਂ ਭਾਜੀ ਜੋੜੇ ਜਾਂਦੇ ਲੋਕਾਂ ਨੂੰ, ਦੇਖ ਲਾ ਦੁਨੀਆਂ ਚ ਕਿੱਧਰ ਕਿੱਧਰ ਨੂੰ, ਮੈਨੂੰ ਵੀ ਜੋੜਤਾ ਰਿੱਕੀ ਨਾਲ ਤੇ।
ਨਹੀਂ ਉਹ ਦੋਨੋਂ ਪ੍ਰੋਗਰਾਮ ਸੁਣਦੇ ਆ ਨਾ, ਜਿਹੜੇ ਦੋਨੋਂ ਪ੍ਰੋਗਰਾਮ ਸੁਣਦੇ ਆ ਤੇ ਫਿਰ ਆਪਸ ਵਿੱਚ ਹੀ ਜੁੜੇ। ਮੈਂ ਨੀ ਕਿਹਾ ਤੁਸੀਂ ਇੱਕ ਦੂਜੇ ਨੂੰ ਫੋਨ ਕਰੋ, ਉਹ ਆਪਸ ਵਿੱਚ ਹੀ ਜੁੜ ਗਏ ਉਹ ਉਦਾਂ ਹੀ
ਸੰਗਤਰੇ ਹੋਟਲ ਤੇ ਟਰੈਵਲ ਕਾਫੀ ਕਰਦੇ ਨੇ, ਸੰਡੇ ਨੂੰ ਆਉਂਦੇ ਨੇ, ਕੱਲ ਨੂੰ ਆ ਰਹੇ ਨੇ ਪ੍ਰੋਗਰਾਮ ਦੇ ਵਿਚ। ਰਵਿੰਦਰ ਸਿੰਘ ਮੈਲਬਨ ਵਾਲੇ, ਉਹ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਕੁਲਵੀਰ ਸਿੰਘ ਧੰਜੂ ਬਾਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਿਊਟੀਫੁਲ ਮਾਰਨਿੰਗ ਇਨ ਕੁਇਕਰ ਹਿੱਲ, ਕਿਆ ਬਾਤ ਹੈ ਜੀ, ਲਓ ਨਜ਼ਾਰੇ। ਫਿਰ ਸਮੀਰ ਪੌਲ ਜੀ ਤੁਹਾਡਾ ਵਿਚਾਰ ਜਿਹੜਾ ਨਾ ਆਪਾਂ ਕਰਾਂਗੇ। ਆਪਣੇ ਅਮਰੀਕ ਭਾਜੀ ਤੁਹਾਨੂੰ ਇੱਕ ਸਵਾਲ ਆਇਆ, ਉਹਨਾਂ ਨੇ ਕੀਤਾ ਸਮੀਰ ਪਾਲ ਨੇ ਆਸਟਰੀਆ ਤੋਂ।
ਹਾਂਜੀ
ਹਾਂਜੀ, ਅਮਰੀਕ ਭਾਜੀ ਨੂੰ ਪੁੱਛਣਾ ਕਿ ਤੁਸੀਂ ਵੀ ਕਦੇ ਆਪਣਾ ਟੈਂਪਰ ਜਾਂ ਕੂਲ ਲੂਜ਼ ਕੀਤਾ ਸਕੂਲ ਦੇ ਵਿੱਚ, ਜਾਣ ਕੇ ਤੁਸੀਂ ਵੀ ਕਦੇ ਭੜ ਕੇ?
ਅਮਨਦੀਪ ਜਿਹੜਾ ਟੈਂਪਰ ਜਿਹੜਾ ਹੈ ਨਾ, ਟੈਂਪਰ ਲੂਜ਼ ਕਰਨਾ, ਜੇ ਜਿਹੜਾ ਬੰਦਾ ਟੈਂਪਰ ਲੂਜ਼ ਨਹੀਂ ਨਾ ਕਰਦਾ, ਦੈਟ ਪਰਸਨ ਇਜ਼ ਸਿਕ, ਬਿਮਾਰ ਆਦਮੀ ਆ। ਟੈਂਪਰ ਲੂਜ਼ ਕਰਨ ਦੇ ਨਾਲ ਤੁਹਾਡਾ ਸਟ੍ਰੈਸ ਆਊਟ, ਬਹੁਤ ਸਟ੍ਰੈਸ ਬਹੁਤ ਘਟਦਾ ਆ। ਕਈ ਵਾਰੀ ਨਿਆਣੇ ਨਾ ਬੇਹੂਦਾ ਗੱਲਾਂ ਕਰਦੇ ਆ ਤੇ ਤੁਹਾਨੂੰ ਚਿੜਾਉਂਦੇ ਆ, ਐਂਗਰ ਲਿਆਉਂਦੇ ਤੁਹਾਡੇ ਵਿੱਚ, ਤੁਹਾਨੂੰ ਐਂਗਰੀ ਬਣਾਉਂਦੇ ਆ, ਉਸ ਵੇਲੇ ਕਈ ਵਾਰੀ ਤੁਹਾਨੂੰ ਟੈਂਪਰ ਜਿਹੜਾ ਲੂਜ਼ ਕਰਨਾ ਪੈਂਦਾ। ਤੁਹਾਨੂੰ ਆਪਣੇ ਟੋਨ ਬਦਲ ਕੇ ਉਹਨਾਂ ਨੂੰ ਜਿਹੜਾ ਕੜਕ ਟੋਨ ਵਿੱਚ ਉਹਨਾਂ ਨੂੰ ਝਾੜਨਾ ਪੈਂਦਾ। ਕਈ ਵਾਰੀ ਇੱਦਾਂ ਹੁੰਦਾ ਹੈ ਬੰਦੇ, ਜਿਸ ਵੇਲੇ ਤੁਸੀਂ ਆਪਣਾ ਟੈਂਪਰ ਲੂਜ਼ ਕਰ ਦਿੰਦੇ ਆ, ਜਿਸ ਵੇਲੇ ਤੁਹਾਨੂੰ ਬਿਲਕੁਲ ਹੀ ਤੰਗ ਲਾ ਪੈਂਦੇ ਕਰਨ, ਜਾਂ ਕਈ ਵਾਰੀ ਉਹ ਏਦਾਂ ਦੇ ਕਮੈਂਟ ਵੀ ਕਰਦੇ। ਇਹ ਪ੍ਰੋਟੋਕਾਲ ਦੇ ਵਿੱਚ ਵੀ ਆ ਕਿ ਫਰੋਮ ਟਾਈਮ ਟੂ ਟਾਈਮ ਇਨ ਕੇਸ ਸਮਥਿੰਗ ਹੈਪਨ ਦੈਟਸ ਰੋਂਗ, ਯੂ ਕੈਨ ਲੂਜ਼ ਯੋਰ ਟੈਂਪਰ। ਬਟ ਉਹਦੇ ਵਿੱਚ ਉਹ ਪ੍ਰੋਟੋਕਾਲ ਇਹ ਵਿੱਚ ਹੁੰਦਾ ਕਿ ਤੁਸੀਂ ਰੀਜ਼ਨੇਬਲ ਅਮਾਉਂਟ ਆਫ ਟੈਂਪਰ ਲੂਜ਼ ਕਰਨਾ, ਬਹੁਤ ਜ਼ਿਆਦਾ ਨਹੀਂ ਕਰਨਾ, ਰੀਜ਼ਨੇਬਲ।
ਅੱਛਾ, ਹੁਣ ਉਹ ਰੀਜ਼ਨੇਬਲ ਮਤਲਬ ਇੱਦਾਂ ਆ ਵੀ ਤੁਸੀਂ ਕਚੀਚੀ ਲੈ ਲੈਣੀ ਆ, ਜਾਂ ਤੁਸੀਂ ਪਿੱਠ ਕਰਕੇ ਕੰਧ ਚ ਮੁੱਕੇ ਮਾਰਨ ਲੱਗ ਪੈਣਾ, ਇੱਦਾਂ ਦਾ?
ਰੀਜ਼ਨੇਬਲ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ। ਰੀਜ਼ਨੇਬਲ ਅਮਾਉਂਟ ਫੋਰਸ ਅਪਲਾਈ ਕਰਦੇ ਆ, ਰੀਜ਼ਨੇਬਲ ਦਾ ਹੁੰਦਾ ਵੀ ਸਿਚੁਏਸ਼ਨ ਨੂੰ ਤੁਸੀਂ ਕੰਟਰੋਲ ਕਰਨਾ, ਕਿਸ ਵੇਲੇ ਤੁਹਾਨੂੰ ਫੋਰਸ ਜ਼ਿਆਦਾ ਵੀ ਯੂਜ਼ ਕਰਨੀ ਪੈ ਸਕਦੀ ਹੈ, ਕਿਸ ਵੇਲੇ ਤੁਹਾਨੂੰ ਘੱਟ ਵੀ ਯੂਜ਼ ਕਰਨੀ ਪੈ ਸਕਦੀ ਹੈ, ਕਿਸ ਵੇਲੇ ਤੁਹਾਨੂੰ ਲਿਮਿਟ ਤੋਂ ਬਾਹਰ ਵੀ ਜਾਣਾ ਪੈ ਸਕਦਾ। ਉਹਦੀ ਡੈਫੀਨੇਸ਼ਨ ਇਹ ਹੁੰਦੀ ਹੈ ਕਿ ਤੁਸੀਂ ਜਿਹੜੀ ਸਿਚੁਏਸ਼ਨ ਆ ਆਊਟ ਆਫ ਕੰਟਰੋਲ ਹੋ ਰਹੀ ਹੈ ਉਹਨੂੰ ਕੰਟਰੋਲ ਕਰਨਾ। ਉਹਦੇ ਵਿੱਚ ਜਿਹੜੀ ਤੁਸੀਂ ਫੋਰਸ ਤੇ ਟੈਂਪਰ ਕਿੰਨਾ ਲੂਜ਼ ਕਰਦੇ ਆ, ਇਹਦੀ ਕੋਈ ਲਿਮਿਟ ਨਹੀਂ ਹੁੰਦੀ ਹੈ।
ਪੰਜਾਬ ਤੋਂ ਟ੍ਰੇਨਡ ਤੋਂ ਉੱਥੇ ਤਾਂ ਜਿਹੜੀ ਲਿਮਿਟ ਇਹ ਹੈ ਵੀ ਤੁਸੀਂ ਮਤਲਬ ਕੰਨ ਵੀ ਫੜਾ ਸਕਦੇ ਹੋ, ਥੱਪੜ ਵੀ ਮਾਰ ਸਕਦੇ ਹੋ, ਮੁਰਗਾ ਵੀ ਬਣਾ ਸਕਦੇ ਹੋ, ਬੈਂਤ ਵੀ ਮਾਰ ਸਕਦੇ ਹੋ, ਛੀਟੀ ਵੀ ਮਾਰ ਸਕਦੇ ਹੋ। ਸੋ ਜੇ ਇਨਕੁਆਇਰੀ ਹੋਵੇ ਉਹਨਾਂ ਨਾਲ, ਫੇਰ ਤਾਂ ਜਿਹੜਾ ਬੰਦਾ ਜਿਹੜਾ ਟੀਚਰ ਉੱਥੇ ਜਿਆਦਾ ਕੁੱਟਦਾ ਆ ਉਹਨੂੰ ਅਵਾਰਡ ਵੀ ਮਿਲਦਾ। ਬੜਾ ਬਈ ਕਿਆ ਬਾਤ
ਅਮਨਦੀਪ, ਜੇ ਤੁਸੀਂ ਦੇਖੋ ਨਾ ਅਮਨਦੀਪ, ਜੇ ਤੁਸੀਂ ਦੇਖੋ ਤਾਂ ਪੰਜਾਬ ਦੇ ਵਿੱਚ ਵੀ ਟੈਕਨੀਕਲੀ ਤਾਂ ਲੀਗਲ ਇਹ ਗੱਲਾਂ ਹੈ ਨੀ, ਪਰ ਉੱਥੇ ਜਿਹੜਾ ਸਮਾਜ ਆ, ਉੱਥੇ ਮਾਂ ਪੇ ਆ, ਜਿੱਦਾਂ ਮਾਂ ਬਾਪ ਆ, ਉਹ ਰੈਕੋਗਨਾਈਜ਼ ਕਰਦੇ ਆ, ਕਿਉਂਕਿ ਵਾਇਲੈਂਸ ਜਿਹੜੀ ਹੈ ਪ੍ਰੈਵੈਲੈਂਟ ਹੁੰਦੀ ਹੈ ਸਾਡੇ ਸਮਾਜ ਦੇ ਵਿੱਚ। ਵਾਇਲੈਂਸ ਘਰ ਵਿੱਚ ਵੀ ਕੁੱਟਦੇ ਆ ਨਿਆਣਿਆਂ ਨੂੰ, ਤੇ ਉਹਦਾ ਉਹ ਜਿਹੜਾ ਅਕਸ਼ ਆ ਨਾ, ਉਹ ਟੀਚਰ ਦੇ ਵਿੱਚ ਵੀ ਉੱਥੇ ਦੇਖਿਆ ਜਾਂਦਾ ਆ, ਤੇ ਉਹਨੂੰ ਫਿਰ ਉਹਦੀ ਜ਼ਿਆਦਾ ਵਿਰੋਧ ਤਾਂ ਨੀ, ਪਰ ਪੇਰੈਂਟ ਕਰਦੇ। ਜਿਸ ਵੇਲੇ ਪੇਰੈਂਟ ਵਿਰੋਧ ਤਾਂ ਨੀ ਕਰਦੇ, ਫਿਰ ਜਿਹੜਾ ਟੀਚਰ ਆ ਉਹਨੂੰ ਥੋੜੇ ਜਿਹੇ ਅਧਿਕਾਰ ਮਿਲ ਜਾਂਦੇ ਆ, ਉਹਦਾ ਹੌਸਲਾ ਵੀ ਜਿਦਾਂ ਵੱਧ ਜਾਂਦਾ ਹੈ। ਹੁਣ ਇੱਥੇ ਇਹਦਾ ਸਮਾਜ ਹੈ ਬਿਲਕੁਲ ਡਿਫਰੈਂਟ ਆ, ਇੱਥੇ ਹਰੇਕ ਪਾਸੇ ਤੁਹਾਨੂੰ ਦੇਖ ਕੇ ਚੱਲਣਾ ਪੈਂਦਾ, ਇੱਥੇ ਪ੍ਰੋਟੋਕੋਲ ਬਹੁਤ ਹੈ ਅਮਨਦੀਪ, ਗੱਲ ਹੋਵੇ ਨਾ ਹੋਵੇ ਤਾਂ ਕੁਛ ਵੀ ਨਾ ਹੋਵੇ, ਜੇ ਹੋ ਜੇ ਤਾਂ ਕਈ ਵਾਰੀ ਬਹੁਤ ਵੱਡੀ ਵੀ ਹੋ ਜਾਂਦੀ ਹੈ।
ਮੈਂ ਤਾਂ ਤਾਂ ਹੀ ਕਹਿੰਦਾ ਵੀ ਤੁਸੀਂ ਪੰਜਾਬ ਦੇ ਟ੍ਰੇਨਡ ਟੀਚਰ ਹੋ ਤੇ ਤੁਸੀਂ ਤਾਂ ਫੇਰ ਤੁਹਾਡਾ ਦਿਲ ਕਰਦਾ ਹੋਣਾ ਮੁੱਕੇ ਮਾਰਾਂ, ਤੁਸੀਂ ਤਾਂ ਫੇਰ ਏਦਾਂ ਕਰਕੇ ਹੱਥ ਤੇ ਏਦਾਂ ਮੁੱਕੇ ਮਾਰੀ ਜਾਂਦੇ ਹੋਣੇ ਆ, ਜਾਂ ਫਿਰ ਰਿੱਕੀ ਨੂੰ ਗਾਲਾਂ ਕੱਢ ਲਿਆ ਕਰੋ ਮਨ ਚ, ਸਮਝ ਲੈ ਰਿੱਕੀ ਆ, ਰਿੱਕੀ ਦੇ
ਰਿੱਕੀ ਦਾ ਭੋਲਾ ਬੰਦਾ ਆ,
ਖਿਆਲਾਂ
ਖਿਆਲਾਂ ਮੇਰੇ ਵਿਆਹ ਤੇ ਕਹਿੰਦਾ ਮੇਰੇ ਵਿਆਹ ਤੇ ਤੁਸੀਂ ਆਣਾ ਆ ਸੱਦਾ ਉਹਨੇ ਦੇ ਦਿੱਤਾ ਅੰਕਲ ਜੀ, ਕਹਿੰਦਾ ਨਾਲ ਇਹ ਵੀ ਸਿਚੁਏਸ਼ਨ ਆ ਕਿ ਤੁਸੀਂ 15-20 ਸਾਲ ਕੱਢ ਵੀ ਜਾਓਗੇ ਤਦੇ ਆਉਂਗੇ, ਸਿਆਲ ਇੰਨੇ ਸਿਆਲ ਵੀ ਮੋਹਰੇ ਆਉਂਦੇ ਆ, ਸਿਆਲਾ ਚ ਲੰਘ ਜਾਓਗੇ ਤਦੇ ਆਉਂਗੇ ਮੇਰੇ ਵਿਆਹ ਤੇ। ਗੱਲ ਤਾਂ ਉਹਦੀ ਠੀਕ ਆ,
ਉਹ ਵੀ ਗਿਆਨੀ
11 ਸਾਲ ਦਾ 25 ਸਾਲ ਦੇ ਵਿਆਹ ਕਰਾਊਗਾ,
ਗਿਆਨੀ ਜੀ ਦੀਆਂ ਗੱਲਾਂ ਸੁਣਦਾ, ਉਹ ਵੀ ਗਿਆਨੀ ਜੀ ਦੇ ਵਾਂਗਰ ਸੁਣਨ ਲਈ ਗੱਲ ਵੀ,
ਉਹ ਸਾਰੇ ਪ੍ਰੋਗਰਾਮ ਸੁਣਦਾ ਤੁਹਾਡੇ ਹਰਮਨ ਰੇਡੀਓ ਦੇ, ਤੁਹਾਡੇ ਨਾਲ ਜਿਆਦਾ ਉਹਦਾ ਤੇ ਆ,
ਮੇਰੇ ਨਾਲ ਜਿਆਦਾ ਤੇਜ਼। ਠੀਕ ਹੈ ਜੀ, ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ ਫਤਿਹ ਜੀ, ਤੇ ਪਾਲਾ ਬੈਂਸ ਕਰ ਰਹੇ ਨੇ ਬਈ ਹੂੰ ਅੱਜ ਭਾਜੀ ਪੂਰੀ ਤਿਆਰੀ ਕਰਕੇ ਆਏ ਆ ਬੈਠਕਾ ਮਾਰ ਕੇ। ਠੀਕ ਹੈ ਚਲੋ ਜੀ, ਤੇ ਨਰਿੰਦਰ ਰਾਠੌਰ ਭਾਜੀ ਸ਼ਾਮਲ ਹੋ, ਨਰਿੰਦਰ ਰਾਠੌਰ ਜੁੜੇ ਨੇ, ਕਹਿੰਦੇ ਟੋਪਿਕ ਬੜਾ ਹੀ ਨੇੜੇ ਆ ਮੇਰੇ ਦਿਲ ਦੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਮੇਰੇ ਦਾਦੀ ਮਸਾਂ 7-8 ਸਾਲ ਦੇ ਸੀ ਤੇ ਦਾਦਾ ਜੀ 10 ਸਾਲ ਦੇ ਤੇ ਆਪਾਂ ਤਾਂ ਸਿਰਫ ਲਿਖ ਸਕਦੇ ਆ ਬੋਲ ਸਕਦੇ ਆ, ਪਰ ਜਿਨ੍ਹਾਂ ਨੇ ਇਹ ਹੰਡਾਇਆ ਉਹਨਾਂ ਦੇ ਦਿਲ ਦੀਆਂ ਡੰਗਾਈਆਂ ਤੇ ਪਏ ਜ਼ਖਮ ਅੱਜ ਵੀ ਤਾਜ਼ੇ ਪਏ ਨੇ। ਮੇਰੇ ਪੜਦਾਦਾ ਜੀ ਦਾ ਪਿੰਡ ਚੱਕ ਸੈਂਤੀ ਸੀ ਜੋ ਅੱਜ ਕੱਲ ਫੈਸਲਾਬਾਦ ਹੈ, ਜਦੋਂ ਹੱਲੇ ਹੋਏ ਤਾਂ ਮੇਰੇ ਪੜਦਾਦਾ ਜੀ ਨੇ ਪਾਕਿਸਤਾਨ ਛੱਡਣ ਤੋਂ ਮਨਾ ਕਰ ਦਿੱਤਾ ਤੇ ਸੰਜਮਾਂ ਨੇ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਰਹੇ ਸੰਜਮ ਨਾਲ, ਤੇ ਉਥੇ ਹੀ ਆਪਣੇ ਸਰੀਰ ਛੱਡਿਆ, ਉਹਨਾਂ ਨੂੰ ਕਿਰਪਾਨਾਂ ਨਾਲ ਵੱਢ ਦਿੱਤਾ ਗਿਆ ਤੇ ਪੰਜਾਬ ਆ ਕੇ ਅੱਜ ਵੀ ਸਾਨੂੰ ਰਿਫਿਊਜੀ ਕਹਿੰਦੇ ਨੇ। ਇਹ ਤਰਾਸਦੀ ਹੈ ਜੀ, ਦੈਟਸ ਵੈਰੀ ਵੈਰੀ ਸੈਡ। ਤੇ ਪਰਮਜੀਤ ਸਿੰਘ
ਬਿਲਕੁਲ ਗੱਲ ਠੀਕ ਹੈ ਇਹਨਾਂ ਦੀ, ਸਾਡੇ ਪਿੰਡ ਵੀ ਰਿਫਿਊਜੀਆਂ ਦੇ ਕਈ ਘਰ ਜਿਹੜੇ ਵਾਰ ਵਿਚੋਂ ਆਏ ਸੀ, ਪਾਕਿਸਤਾਨ ਵਿਚੋਂ ਆਏ ਸੀ, ਉਹਨਾਂ ਨੂੰ ਘਰ ਮਿਲੇ ਸੀ, ਜਿੰਨੇ ਵੀ ਮੁਸਲਮਾਨਾਂ ਦੇ ਘਰ ਸੀ ਉਹਨਾਂ ਨੂੰ ਅਲੋਟ ਕੀਤੇ ਗਏ ਸੀ। ਤੇ ਇੱਕ ਮੈਂ ਤੁਹਾਨੂੰ ਇੰਟਰਵਿਊ ਤੁਹਾਨੂੰ ਰੇਡੀਓ ਹਰਮਨ ਰੇਡੀਓ ਤੇ ਇੱਕ ਇੰਟਰਵਿਊ ਤੁਹਾਨੂੰ ਭੇਜੂਗਾ, ਤੁਸੀਂ ਬੇਸ਼ੱਕ ਉਹਨੂੰ ਅਪਲੋਡ ਵੀ ਕਰ ਦਿਓ। ਸਾਡੇ ਪਿੰਡ ਦਾ ਬੰਦਾ ਅਗਰ ਪਾਕਿਸਤਾਨ ਗਏ, ਜਿਹੜੀ ਫੈਮਿਲੀ ਆ ਹੁਣ ਉਹਨਾਂ ਦੀ ਅੱਜ ਕੱਲ ਇੰਟਰਵਿਊ ਹੋਈਆਂ, ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੰਡ ਹੋਈ ਸੀ ਸਾਡੇ ਪਿੰਡ ਦਾ ਨਾਂ ਲਿਆ ਸਾਡੇ ਚਾਚਿਆਂ ਦੇ ਜਾਂ ਹੋਰ ਸਾਰੇ ਪਿੰਡ ਦੇ ਜਿਹੜੇ ਪ੍ਰਮੁੱਖ ਬੰਦੇ ਜਿਹਨਾਂ ਨੂੰ ਅਸੀਂ ਜਾਣਦੇ ਆ, ਉਹਨਾਂ ਦੇ ਨਾਂ ਵੀ ਲਏ ਸਾਰਿਆਂ ਦੇ, ਉਹਨੂੰ ਦੱਸਿਆ ਮੇਰਾ ਘਰ ਕਿੱਥੇ ਹੁੰਦਾ ਸੀ, ਮੈਂ ਕਿੱਦਾਂ ਜਿਸੇ ਦੇ ਜਾੜਾ ਪਿਆ। ਕਹਿੰਦਾ ਸਾਨੂੰ ਉਸ ਵੇਲੇ ਪਿੰਡ ਵਾਲਿਆਂ ਨੇ ਇਹ ਤਾਂ ਕੁਛ ਕਿਹਾ ਤਾਂ ਹੈ ਨੀ ਕਿ ਸਾਨੂੰ ਛੱਡਣ ਵੀ ਆਏ ਉਹਦੇ ਜਿੱਥੇ ਜਾਣਾ ਸੀ ਕੈਂਪ ਦੇ ਵਿੱਚ, ਪਰ ਕਹਿੰਦਾ ਜਿਸ ਵੇਲੇ ਅਸੀਂ ਆਉਣ ਲੱਗੇ ਸੀ ਨਾ, ਕਹਿੰਦਾ ਲੁੱਟਣ ਜਰੂਰ ਲੋਕ ਆ ਗਏ, ਭਾਂਡੇ ਚੱਕਣ ਜਾਂ ਏਦਾਂ, ਕਹਿੰਦਾ ਉਸ ਵੇਲੇ ਇਹ ਜਰੂਰ ਹੋਇਆ ਸੀ, ਕਹਿੰਦਾ ਲੁੱਟਣ ਜਰੂਰ ਆ ਗਏ, ਚੀਜ਼ਾਂ ਜਰੂਰ ਚੱਕਣ ਆ ਗਏ ਸਾਡੇ ਸਾਹਮਣੇ, ਕਹਿੰਦਾ ਚੀਜ਼ਾਂ ਚੱਕੀ ਜਾਂਦੇ ਸਾਡੇ ਘਰਾਂ ਦੀਆਂ, ਕਹਿੰਦਾ ਜਿਸ ਵੇਲੇ ਅਸੀਂ ਗਏ ਆ। ਮੈਂ ਤੁਹਾਨੂੰ ਉਹ ਇੰਟਰਵਿਊ ਭੇਜ ਦਊਗਾ, ਬਹੁਤ ਸੋਹਣੀ ਇੰਟਰਵਿਊ ਹੋਈ ਹੋ ਆ, ਉਹ ਪਾਕਿਸਤਾਨ ਦੇ ਕਿਸੇ ਬੰਦੇ ਨੇ ਕੀਤੀ ਹੋ ਆ, ਤੇ ਉਹ ਤੁਸੀਂ ਦੇਖਦੇ ਹੋ ਜੇ ਕਿਸੇ ਦੇਖਣੀ ਦੇਖ ਵੀ ਸਕਦੇ ਆ
ਜੀ, ਬਿਲਕੁਲ ਲਾਵਾਂਗੇ। ਤੇ ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ ਬ੍ਰਿਸਬੇਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦੀ ਬੜੀ ਉਡੀਕ ਹੁੰਦੀ ਆ, ਲਿਆਓ ਜੀ ਫਿਰ ਹਰਨਾਮ ਸਿੰਘ ਹੁਣਾਂ ਨੂੰ ਤੇ ਕਰੋ ਤਸ਼ੱਦਦ ਥੋੜਾ ਜਿਹਾ, ਕਰਦੇ ਆ ਜੀ ਪ੍ਰੋਗਰਾਮ ਦੇ ਐਂਡ ਚ। ਤੇ ਗੁਰਨਾਮ ਹਾਂਜੀ, ਤੇ ਗੁਰਨਾਮ ਸਿੰਘ ਭੁੱਲਰ ਜੁੜੇ ਨੇ, ਕਹਿੰਦੇ ਮੈਂ ਅਮਰੀਕ ਭਾਜੀ ਨਾਲ ਸਹਿਮਤ ਨਹੀਂ ਹਾਂ ਜੀ, ਅਮਨਦੀਪ ਭਾਜੀ ਬਿਲਕੁਲ ਸਹੀ ਹੋ, ਕਿਆ ਬਾਤ ਆ ਜੀ, ਵੋਟਾਂ ਸ਼ੁਰੂ ਹੋ ਗਈਆਂ ਅਮਰੀਕ ਭਾਜੀ, ਚਲੋ ਕੋਈ ਗੱਲ ਨੀ। ਤੇ ਬਲਰਾਜ ਸਿੰਘ ਹੁਣੀ ਜੁੜੇ ਨੇ, ਇੰਜੋਇੰਗ ਡਿਸਕਸ਼ਨ, ਕਹਿੰਦੇ ਮੈਂ ਤੁਹਾਡੀ ਫੇਸਬੁੱਕ ਤੋਂ ਔਲਿਆਂ ਦੀ ਫੋਟੋ ਵੇਖੀ ਸੀ ਤੇ ਮੈਂ ਸੁਣਿਆ ਵੀ ਆਸਟ੍ਰੇਲੀਆ ਚ ਔਲੇ ਬਹੁਤ ਹੁੰਦੇ ਆ, ਸੋ ਭਾਜੀ ਇਹ ਕੱਚੇ ਔਲੇ ਲੋਕਲ ਮਾਰਕੀਟ ਚ ਕਿਉਂ ਨੀ ਆਉਂਦੇ, ਤੇ ਆਈ ਰੀਅਲੀ ਮਿਸ ਦੈਟ। ਇੱਥੇ ਹੁੰਦੇ ਨੀ ਜੀ, ਵੈਸੇ ਅਸੀਂ ਬੂਟੇ ਲਾਏ ਹੋਏ ਆ 2-3-4-5 ਸਾਲ ਬਾਅਦ ਲੱਗਦੇ ਨੇ, ਐਤਕੀ ਥੋੜੇ ਜਿਹੇ ਲੱਗੇ ਸੀ, ਸੋ ਇੱਥੇ ਔਲੇ ਦੀ ਖੇਤੀ ਨਹੀਂ ਹੁੰਦੀ ਆਸਟ੍ਰੇਲੀਆ ਦੇ ਵਿੱਚ, ਤੇ ਇਸ ਕਰਕੇ ਔਲੇ ਨਹੀਂ ਅਵੇਲੇਬਲ ਮਾਰਕੀਟ
ਦੇ ਵਿੱਚ। ਰਮਨਦੀਪ ਜੇ ਤੁਸੀਂ ਇਸ ਗੱਲ ਨੂੰ ਢਗਾਈ ਦੇ ਵਿੱਚ ਕਹੋ ਨਾ, ਔਲਿਆਂ ਦੀ ਖੇਤੀ, ਔਲੇ ਬਹੁਤ ਘੱਟ ਹੁੰਦੇ ਆ, ਇਹਦਾ ਮਤਲਬ ਤਾਂ ਇਹ ਹੈ ਸਿਆਣੇ ਆਸਟ੍ਰੇਲੀਆ ਚ ਘੱਟ ਆ।
ਹਾਂਜੀ ਹੁਣ ਏਦਾਂ ਹੈ ਵੀ
ਔਲੇ ਦੇ ਖਾਦੇ ਦਾ ਸਿਆਣੇ ਦੇ ਕਹੇ ਦਾ ਬਾਅਦ ਚ ਪਤਾ ਲੱਗਦਾ,
ਮੈਂ ਤਾਂ ਹੀ
ਔਲੇ ਹੈ ਨੀ ਪਹਿਲਾਂ ਸਿਆਣੇ ਘੱਟ ਆ,
ਮੈਂ ਤਾਂ ਹੀ ਕਹਿੰਦਾ, ਮੈਂ ਤਾਂ ਹੀ 2 ਔਲਿਆਂ ਦੇ ਬੂਟੇ ਲਾਏ ਆ, ਇੱਕ ਕਿਉਂਕਿ 2 ਔਲਿਆਂ ਦੇ ਬੂਟੇ ਆ, 2 ਆਪਾਂ ਆ, ਦੋ ਸਿਆਣੇ ਆਪਾਂ ਹੋ ਗਏ, ਦੋ ਵਾਲਿਆਂ ਦੇ ਬੂਟੇ ਹੋ ਗਏ, ਚਾਰ ਹੋ ਗਏ। ਹੁਣ ਸਾਡਾ ਕਿਹਾ, ਸਾਡਾ ਦੋਨਾਂ ਦਾ ਕਿਹਾ ਰੇਡੀਓ ਤੇ, ਇਹ ਕਈਆਂ ਨੂੰ ਬਾਅਦ ਚੋ ਸਮਝ ਆਉਂਦਾ, ਇੱਦਾਂ ਹੀ ਔਲਿਆਂ ਦਾ ਬਾਅਦ ਚੋ ਪਤਾ ਲੱਗਦਾ। ਸੋ ਦੋ ਤਾਂ ਸਿਆਣੇ ਆ, ਇੱਕ ਤੁਸੀਂ, ਇੱਕ ਤੁਸੀਂ ਦਾ, ਇੱਕ ਮੈਂ, ਦੋ ਸਿਆਣੇ, ਦੋ ਔਲਿਆਂ ਦੇ ਬੂਟੇ ਆਪਣੇ ਕੋਲ। ਸੋ ਮੈਂ ਆਪਣੇ ਪ੍ਰਪੋਜ਼ਲ ਦੇ ਹਿਸਾਬ ਨਾਲ ਲਾ ਲੈ, ਖੈਰ ਤਾਂ ਚਲੋ ਮਜ਼ਾਕ ਸੀਗਾ। ਔਲਿਆਂ ਦੀ ਖੇਤੀ ਨਹੀਂ ਡਿਵੈਲਪ ਹੋਈ ਇੱਥੇ, ਕਿਉਂਕਿ ਟੇਸਟ ਹੈ ਨਹੀਂ, ਗੋਰਿਆਂ ਨੂੰ ਪਤਾ ਹੀ ਨਹੀਂ ਹੈਗਾ, ਹਨਾ, ਇੰਨੀ ਸਿਆਣੀ ਕੌਮ ਥੋੜੋ ਆ ਜਿੰਨੇ ਆਪਾਂ। ਠੀਕ ਹੈ ਜੀ। ਕੁਲਦੀਪ ਸਿੰਘ ਔਲਕ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਅੱਜ ਤੱਕ ਆਪਣੇ ਬਜ਼ੁਰਗਾਂ ਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੁਣਿਆ, ਜਦ ਵੀ ਕੋਈ ਉਸ ਸਮੇਂ ਦੀ ਗੱਲ ਹੁੰਦੀ ਆ ਤਾਂ ਉਹਨਾਂ ਦੇ ਮੂੰਹੋਂ ਉਜਾੜਾ ਤੇ ਰੌਲਿਆਂ ਵੇਲੇ ਸ਼ਬਦ ਨਿਕਲਦੇ ਨੇ। ਬਿਲਕੁਲ 100% ਸਹੀ, ਬਿਲਕੁਲ ਮਿੱਤਰ ਪਿਆਰੋ, ਇੱਕ ਪਰਸਪੈਕਟਿਵ ਹੈ ਜਿਹੜਾ ਅੱਜ ਮੈਂ ਦਿੱਤਾ ਆ, ਡਿਫਰੈਂਟ ਪਰਸਪੈਕਟਿਵ ਹੈ, ਮੈਨੂੰ ਲੱਗਦਾ ਇੱਕ ਸਹੀ ਪਰਸਪੈਕਟਿਵ ਮੈਨੂੰ ਲੱਗਦਾ ਆ। ਅਮਰੀਕ ਭਾਜੀ ਤੁਸੀਂ ਦੇਖਿਆ ਹੋਣਾ, ਜ਼ਿਆਦਾਤਰ ਜਿਹੜੇ ਜਸ਼ਨ ਮਨਾਏ ਜਾਂਦੇ ਨੇ ਆਜ਼ਾਦੀ ਦੇ ਜਾਂ ਕਿੱਦਾਂ, ਉਹ ਸਕੂਲਾਂ ਚ ਸਰਕਾਰੀ ਮਸ਼ੀਨਰੀ ਮਨਾਉਂਦੀ ਆ, ਲੋਕ ਤਾਂ ਨੀ ਮਨਾਉਂਦੇ 15 ਅਗਸਤ, ਲੋਕ ਤਾਂ ਨੀ, ਮਤਲਬ ਏਦਾਂ ਤਾਂ ਨੀ ਮਨਾਉਂਦੇ ਹੈਗੇ ਲੋਕ 15 ਅਗਸਤ ਜਿਹੜਾ ਆ ਆਜ਼ਾਦੀ ਦਾ, ਉਹ 26 ਜਨਵਰੀ ਠੀਕ ਆ ਲੋਕ ਮਨਾਉਂਦੇ ਨੇ ਕਿਉਂਕਿ ਉਦਣ ਸੰਵਿਧਾਨ ਲਿਖਿਆ ਗਿਆ।
ਇਹ ਪਬਲਿਕ ਸੈਲੀਬ੍ਰੇਸ਼ਨ ਨਹੀਂ ਹੈ, ਪਬਲਿਕ ਸਾਡੇ ਖਿੱਤੇ ਦੇ ਵਿੱਚ ਤਾਂ ਪਬਲਿਕ ਸੈਲੀਬ੍ਰੇਸ਼ਨ ਨਹੀਂ ਹੈ, ਸਿਰਫ ਇਹ ਗਵਰਨਮੈਂਟ ਸੈਲੀਬ੍ਰੇਸ਼ਨ,
ਗਵਰਨਮੈਂਟ ਸੈਲੀਬ੍ਰੇਸ਼ਨ
ਜਿਹੜੀ ਕਿ ਲੋਕਾਂ ਨੂੰ ਫੋਰਸ ਕਰਕੇ ਮਨਾਈ ਜਾਂਦੀ। ਉਦਾਂ ਵੀ ਹਿੰਦੁਸਤਾਨ ਵਿੱਚ ਵੀ ਦੇਖ ਲਓ ਤੁਸੀਂ, ਇਹ ਪਬਲਿਕ ਸੈਲੀਬ੍ਰੇਸ਼ਨ ਹੈ ਹੀ ਨਹੀਂ ਹੈ, ਪਬਲਿਕ ਦੇ ਪਬਲਿਕ ਜਿਹੜੇ ਉਹ ਆਰਗੇਨਾਈਜ਼ ਇਹਨੂੰ ਕਰਦੀ ਨਹੀਂ ਹੈ, ਹਮੇਸ਼ਾ ਗਵਰਨਮੈਂਟ ਮਸ਼ੀਨਰੀ ਕਰਦੀ ਹੈ ਇਹਨੂੰ ਆਰਗੇਨਾਈਜ਼, ਤੇ ਜਿਹੜੇ ਪਬਲਿਕ ਅਦਾਰੇ ਆ, ਗਵਰਨਮੈਂਟ ਦੇ ਅਦਾਰੇ, ਉਹਨਾਂ ਚ ਮਨਾਇਆ ਜਾਂਦਾ, ਝੰਡੇ ਬਾਜ਼ੀ ਚਲਾਏ ਜਾਂਦੇ ਆ। ਆਮ ਤੌਰ ਤੇ ਜਿੱਦਾਂ ਦੀਵਾਲੀ ਆ, ਵਿਸਾਖੀ ਆ, ਇਹ ਉਦਾਂ ਦੇ ਜਸ਼ਨ ਨਹੀਂ ਹੈਗੇ।
ਦੇਖੋ ਜੇ ਜੇ ਅਮਰੀਕ ਭਾਜੀ ਆਪਾਂ ਆਜ਼ਾਦੀ ਦੀ ਗੱਲ ਕਰੀਏ ਨਾ, ਤੇ ਜਿਹੜਾ ਖਾਲਸਾ ਸਾਜਨਾ ਦਿਵਸ ਹੈ ਵਿਸਾਖੀ, ਜੇ ਵੇਲੇ ਡੈਕਲਰੇਸ਼ਨ ਹੋਈ ਆ, ਉਹ ਦੇਖ ਲੋ ਸਾਰੀ ਦੁਨੀਆਂ ਚ ਮਨਾਇਆ ਜਾਂਦਾ ਆ, ਹਨਾ, ਲੋਕ ਮਨਾਉਂਦੇ ਨੇ ਬਿਨਾਂ ਸਰਕਾਰੀ ਮਸ਼ੀਨਰੀ ਤੋਂ, ਔਰ ਸਰਕਾਰ
ਲੋਕਾਂ ਦਾ ਹੈ, ਉਹ ਲੋਕਾਂ ਦਾ,
ਉਹ ਲੋਕਾਂ ਦਾ, ਤੇ ਸਰਕਾਰ ਤਕਰੀਬਨ ਉਹਨੂੰ ਰੋਕਣ ਦੀ ਕੋਸ਼ਿਸ਼ ਚ ਲੱਗੀ ਹੁੰਦੀ ਵੀ ਇਹ ਨਾ ਹੋਵੇ ਕਿਸ ਤਰ੍ਹਾਂ, ਪਰ ਜਿਹੜੇ ਉਹ ਲੋਕ ਹੈ, ਲੋਕ
ਦੇਖ ਲੋ ਜਿੰਨੇ ਵੀ ਜਿੰਨੇ ਵੀ ਧਾਰਮਿਕ ਚੀਜ਼ਾਂ, ਜਨਮ ਅਸ਼ਟਮੀ ਆ, ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਮਨਾਉਂਦੇ ਆ, ਜਾਂ ਹੋਰ ਏਦਾਂ ਦੇ ਪੁਰਬ ਮਨਾਉਂਦੇ ਆ, ਦੀਵਾਲੀ ਆ, ਉਹ ਪਬਲਿਕ ਸੈਲੀਬ੍ਰੇਸ਼ਨ ਆ, ਉਹ ਗਵਰਨਮੈਂਟ ਸੈਲੀਬ੍ਰੇਸ਼ਨ ਨਹੀਂ ਆ। ਉਹਨਾਂ ਵਿੱਚ ਲੋਕ ਇਨਵੋਲਵ ਹੁੰਦੇ ਆ, ਲੋਕਾਂ ਦੇ ਦਿਲ ਇਨਵੋਲਵ ਹੁੰਦੇ, ਲੋਕ ਆਪ ਇਨਵੋਲਵ ਹੁੰਦੇ, ਲੋਕ ਇੱਕ ਦੂਜੇ ਨਾਲ ਭਾਈਚਾਰਾ ਕਾਇਮ ਕਰਦੇ, ਈਵਨ ਈਦ ਵੀ ਲੈ ਲਓ। ਪਰ ਇਹ ਜਿਹੜੇ ਸੈਲੀਬ੍ਰੇਸ਼ਨ ਹੈ ਨਾ, ਜਿਹੜੇ ਮੈਡਮੇਨ ਸੈਲੀਬ੍ਰੇਸ਼ਨ ਜਿਹੜੇ ਤੁਸੀਂ ਆਮ ਬਣਾਏ ਹੋਏ ਸਰਕਾਰੀ ਸੈਲੀਬ੍ਰੇਸ਼ਨ ਆ, ਇਹ ਸਰਕਾਰ ਦੇ ਹੀ ਆ। ਬਿਲਕੁਲ ਗੱਲ ਠੀਕ ਆ। ਹੁਣ ਪ੍ਰਧਾਨ ਮੰਤਰੀ ਨੇ ਕੁਛ ਘੰਟੇ ਬਾਅਦ, ਨਰਿੰਦਰ ਮੋਦੀ ਨੇ ਖੜੇ 7ਵੀਂ ਵਾਰ ਲਾਲ ਕਿਲੇ ਤੋਂ ਸੰਬੋਧਨ ਕਰਨਾ ਦੇਸ਼ ਨੂੰ,
ਇਹ ਵੀ ਕਹਿੰਦੇ ਇੱਕ ਰਿਕਾਰਡ ਹੈ, ਇਹ ਵੀ ਇੱਕ ਰਿਕਾਰਡ ਹੈ ਕਿ ਨੋਨ ਕਾਂਗਰਸ ਦਾ ਪਹਿਲਾ ਪ੍ਰਾਈਮ ਮਿਨਿਸਟਰ ਹੈ ਜਿਹਨੇ ਇੰਨਾ ਲੰਬਾ ਸਮਾਂ ਪ੍ਰਾਈਮ ਮਿਨਿਸਟਰ ਹੋਇਆ, 7 ਸਾਲ ਹੋ ਗਏ ਨੇ ਉਹਨੂੰ, ਮਤਲਬ ਫਸਟ ਟਾਈਮ ਐਵਰ ਹੋਇਆ ਕਿ ਕਾਂਗਰਸ ਤੋਂ ਬਿਨਾਂ
10 ਸਾਲ, ਜੇ ਇਹ ਟਰਮ ਰਹਿੰਦੀ ਹੈ, ਰਹਿਣੀ ਹੈ, 10 ਸਾਲ ਹੋਏ ਨੇ, 10 ਸਾਲ ਬਾਅਦ ਮੈਨੂੰ ਉਮੀਦ ਆ ਕਿ ਅਗਲੀ ਟਰਮ ਵੀ ਹੋ ਸਕਦਾ, ਉਹ ਉਹਨਾਂ ਨੂੰ ਮਿਲੂਗੀ, ਤੇ 15 ਵਾਰ ਵੀ ਹੋ ਸਕਦਾ।
ਕਿਆ ਬਾਤ ਹੈ, ਤੁਹਾਡੇ ਮੂੰਹ ਚੌਲੇ ਲੱਡੂ ਨੀ, ਮੈਂ ਤੁਹਾਡੇ ਮੂੰਹ ਚ ਔਲੇ ਦਿੰਦਾ ਹੁਣ। ਠੀਕ ਹੈ, ਹਾਂਜੀ, ਮੁੱਖ ਸੰਧੂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੋਟ ਅਮਰੀਕ ਭਾਜੀ ਜੇ ਐਨ ਯੂ ਚ ਪੜ੍ਹੇ ਲੱਗਦੇ ਨੇ। ਨਹੀਂ ਜੀ, ਜੇ ਐਨ ਯੂ ਚ ਨੀ, ਇਹ ਜਾਮੀਆ ਮਿਲੀਆ ਯੂਨੀਵਰਸਿਟੀ ਚ ਪੜ੍ਹੇ ਨੇ, ਪੜ੍ਹੇ ਦਿੱਲੀ ਨੇ, ਜੇ ਐਨ ਯੂ ਦੇ ਮੋਹਰਿਓ ਲੰਘਦੇ ਹੁੰਦੇ ਸੀ ਜਾਂ ਪਿੱਛੇ ਭਾਜੀ, ਤਾਈ ਕਹਿੰਦੇ ਥੋੜਾ ਥੋੜਾ ਅਸਰ ਲੱਗਦਾ ਮੈਨੂੰ, ਖੈਰ ਨੀ ਵੇ। ਰਵਿੰਦਰ ਸਿੰਘ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਰਵਿੰਦਰ ਜੀ, ਇੰਡੀਆ ਤੋਂ ਹੈ ਮੈਨੂੰ ਲੱਗਦਾ ਹੈ। ਠੀਕ ਹੈ, ਆਰਵੀ ਸਿੰਘ, ਕਿਆ ਬਾਤ ਹੈ ਜੀ, ਜੀ ਆਇਆਂ ਨੂੰ। ਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਲਬਨਾਨ ਦੇਸ਼ ਦੇ ਬਾਰੇ ਕੀ ਖਿਆਲ ਹੈ, ਕੀ ਹਾਲਾਤ ਹੈ, ਕੀ ਵਿਚਾਰ ਨੇ ਜੀ, ਦਲੀਲਾਂ ਦੇ ਦੇ ਕੇ ਫਲੋਰਾ ਸਾਹਿਬ ਨੇ ਆਪ ਨੂੰ ਮਨਾ ਹੀ ਲਿਆ। ਠੀਕ ਹੈ, ਲਬਨਾਨ ਦੇ ਬਾਰੇ ਕਰਦੇ ਹਾਂ ਜੀ ਗੱਲ ਥੋੜੀ ਦੇਰ ਬਾਅਦ। ਜਗਤਾਰ ਸਿੰਘ ਭਾਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਸਵੀਰ ਤੇ ਵਿਚਾਰ ਭੇਜ ਰਹੇ ਨੇ, ਕਹਿੰਦੇ ਕਿਸੇ ਦੀ ਤਾਰੀਫ਼ ਨਿੰਦਿਆ ਇਨਸਾਨ ਨੂੰ ਸੋਚ ਕੇ ਕਰਨੀ ਚਾਹੀਦੀ ਹੈ, ਜੇ ਕਿਸੇ ਵਕਤ ਉਸੇ ਦੀ ਨਿੰਦਿਆ ਤਾਰੀਫ਼ ਕਰਨੀ ਪੈ ਗਈ ਤਾਂ ਸ਼ਰਮਿੰਦਗੀ ਮਹਿਸੂਸ ਨਾ ਹੋਵੇਗੀ। ਬਹੁਤ ਸੋਹਣਾ ਵਿਚਾਰ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਪਾਕਿਸਤਾਨ ਬਣਨ ਨਾਲ ਘੱਟ ਗਿਣਤੀ ਦਾ ਬਹੁਤ ਨੁਕਸਾਨ ਹੋਇਆ। ਅਗਰ ਪਾਕਿਸਤਾਨ ਨਾ ਬਣਦਾ ਤਾਂ ਘੱਟ ਗਿਣਤੀ ਵੀ ਸਰਕਾਰ ਬਣਾਉਣ ਦੇ ਮੁਕਾਬਲੇ ਹੋ ਸਕਦੀ ਸੀ। ਜਰਨੈਲ ਸਿੰਘ ਨੂੰ ਪਾਰਟੀ ਚ ਕੱਢਣਾ ਕਿੰਨਾ ਕੁ ਵਾਜਬ ਹੈ, ਜਦੋਂ ਕਿ ਸਿੱਖਾਂ ਪ੍ਰਤੀ ਹਿੰਦੂ ਅਕਸਰ ਹੀ ਟਿੱਪਣੀਆਂ ਕਰਦੇ ਰਹਿੰਦੇ ਨੇ, ਕਦੇ ਕੋਈ ਕਿਰਿਆ ਨਹੀਂ ਹੋਈ। ਤੁਹਾਡਾ ਕੀ ਕਹਿਣਾ? ਇਹ ਆਪਾਂ ਇੱਕ ਬ੍ਰੇਕ ਤੋਂ ਬਾਅਦ ਕਰਦੇ ਹਾਂ, ਪਰ ਪਹਿਲਾਂ ਮੈਂ ਸੁਨੇਹੇ ਲੈ ਲੈਣਾ। ਲਖਵੀਰ ਮਾਨ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਈਮੇਲ ਦੇ ਜ਼ਰੀਏ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸ਼ਾਮਲ ਹੋ ਗਏ ਨੇ ਤੇ ਸੁਖਵਿੰਦਰ ਸੌਂਦ ਭਾਜੀ ਸਤਿ ਸ੍ਰੀ ਅਕਾਲ, ਉਹ ਵੀ ਆ ਗਏ ਨੇ ਤੇ ਵਲਿੰਗਟਨ ਨਿਊਜ਼ੀਲੈਂਡ ਤੋਂ ਸੁਖਪ੍ਰੀਤ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ, ਉਹ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਪ੍ਰੀਤ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ ਸਿਡਨੀ ਤੋਂ, ਜੀ ਆਇਆਂ ਨੂੰ ਸਭ ਦਾ। ਤੇ ਸਤਿਕਾਰਯੋਗ ਅਜਮੇਰ ਸਿੰਘ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਕਹਿੰਦੇ ਇਤਿਹਾਸਕ ਅਹਿਮਦ ਦੀ ਇਸ਼ਤਿਆਕ ਅਹਿਮਦ ਦੀ ਪੋਸਟ ਹੈ ਮੇਰੀ ਵਾਲ ਤੇ, ਤੇ ਮੈਂ ਤੁਹਾਨੂੰ ਟੈਗ ਕੀਤਾ ਹੈ। ਰਾਵਲ ਪਿੰਡੀ ਦੇ ਦੁਆਲੇ ਹਿੰਦੂ ਸਿੱਖ ਬਹੁਤ ਜ਼ਮੀਨਾਂ ਦੇ ਮਾਲਕ ਸਨ, ਉਹਨਾਂ ਨੂੰ ਮਾਰਨ ਤੋਂ ਕਤਲੇਆਮ ਸ਼ੁਰੂ ਹੋਇਆ ਹੈ। ਜਿਨ੍ਹਾਂ ਨੂੰ ਤਾਂ ਅੰਤ ਵਿੱਚ ਪਤਾ ਲੱਗਾ ਕਿ ਪੰਜਾਬ ਦੇ ਬੰਗਾਲ ਦੀ ਵੰਡ ਹੋਵੇਗੀ, ਤਾਂ ਉਸ ਨੇ ਕਿਹਾ ਵੀ ਹੈਵ ਗੋਟ ਮੌਥ ਈਟਨ ਪਾਕਿਸਤਾਨ, ਜਾਣੀ ਕਿ ਕੱਟਿਆ ਹੋਇਆ ਪਾਕਿਸਤਾਨ। ਬਿਲਕੁਲ, ਇਹ ਮੈਂ ਸ਼ੇਅਰ ਵੀ ਕੀਤਾ ਸੀਗਾ ਤੇ ਕਤਲੋ ਗਾਰਤ ਰਾਵਲ ਪਿੰਡੀ ਦੇ ਦੁਆਲੇ ਪਹਿਲਾਂ ਹੋਈ ਸੀਗੀ, ਉੱਥੇ ਮਾਰੇ ਗਏ ਸੀ ਹਿੰਦੂ ਸਿੱਖ ਬਹੁਤ ਜ਼ਿਆਦਾ, ਤੇ ਉਹਨਾਂ ਨੂੰ ਉੱਥੋਂ ਖਤਮ ਕਰ ਦਿੱਤਾ ਗਿਆ ਸੀ। 13 ਦਿਨ ਘੱਲੂਘਾਰਾ ਚੱਲਿਆ ਸੀ, ਜਿਹੜਾ ਕਿ ਰਿਪੋਰਟ ਨਹੀਂ ਕੀਤਾ ਗਿਆ, ਬਹੁਤ ਘੱਟ ਰਿਪੋਰਟਾਂ ਮਿਲਦੀਆਂ ਨੇ ਇਹਦੇ ਵਿੱਚ। ਸੋ ਅਮਰੀਕ ਭਾਜੀ, ਲੈਂਦੇ ਹਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਕੁਛ ਭਖਦੇ ਮਸਲੇ। ਆਮ ਆਦਮੀ ਪਾਰਟੀ ਦੇ ਜਿਹੜਾ ਸਵਾਲ ਆਇਆ ਲਬਨਾਨ ਦੇ ਬਾਰੇ ਗੱਲ ਕਰਾਂਗੇ, ਤੇ ਟੈਕਸ ਰਿਫੋਰਮ ਹੋ ਰਹੀ ਹੈ ਇੰਡੀਆ ਦੇ ਵਿੱਚ, ਉਸ ਦੇ ਬਾਰੇ ਮੇਰੇ ਕੋਲ ਤਾਜ਼ਾ ਜਾਣਕਾਰੀਆਂ, ਉਹ ਆਪਾਂ ਗੱਲ ਕਰਾਂਗੇ। ਤੇ ਨਾਲ ਦੀ ਨਾਲ ਆਜ਼ਾਦੀ ਦੀ ਗੱਲ ਤਾਂ ਆਪਾਂ ਕਰ ਲਈ ਹੈ ਕਿ ਆਜ਼ਾਦੀ ਤੋਂ ਬਾਅਦ ਆਪਾਂ ਕੀ ਖੱਟਿਆ ਤੇ ਕੀ ਗਵਾਇਆ, ਤੇ ਹੁਣ ਪੰਜਾਬ ਦੀ ਇਕੋਨਮੀ ਨੇ ਕੋਵਿਡ-19 ਦੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ, ਇਹਦੇ ਬਾਰੇ ਆਪਾਂ ਵੀ ਚਿੰਤਨ ਕਰਨਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਬੜੇ ਭਖਦੇ ਮਸਲੇ ਆ ਰਹੇ ਨੇ, ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਹੈ। ਬ੍ਰੇਕ ਦੇ ਉਸ ਪਾਰ ਮਿਲਦੇ ਹਾਂ ਜੀ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ,
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਇੰਟਰਨੈਟ ਦੀਆਂ ਤਰੰਗਾਂ ਦੇ ਰਾਹੀਂ, ਔਰ ਮੇਰੇ ਨਾਲ ਅਮਰੀਕ ਭਾਜੀ ਸਿਡਨੀ ਤੋਂ ਜੁੜੇ ਹੋਏ ਨੇ। ਅਮਰੀਕ ਭਾਜੀ, ਪਹਿਲਾਂ ਸੁਨੇਹੇ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਅੱਗੇ। ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਵੈਂਸ ਕਹਿ ਰਹੇ ਨੇ, ਕਹਿੰਦੇ ਵੀ ਸ਼ਨਿਚਰਵਾਰ ਵਾਲੇ ਦਿਨ ਨਾ ਤੁਸੀਂ ਪ੍ਰੋਗਰਾਮ ਦਾ ਨਾਮ ਬਦਲ ਕੇ ਰੱਖ ਲਓ, ਮਨ ਕੀ ਬਾਤ ਸ਼ਨਿਚਰਵਾਰ। ਤੇ ਕਿਉਂਕਿ ਮੋਦੀ ਦੀਆਂ ਗੱਲਾਂ ਹੋਈਆਂ, ਹਜੇ ਤਾਂ ਮੋਦੀ ਦੇ, ਹਜੇ ਤਾਂ ਤੁਸੀਂ ਕਹਿਣਾ ਮਨ ਕੀ ਬਾਤ, ਤੁਸੀਂ ਕਹਿਣਾ ਸੰਘ ਕੀ ਬਾਤ ਰੱਖੋ। ਹਜੇ ਹਜੇ ਤੁਹਾਨੂੰ ਅਸੀਂ ਗੱਲਾਂ ਸੁਣਾਉਣੀਆਂ ਭਾਰਤ ਦੇ ਵਿੱਚ ਜਿਹੜੀ ਸੰਘ ਜਿਹੜਾ ਸੰਘ ਪਰਿਵਾਰ, ਸੰਘ ਕੀ ਬਾਤ, ਉਹ ਸੰਘ ਗਲੇ ਵਾਲਾ ਸੰਘ, ਏਦਾਂ ਨਾ ਸਮਝੋ ਸੰਘ ਪਾੜ ਪਾੜ ਕੇ ਕਹਿ ਰਹੇ ਤਾਂ ਸੰਘ
ਆਰ ਐਸ ਐਸ।
ਹਾਂਜੀ ਹਾਂਜੀ ਹਾਂਜੀ। ਅਵਤਾਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ ਤੇ ਹਿਲਸਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਅਸੀਂ ਵੀ ਪਾਕਿਸਤਾਨ ਤੋਂ ਉੱਜੜ ਕੇ ਆਏ ਆ ਤੇ ਸਾਨੂੰ ਓਨਲੀ 30% ਹੀ ਲੈਂਡ ਮਿਲੀ, 70% ਨਹੀਂ ਮਿਲੀ। ਸਾਡਾ ਸਾਰਾ ਪਿੰਡ ਹੀ ਉੱਜੜ ਕੇ ਆਇਆ। ਅਸੀਂ ਪਿੰਡ ਬੱਦੋਵਾਲ ਪਾਕਿਸਤਾਨ ਚ ਰਹਿੰਦੇ ਸੀ, ਹੁਣ ਡਿਸਟ੍ਰਿਕਟ ਫਿਰੋਜ਼ਪੁਰ ਚ ਰਹਿੰਦੇ ਹਾਂ ਜੀ। ਵੈਰੀ ਸੈਡ ਜੀ। ਤੇ ਅਮਰੀਕ ਭਾਜੀ, ਹੁਣ ਇੱਕ ਥੋੜੀ ਗੱਲ ਕਰੀਏ ਵੀ ਇੰਡੀਆ ਦੇ ਵਿੱਚ ਥੋੜੀ ਰਿਫੋਰਮ ਹੋ ਰਹੀ ਹੈ। ਕੱਲ ਮੈਂ ਸਰਬਜੀਤ ਨਾਲ ਗੱਲ ਕਰ ਰਿਹਾ ਸੀਗਾ ਕਿ ਕੱਲਾ ਡੈਕਲਰੇਸ਼ਨ ਨਹੀਂ ਹੋ ਰਹੀਆਂ ਵੀ ਉੱਥੇ ਖੜ ਕੇ ਮੈਂ ਆਹ ਕਰਤਾ ਉਹ ਕਰਤਾ। ਕੱਲ ਦਾ ਨਾ ਇੱਕ ਪੂਰਾ ਪੇਪਰ ਦੇ ਵਿੱਚ, ਮਤਲਬ ਰੈਪੂਟੇਬਲ ਪੇਪਰ ਦੇ ਵਿੱਚ ਫਰੰਟ ਪੇਜ ਸੀਗਾ ਕਿ ਟੈਕਸ ਰਿਫੋਰਮ ਜਿਹੜੀਆਂ ਨੇ ਨਾ, ਐਡਮਿਨਿਸਟ੍ਰੇਟਿਵ ਟੈਕਸ ਰਿਫੋਰਮ ਹੋ ਰਹੀਆਂ ਨੇ। ਹੁਣ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਜਿਹੜੇ ਵੀ ਸੱਜਣ ਮਿੱਤਰ ਇੰਡੀਆ ਤੋਂ ਆਏ ਨੇ, ਉਹਨਾਂ ਨੂੰ ਅਗਰ ਉਹਨਾਂ ਨੇ ਕੋਈ ਦੁਕਾਨ ਚਲਾਈ ਹੈ, ਕੋਈ ਬਿਜ਼ਨਸ ਚਲਾਇਆ, ਤਾਂ ਉਹਨਾਂ ਦਾ ਵਾਹ ਇਨਕਮ ਟੈਕਸ ਇੰਸਪੈਕਟਰਾਂ ਨਾਲ ਜ਼ਰੂਰ ਪਿਆ ਹੋਏਗਾ। ਅਮਰੀਕ ਭਾਜੀ, ਤੁਸੀਂ ਵੀ ਬਹੁਤ ਸਾਰੀਆਂ ਸਟੋਰੀਆਂ ਸੁਣੀਆਂ ਕਿ ਉਹ ਇਨਕਮ ਟੈਕਸ ਵਾਲੇ ਆ ਗਏ ਜੀ, ਰੇਡ ਪੈ ਗਏ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ। ਹੁਣ ਜਿਹੜਾ ਲੇਟੈਸਟ ਰੂਲਿੰਗ ਇਹ ਆਈ ਆ, ਜਿਹੜਾ ਸੁਧਾਰ ਕੀਤਾ ਗਿਆ, ਇਹ ਸੁਧਾਰ ਤਾਂ ਵੈਸੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਤੋਂ ਹੀ ਪਲੈਨਡ ਨੇ ਐਡਮਿਨਿਸਟ੍ਰੇਸ਼ਨ, ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੁਣ ਤੇ ਜਾਂ ਉਹਨੂੰ ਥੋੜੇ ਅਪਡੇਟ ਕੀਤਾ, ਅਪਡੇਟ ਕਰਕੇ ਇੰਪਲੀਮੈਂਟ ਕੀਤਾ।
ਮੋਦੀ ਸਰਕਾਰ ਹੈ ਨਾ, ਮੋਦੀ ਸਰਕਾਰ ਕਾਫੀ ਲੱਕੀ ਸਰਕਾਰ ਆ, ਮੋਦੀ ਕਾਫੀ ਲੱਕੀ ਆਦਮੀ ਆ, ਲੱਕੀ ਪ੍ਰਧਾਨ ਮੰਤਰੀ ਆ, ਕਿ ਉਹਨਾਂ ਦਾ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਸੀ ਨਾ ਉਹ ਬਹੁਤ ਇੰਟੈਲੀਜੈਂਟ ਸੀ। ਜਿੰਨੀਆਂ ਵੀ ਪਾਲਿਸੀ ਦਾ ਫਲੋ ਹੋਇਆ, ਜਿੰਨੀਆਂ ਵੀ ਪਾਲਿਸੀ ਨੂੰ ਆਊਟਲਾਈਨ ਕੀਤਾ ਗਿਆ, ਉਹ ਪਹਿਲਾਂ ਹੀ ਮਨਮੋਹਨ ਸਿੰਘ ਕਰ ਗਏ ਸੀ, ਉਹਨਾਂ ਕੋਲ ਉਹ ਸਮਾਂ ਇੰਪਲੀਮੈਂਟ ਕਰਨ ਨੂੰ ਨਹੀਂ ਸੀਗਾ, ਤੇ ਉਹਦਾ ਹੁਣ ਫਾਇਦਾ ਜਿਹੜਾ ਮੋਦੀ ਸਰਕਾਰ ਨੂੰ ਹੋ ਰਿਹਾ ਆ ਕਿ ਉਹ ਬਣੀਆਂ ਬਣਾਈਆਂ ਪਾਲਿਸੀਆਂ ਇੰਪਲੀਮੈਂਟ ਕਰ ਰਹੇ ਆ।
ਉਹਨਾਂ ਨੇ
ਗੱਲ ਇਹੀ ਆ,
ਗੱਲ ਕੁਛ ਨੀ, ਮਨ ਕੀ ਬਾਤ ਇਹੀ ਆ, ਹੋਰ ਕੁਛ ਨੀ,
ਮਨ ਕੀ ਬਾਤ ਇਹੀ
ਆ ਕਿ GST ਸਾਰੀ ਪਲਾਨ ਜਿਹੜੀ ਆ ਉਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ
ਪਲਾਨ ਕੀਤੀ ਸੀ,
ਉਹ ਨਹੀਂ ਕੀਤੀ ਸੀ। ਤੇ ਜਿਹੜੀ FDI ਆ, ਫੋਰਨ ਇਨਵੈਸਟਮੈਂਟ ਹੈ, ਔਰ ਇਹਨਾਂ ਦੋਨਾਂ ਪਾਲਿਸੀਆਂ ਦਾ ਡਟ ਕੇ ਵਿਰੋਧ BJP ਕਰਦੀ ਰਹੀ ਆ, ਠੀਕ ਹੈ, ਔਰ ਇਹਨਾਂ ਦੋਹਾਂ ਵੱਡੀਆਂ ਪਾਲਿਸੀਆਂ ਨੂੰ ਫਿਰ ਆ ਕੇ ਲਾਗੂ। ਹੁਣ FDI ਦਾ ਮੈਨੂੰ ਯਾਦ ਹੈ ਕਿ ਉਹਨਾਂ ਨੇ, ਡਾਕਟਰ ਮਨਮੋਹਨ ਸਿੰਘ ਨੇ 49% ਕਿਹਾ ਸੀਗਾ ਕਿ ਜਿਹੜੇ ਬਾਹਰਲੇ ਕੰਟਰੀ ਆ ਉਹ 49% ਹਿੱਸਾ ਪਾ ਸਕਦੇ ਆ ਇੰਡੀਆ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਕਰਨੀ ਆ, ਸਿਰਫ 49%। 51% ਇੰਡੀਆ ਦਾ ਕੋਈ ਨਾ ਕੋਈ ਪਾਰਟਨਰ ਲੱਭਣਾ ਪੈਣਾ, ਔਰ ਇਸ ਦਾ ਇੰਨਾ ਕੁ ਵਿਰੋਧ ਕੀਤਾ ਗਿਆ ਸੀ, ਨਾਰੇ ਮਜਾ ਰਹੇ ਹੋ, ਬੁਰੇ ਹਾਲ ਹੈ ਨਾ। ਹੁਣ ਜਿਹੜਾ ਮੋਦੀ ਹੁਣਾਂ ਨੇ ਇਨਵੈਸਟਮੈਂਟ ਦਾ ਪਾਲਿਸੀ ਅਡੋਪਟ ਕੀਤੀ ਆ, ਉਹਦੇ ਵਿੱਚ ਤਕਰੀਬਨ 100% ਕਰਤੀ ਆ ਉਹਨਾਂ ਨੇ, ਜਿਹੜੇ ਕਿ ਵਿਰੋਧ ਕਰਦੇ ਹੁੰਦੇ ਸੀ, ਐਵੇਂ ਹੀ GST ਦਾ ਕੀਤਾ। ਹੁਣ ਜਿਹੜੀ ਕੱਲਾ ਇਹ ਨਹੀਂ ਕਿ ਪਾਲਿਸੀਆਂ ਲਾਗੂ ਕਰਤੀਆਂ, ਹੁਣ ਇਹ ਆ ਵੀ ਉਹਦੇ ਨੂੰ ਐਡਮਿਨਿਸਟ੍ਰੇਸ਼ਨ ਜਿਹੜੀ ਬਿਊਰੋਕਰੇਸੀ ਆ ਉਹਦੇ ਵਿੱਚ ਜਿਹੜੀਆਂ ਊਣਤਾਈਆਂ ਆਈਆਂ ਹੋਈਆਂ ਨੇ, ਇੰਸਪੈਕਟਰ ਰਾਜ ਬਣ ਚੁੱਕਾ ਸੀ, ਉਹਨਾਂ ਕੋਲ ਅਥਾਰਟੀਜ਼ ਇੰਨੀਆਂ ਸੀ ਵੀ ਉਹ ਕਿਸੇ ਵੀ ਬਿਜ਼ਨਸ 'ਚ ਜਾ ਕੇ ਉਹਨਾਂ ਦੇ ਖਾਤੇ ਕਲਵਾ ਸਕਦੇ ਸੀ, ਈਵਨ ਕਿ ਉਹਨਾਂ ਦੇ ਗੱਲੇ ਵੀ ਕਲਵਾ ਸਕਦੇ ਸੀ, ਜਾਣੀ ਕਿ ਰੇਡ ਜਿਹਨੂੰ ਕਹਿੰਦੇ ਆ, ਸੀਲ ਕਰ ਦੇਣਾ, ਗਾਹਕ ਦੇ ਗਾਹਕ ਬੈਠੇ ਰਹਿਣੇ ਉੱਤੇ, ਉਹਨਾਂ ਦੀ ਬੇਇਜ਼ਤੀ ਕਰ ਦੇਣੀ ਜਾ ਕੇ, ਅਗਲਾ ਡਰਦਾ ਹੁੰਦਾ ਸੀ। ਸੋ ਇਸ ਚੀਜ਼ ਨੂੰ ਨਾ ਹੁਣ ਖਤਮ ਕਰ ਦਿੱਤਾ ਗਿਆ ਜੀ। ਸੋ ਇੱਕ ਚੰਗੀ ਗੱਲ ਹੈ। ਹੁਣ ਹੁਣ ਪਤਾ ਕੀ ਕੀਤਾ ਗਿਆ, ਜਿਸ ਤਰ੍ਹਾਂ ਮੈਂ ਤੁਹਾਨੂੰ ਮਤਲਬ ਕੱਲ ਸਰਬਜੀਤ ਨਾਲ ਮੇਰੀ ਗੱਲ ਹੋਈ ਸੀ, ਉਹ ਅਕਾਊਂਟੈਂਟ ਦੇ ਕੋਲ ਗਿਆ ਸੀ ਤੇ ਉਹਨੇ ਸਾਰੀਆਂ ਸੁਣਾਈਆਂ ਕਿ ਕਹਿੰਦੇ ਜਦੋਂ ਦੀ GST ਇੰਪਲੀਮੈਂਟ ਹੋਈ ਹੈ ਨਾ, ਤੇ ਜਿਹੜੇ IT ਦੇ ਇੰਸਪੈਕਟਰ ਗਲੀਆਂ ਗੁਲੀਆਂ ਚ ਘੁੰਮਦੇ ਹੁੰਦੇ ਸੀ, ਬਾਜ਼ਾਰਾਂ ਚ ਘੁੰਮਦੇ ਹੁੰਦੇ ਸੀ, ਉਹ ਮਿਨੀਮਮ ਰਹਿ ਗਏ ਆ, ਮਿਨੀਮਮ ਐਵੇਂ 4-5%। ਮਤਲਬ ਲੋਕ ਜਿਹੜੇ, ਕਿਉਂਕਿ ਹੁਣ ਸਾਰੇ ਰਸੀਦਾਂ ਕਰਦੇ ਨੇ, GST ਕਰਦੇ ਨੇ, ਉਹਨਾਂ ਨੇ ਰੱਖਿਆ ਹੋਇਆ, ਹੌਲੀ ਹੌਲੀ ਐਜੂਕੇਟ ਹੋ ਗਏ ਨੇ। ਸੋ ਇਸ ਕਰਕੇ ਹੁਣ ਇੰਸਪੈਕਟਰ ਰਾਜ ਜਿਹੜਾ ਉਹ ਘਟ ਗਿਆ। ਇਹ ਤੋਂ ਬਾਅਦ ਹੁਣ ਕਿ ਅੱਗੇ ਇੱਦਾਂ ਹੁੰਦੀ ਸੀ ਵੀ ਇੰਸਪੈਕਟਰ ਨੇ ਜਾਣਾ ਦੁਕਾਨ ਤੇ, ਉਹਨੇ ਕਹਿਣਾ ਵੀ ਤੇਰੀ ਵੀ ਰੇਡ ਪੈ ਗਈ ਆ, ਤੇਰੀ ਫਾਈਲ ਖੁੱਲ ਗਈ ਆ। ਤੇ ਫਾਈਲ ਖੁੱਲਣ ਦਾ ਮਤਲਬ ਕੀ ਹੁੰਦਾ ਵੀ ਲਿਆ ਵੀ ਕੱਢ ਪੈਸੇ ਥੋੜੇ ਬਹੁਤੇ, ਹਿਸਾਬ ਕਿਤਾਬ ਕਰ ਲਾ ਸਾਡਾ ਸਿੱਧੇ ਨਾਲ।
ਹੁਣ
ਫਾਈਲ ਖੁੱਲੇ ਨਾ ਖੁੱਲੇ, ਉਹ ਕਹਿੰਦੇ ਵੀ ਇੱਥੋਂ ਤੱਕ ਕਿ ਵਕੀਲ ਤੇ ਚਾਰਟਰਡ ਅਕਾਊਂਟੈਂਟ ਵੀ ਰਲ ਜਾਂਦੇ ਹੁੰਦੇ ਸੀ ਇੰਸਪੈਕਟਰ ਦੇ ਨਾਲ। ਉਹ ਕੀ ਇੰਸਪੈਕਟਰ ਕੀ ਕਰਦੇ ਹੁੰਦੇ ਸੀ, ਜਿਹੜੇ ਉਹਨਾਂ ਦੇ ਸਾਰਾ ਮਾਫੀਆ ਬਣਿਆ ਹੁੰਦਾ ਸੀ, ਉਹ ਵਕੀਲਾਂ ਨੂੰ ਫੜਦੇ ਸੀ ਜਾ ਕੇ, ਜਾਂ ਅਕਾਊਂਟੈਂਟਾਂ ਕੋਲ ਬਹਿ ਜਾਂਦੇ ਸੀ ਜਾ ਕੇ, ਵੀ ਖਾਤੇ ਦਿਓ ਸਾਰਿਆਂ ਦੇ ਜਿਹੜੇ ਤੁਹਾਡੇ ਕਲਾਇੰਟ ਹੈ। ਉੱਥੇ ਫਿਰ ਉਹਨਾਂ ਦੀ ਮਿਲ ਭੁਗਤ ਹੁੰਦੀ ਸੀ ਵੀ ਬਾਈ ਮੇਰੇ ਕੋਲ ਇੰਨੇ, ਮੇਰੇ ਕੋਲ 1000 ਬੰਦਾ, ਮੇਰੇ ਕੋਲ 500 ਬੰਦਾ ਆ, ਮੈਂ ਇੱਦਾਂ ਕਰਦਾ, ਮੈਂ ਤੁਹਾਨੂੰ ਸਾਰਿਆਂ ਤੋਂ ਥੋੜੇ ਥੋੜੇ ਲੈ ਦਿੰਦਾ, ਥੋੜੇ ਥੋੜੇ ਮੈਨੂੰ ਦੇ ਦਿਓ ਵਿੱਚੋਂ। ਉਹ ਤਿੰਨੇ ਹਿੱਸਾ ਕਰ ਲੈਂਦੇ ਸੀ ਵਿੱਚ, ਠੀਕ ਹੈ। ਹੁਣ ਫਾਈਲ ਖੁੱਲਦੀ ਨਹੀਂ ਸੀ, ਉਹ ਕੀ ਕਰਦਾ ਸੀ ਅਕਾਊਂਟੈਂਟ ਤੇ ਵਕੀਲ ਆਪਣੇ ਕਲਾਇੰਟ ਨੂੰ ਆਪੇ ਫੋਨ ਕਰ ਲੈਂਦਾ, ਯਾਰ ਤੇਰੀ ਫਾਈਲ ਖੁੱਲਣ ਲੱਗੀ ਆ, ਆਪਾਂ ਕੁਛ ਕਰ ਲਈਏ ਲੈ ਦੇ ਕੇ, ਠੀਕ ਹੈ। ਸੋ ਨਾ ਫਾਈਲ ਖੋਲਦੀ ਸੀ, ਉਹਦੇ ਵਿੱਚ ਅਕਾਊਂਟੈਂਟ ਵਕੀਲ ਤੇ ਟੈਕਸ ਵਾਲੇ ਰਲ ਜਾਂਦੇ ਸੀ, ਤੇ ਬਿਨਾਂ ਉਹ ਆਪਣਾ ਹੀ ਇੱਕ ਇਕਨੋਮੀ ਚਲਾ ਲੈਂਦੇ ਸੀ। ਹੁਣ ਰੂਲਿੰਗ ਇਹ ਆਈ ਆ ਕਿ ਜਿਹੜੀ ਫਾਈਲ ਹੈ ਉਹ ਤੁਹਾਡੀ ਇਨਕਮ ਜਿਹੜਾ ਲੋਕਲ ਹੈ ਉਹ ਨਹੀਂ ਖੋਲੇਗਾ, ਉਹ ਤੁਹਾਡੇ ਰੇਡ ਨਹੀਂ ਪਏਗੀ। ਤੁਹਾਨੂੰ ਈਮੇਲ ਆਏਗੀ ਵੀ ਤੁਹਾਡੀ ਫਾਈਲ ਖੁੱਲ ਗਈ ਆ, ਤੁਹਾਡੀ ਇਨਵੈਸਟੀਗੇਸ਼ਨ ਹੋਣੀ ਆ, ਤੇ ਉਹ ਜਿਹੜਾ ਆਫੀਸਰ ਆ ਉਹ ਕਹਿੰਦੇ ਬੰਬੇ ਵੀ ਬੈਠਾ ਹੋ ਸਕਦਾ, ਉਹ ਕਲਕੱਤੇ ਵੀ ਬੈਠਾ ਹੋ ਸਕਦਾ, ਉਹ ਮਦਰਾਸ ਵੀ ਬੈਠਾ ਹੋ ਸਕਦਾ, ਠੀਕ ਹੈ। ਉਹਨੇ ਤੁਹਾਡੀ ਇਨਵੈਸਟੀਗੇਸ਼ਨ ਕਰਨੀ ਆ, ਉਹ ਤੁਹਾਡੇ ਇਲਾਕੇ ਦਾ ਨਹੀਂ ਹੋਏਗਾ, ਕਹਿਣ ਦਾ ਮਤਲਬ ਇਹ ਆ। ਹੁਣ ਉਹ ਜਦੋਂ ਫਾਈਲ ਖੁੱਲ ਗਈ, ਉਹ ਜਿਹੜੀ ਰੂਲਿੰਗ ਕਰੇਗਾ ਉਹ ਸਾਰੇ ਡਾਕੂਮੈਂਟ ਮੰਗਾਏਗਾ ਵੀ ਤੁਸੀਂ ਚੜਾਓ ਆਹ, ਚੜਾਓ, ਆਡਿਟ ਕਰੇਗਾ ਨਾ ਵੀ ਆਹ ਰਸੀਦ ਦਿਓ, ਆਹ ਰਸੀਦ ਦਿਓ, ਆਹ ਰਸੀਦ ਦਿਓ, ਤੇ ਜਦੋਂ ਉਹ ਰਸੀਦ ਚੜ ਜਾਏਗੀ, ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਇਸ ਤਰ੍ਹਾਂ ਹੋਣ ਲੱਗ ਪਿਆ ਆ ਆਲਰੇਡੀ, ਇਹ ਅਕਾਊਂਟੈਂਟ ਦੀ ਵਰਡਿੰਗ ਹੈ ਤੇ ਇਸ ਨੂੰ ਫੁੱਲੀ ਇੰਪਲੀਮੈਂਟਡ ਕੀਤਾ ਜਾ ਰਿਹਾ। ਹੁਣ ਉਹਨੇ ਮਤਲਬ ਰੂਲਿੰਗ ਦੇ ਦਿੱਤੀ ਵੀ ਤੁਹਾਡਾ ਜੀ 50,000 ਟੈਕਸ ਰਹਿੰਦਾ ਆ, ਦਿਓ। ਉਹ ਦੇਣ ਤੋਂ ਬਾਅਦ ਉਹਨੂੰ ਈਮੇਲ ਜਾਏਗੀ, ਫਿਰ ਉਹ ਦੂਸਰੇ ਆਫੀਸਰ ਨੂੰ ਅਲਾਟ ਹੋਏਗੀ ਉਹਦੀ ਸਾਰੀ ਫਾਈਂਡਿੰਗ, ਉਹ ਉਹਨੂੰ ਚੈੱਕ ਕਰੇਗਾ ਵੀ ਇਹ ਠੀਕ ਹੈ ਜਾਂ ਨਹੀਂ ਠੀਕ, ਆਡਿਟ ਕਰੇਗਾ ਆਫੀਸਰ ਦੀ ਫਾਈਂਡਿੰਗ। ਫਿਰ ਤੀਜੇ ਕੋਲ ਜਾਏਗੀ, ਜਾਣੀ ਕਿ ਤਿੰਨ ਆਫੀਸਰਾਂ ਦੇ ਥਰੂ, ਜਿਹੜੇ ਇੱਕ ਦੂਜੇ ਨੂੰ ਜਾਣਦੇ ਨਹੀਂ, ਇੱਕ ਦੂਜੇ ਦੇ ਆਫਿਸ ਚ ਨਹੀਂ, ਉਹਨਾਂ ਦੀ ਆਈਡੈਂਟੀ ਨਹੀਂ ਇੱਕ ਦੂਜੇ ਨੂੰ ਪਤਾ, ਤੀਜੇ ਥਾਂ ਤੋਂ ਜਦ ਹੋਏਗਾ ਤਾਂ ਫਿਰ ਉਹ ਜਿਹੜੀ ਆ ਉਹ ਭੁਗਤਾਨ ਕਰਨਾ ਹੋਊਗਾ। ਸੋ ਇੰਨਾ ਸਟ੍ਰਿਕਟ ਕਰ ਦਿੱਤਾ ਗਿਆ ਇਹ ਜਿਹੜਾ ਹੁਣ ਇਹਦੀ ਪਾਲਿਸੀ ਇਹ ਹੈ ਕਿ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਬਿਜ਼ਨਸ ਹੈ, ਟੈਕਸ ਪੇਅਰ ਹੈ, ਜਿਹੜਾ ਆਲਰੇਡੀ ਟੈਕਸ ਦੇ ਰਿਹਾ, ਤੁਸੀਂ ਉਹਨੂੰ ਤੰਗ ਕਿਉਂ ਕਰ ਰਹੇ ਹੋ? ਮਤਲਬ ਉਹਨੂੰ ਤੁਸੀਂ ਲੁੱਟੇ ਜਾ ਰਹੇ ਹੋ। ਮਤਲਬ ਉਹ ਆਈਡੈਂਟੀਫਾਈ ਕਰਕੇ ਬੰਦਿਆਂ ਨੂੰ ਵੀ ਇਹ ਬੰਦੇ ਟੈਕਸ ਦੇ ਰਹੇ, ਇਹਨਾਂ ਨੂੰ ਹੋਰ ਲੁੱਟੋ ਜਾ ਕੇ। ਇਹ ਜਿਹੜੀ ਲੁੱਟ ਖਸੁੱਟ ਹੈ ਸਮਾਲ ਬਿਜ਼ਨਸ ਦੀ, ਦੁਕਾਨਦਾਰਾਂ ਦੀ, ਹਨਾ, ਜਿਹੜੀ ਕਿ ਬੇਲੋੜੀ ਹੋ ਰਹੀ ਆ, ਉਸ ਨੂੰ ਰੋਕਣ ਦੇ ਲਈ ਇਹ ਰਿਫੋਰਮ ਜਿਹੜੀ ਇਸ ਸਾਲ ਇੰਪਲੀਮੈਂਟ ਹੋਈ ਆ। ਇੱਥੇ ਨਾ ਮੈਂ ਤੁਹਾਨੂੰ ਇੱਕ ਸਟੋਰੀ ਅਮਰੀਕ ਭਾਜੀ ਸੁਣਾਉਣਾ, ਕੱਲ ਸੁਣਾਉਂਦੇ ਆ, ਅਕਾਊਂਟੈਂਟ ਦੀ ਸਟੋਰੀ ਆ ਉਹ, ਜਿਹੜੇ ਜਿਹਨਾਂ ਗੱਲ ਹੋਈ ਸੀ। ਉਹ ਕਹਿੰਦੇ ਵੀ ਅੱਜ ਤੋਂ 15 ਸਾਲ ਪਹਿਲਾਂ ਨਾ, 20 ਸਾਲ ਪਹਿਲਾਂ ਉਹ ਟਰੈਕਟਰਾਂ ਦੇ ਸਪੇਅਰ ਪਾਰਟਾਂ ਦੀ ਦੁਕਾਨ ਕਰਦੇ ਹੁੰਦੇ ਸੀ, 5 ਸਾਲ ਕੀਤੀ, ਠੀਕ ਹੈ। ਤੇ ਉਹ ਨਾ ਇੰਸਪੈਕਟਰ ਆ ਗਿਆ ਦੁਕਾਨ ਤੇ, ਤੇ ਕਹਿੰਦਾ ਬਈ ਕੀਤੀ ਤਾਂ ਉਹਨੇ ਅਕਾਊਂਟਿੰਗ ਹੀ ਸੀਗੀ, ਪਰ ਉਹ ਟਰੈਕਟਰਾਂ ਦੇ ਸਪੇਅਰ ਪਾਰਟ ਦੀ ਸੀ। ਕਹਿੰਦਾ ਵੀ ਲਿਆਓ ਬਈ, ਤੁਹਾਡੀ ਤਾਂ ਜੀ ਫਾਈਲ ਖੁੱਲ ਗਈ। ਕਹਿੰਦਾ ਦੱਸੋ ਜੀ। ਕਹਿੰਦਾ ਰਸੀਦਾਂ ਦਿਖਾਓ। ਰਸੀਦਾਂ ਦਿਖਾਈਆਂ, ਸਾਰੀਆਂ ਠੀਕ। ਕਹਿੰਦਾ ਉਹਨੂੰ ਜਦ ਕੁਛ ਨਾ ਲੱਭਿਆ ਨਾ ਇੰਸਪੈਕਟਰ ਨੂੰ, ਤੇ ਉਹ ਕਹਿੰਦਾ ਗੱਲਾਂ ਖੋਲੋ ਜੀ, ਗੱਲਾਂ ਖੋਲੋ ਤੇ ਅੱਜ ਦਾ ਰਜਿਸਟਰ ਦਿਖਾ ਲਓ। ਅੱਜ ਦਾ ਰਜਿਸਟਰ ਦਿਖਾ ਲਿਆ, ਉਹਨੇ ਹਿਸਾਬ ਲਾਇਆ ਵੀ ਇੰਨੇ ਪੈਸੇ ਜਿਹੜੇ ਨੇ ਇਸ ਹਫ਼ਤੇ ਦੇ ਬਣਦੇ ਆ, ਹਫ਼ਤੇ ਬਾਅਦ ਕੱਢਦੇ ਸੀ ਗੱਲਾਂ। ਗੱਲਾਂ ਖੋਲਿਆ ਤਾਂ ਉਹਦੇ ਚੋਂ 26 ਰੁਪਏ ਘੱਟ ਗਏ। 26 ਰੁਪਏ ਉਹ ਕਹਿੰਦਾ ਲੈ ਵੀ ਗੱਲ ਬਣ ਗਈ, 26 ਰੁਪਏ ਘੱਟ ਗਏ, ਹੁਣ ਮੈਂ ਇਹਨੂੰ ਫੜ ਲੈਣਾ, ਇਹ ਤੋਂ ਲੈ ਕੇ ਜਾਊ ਹੁਣ ਮੈਂ 500,000। ਉਹ ਕਹਿੰਦਾ ਵੀ ਆਹ 26 ਰੁਪਏ ਕਿੱਦਾਂ ਘੱਟ ਗਏ ਤੇਰੇ, ਇਹਦਾ ਹਿਸਾਬ ਕਿਤਾਬ ਕਿੱਥੇ ਆ? ਉਹ ਕਹਿੰਦਾ ਬੈਠੋ ਜੀ, ਚਾਹ ਮੰਗਾਓ। ਚਾਹ ਮੰਗਾ ਲਈ, ਕਹਿੰਦਾ ਇੱਥੇ ਕਹਿੰਦਾ ਤੁਹਾਨੂੰ ਇਸ ਜਿਹੜੀਆਂ ਦੁਕਾਨਾਂ ਹੈ ਸਾਡੀਆਂ ਇਸ ਗਲੀ ਦੇ ਵਿੱਚ ਤੁਹਾਨੂੰ ਹਫ਼ਤੇ ਦਾ ਕਿੰਨਾ ਜਾਂਦਾ ਹੈ ਜੀ? ਤੇ ਕਹਿੰਦਾ 500 ਮਹੀਨੇ ਦਾ 500 ਜਾਂਦਾ ਮੈਨੂੰ ਹਨਾ। ਕਹਿੰਦਾ ਜੀ ਫਿਰ ਪਿਛਲੇ ਹਫ਼ਤੇ ਦਾ ਮਿਲ ਗਿਆ ਸੀ? ਕਹਿੰਦਾ ਹਾਂਜੀ। ਕਹਿੰਦਾ ਉਹ ਚ ਜਿਹੜੇ ਉਹ 26 ਰੁਪਏ ਘਟਦੇ ਆ ਉਹ ਮੇਰੇ 26 ਰੁਪਏ ਉਧਰ ਗਏ ਹੋ ਆ। ਉਹ ਚਾਚਾ ਕਹਿੰਦਾ ਤੂੰ ਮੈਂਬਰ ਹੈ ਮੈਨੂੰ, ਤੂੰ ਕਹਿੰਦਾ ਮੈਨੂੰ ਪਹਿਲਾਂ ਨੀ ਦੱਸਿਆ, ਮੈਂ ਆਉਣਾ ਹੀ ਨੀ ਸੀਗਾ। ਕਹਿੰਦਾ ਜੀ ਆ ਵੀ ਗਏ ਹੋ, ਕੋਈ ਗੱਲ ਨੀ ਕੋਈ ਗੱਲ ਨੀ, ਚਾਹ ਪੀ ਲਓ ਤੇ ਕੋਈ ਗੱਲ ਨੀ। ਮਤਲਬ ਆਹ ਹਾਲ ਸੀਗਾ, ਮਤਲਬ ਜਿਹੜਾ ਬਿਜ਼ਨਸ ਦੇ ਵਿੱਚ ਦਹਿਸ਼ਤ ਹੈ ਉਹ ਇੰਸਪੈਕਟਰ ਰਾਜ ਨੇ ਬਣਾਇਆ ਹੋਇਆ ਸੀ ਤੇ ਉਸ ਦੀ ਹੁਣ ਬਹੁਤ ਵੱਡੀ ਰਾਹਤ ਜਿਹੜੀ ਆ ਬਿਜ਼ਨਸ ਨੂੰ ਮਿਲੀ ਆ। ਇਹ ਗਰਾਊਂਡ ਲੈਵਲ ਦੀ ਰਿਪੋਰਟ ਆ ਜਿਹੜੀ ਤੁਹਾਨੂੰ ਦੱਸ ਰਹੇ ਹਾਂ, ਇਹ ਚ ਮੋਦੀ ਦੀ ਕੋਈ ਸਿਫਤ ਨਹੀਂ ਹੈਗੀ। ਹੋ ਸਕਦਾ ਮੋਦੀ ਦੇ ਚ ਕੋਈ ਹੱਥ ਵੀ ਨਾ ਹੋਵੇ, ਹੋ ਸਕਦਾ ਕੋਈ ਬਿਊਰੋਕਰੈਟ ਹੀ ਚੰਗਾ ਆ ਗਿਆ ਹੋਵੇ ਜਿਹੜਾ ਵਧੀਆ ਰਨ ਕਰਦਾ ਹੋਵੇ, ਇੱਦਾਂ ਵੀ ਹੋ ਸਕਦਾ ਹਨਾ। ਸੋ ਇਸ ਕਰਕੇ ਮਤਲਬ ਇਹ ਜੇ ਤੁਸੀਂ ਆਪਣਾ ਜਿਹੜਾ ਕੋਈ ਵੀ ਕੰਟਰੀ ਆਪਣੇ ਰੈਵਨਿਊ ਨੂੰ ਨਹੀਂ ਸਾਂਭ ਰਿਹਾ, ਤੁਹਾਡਾ ਰੈਵਨਿਊ ਕੰਟਰੀ ਦਾ ਉਹ ਪਿੱਛੇ ਪਿੱਛੇ ਹੀ ਛਕੀ ਜਾ ਰਹੇ ਨੇ, ਹੈਂ ਵਿਚਾਲੇ ਬੰਦੇ ਹੀ ਛਕੇ ਜਾ, ਉਹਨਾਂ ਦਾ ਕੋਈ ਹਿਸਾਬ ਤਾਂ ਵੀ ਹੈ ਨਹੀਂ, ਦੈਨ ਇਟਸ ਬੈਡ। ਤੇ ਮੈਨੂੰ ਲੱਗਦਾ ਹੁਣ ਇਹਦਾ ਸੁਧਾਰ ਹੋ ਰਿਹਾ। ਖੈਰ
ਘਰਾਂ ਦੀ ਵੀ ਇਹੀ ਗੱਲ ਆ, ਜੇ ਤੁਸੀਂ ਰੈਵਨਿਊ ਕੰਟਰੋਲ ਨੀ ਕਰਦੇ, ਇੱਕ ਦੋ ਬੰਦੇ ਵਿੱਚ ਸਾਂਝਾ ਪਰਿਵਾਰ ਆ, ਇੱਕ ਦੋ ਬੰਦੇ ਵਿੱਚ ਸ਼ਰਾਬ ਚੂ ਪੀ ਜਾਂਦੇ, ਨਸ਼ਾ ਨੁਸ਼ਾ ਖਾਈ ਜਾਂਦੇ, ਪੈਸੇ ਇੱਧਰ ਉੱਧਰ ਹੋ ਜਾਂਦੇ ਆ, ਫਿਰ ਉਜਾੜੇ ਪੈਂਦੇ ਹੀ ਹੁੰਦੇ ਆ। ਇਸ ਲਈ ਤੁਸੀਂ ਰੈਵਨਿਊ ਕੰਟਰੋਲ ਕਰ ਲਏ, ਆਪਣੀ ਫੈਮਿਲੀ ਦੇ ਵਿੱਚ ਵੀ ਦੇਖੋ, ਜੇ ਤੁਸੀਂ ਰੈਵਨਿਊ ਨੂੰ ਕੰਟਰੋਲ ਕਰੋਗੇ ਨਾ ਤਾਂ ਤੁਹਾਡੀ ਖੁਸ਼ਹਾਲੀ ਤੁਹਾਨੂੰ ਖੁਸ਼ਹਾਲੀ ਤੁਹਾਨੂੰ ਵੈਲਕਮ ਕਹੂਗੀ। ਜੇ ਤੁਸੀਂ ਰੈਵਨਿਊ ਕੰਟਰੋਲ ਨੀ ਕਰਦੇ ਫਿਰ ਉਜਾੜੇ ਪੈਂਦੇ ਹੀ ਆ
ਜੀ। ਅਮਰੀਕ ਭਾਜੀ ਚਲੋ ਇਸ ਤੋਂ ਅੱਗੇ ਗੱਲ ਤੋਰਦੇ ਆ ਤੇ ਲਬਨਾਨ ਦੇ ਬਾਰੇ ਸਵਾਲ ਆਇਆ ਸੀਗਾ ਕਿ ਲਬਨਾਨ ਦੇ ਬਾਰੇ ਕੀ ਖਿਆਲ ਹੈ ਤੁਹਾਡਾ?
ਅਮਨਦੀਪ ਮੈਂ ਲਬਨਾਨ ਦੇ ਬਾਰੇ ਤੋਂ ਪਹਿਲਾਂ ਬਾਅਦ ਗੱਲ ਕਰਦਾ, ਮੈਂ ਕਿ ਵਿਦੇਸ਼ੀ ਟੀਵੀ ਸੁਣਦਾ ਹੁਣ ਖਾਸ ਤੌਰ ਪੰਜਾਬੀ ਟੀਵੀ, ਉਹਦੇ ਵਿੱਚ ਨਾ ਲਬਨਾਨ ਦੀਆਂ ਏਦਾਂ ਸਿਫਤਾਂ ਕਰਦੇ ਉਹ ਲੋਕ, ਦੇਖੋ ਜੀ ਲਬਨਾਨ ਜਿਹੜਾ ਕੰਟਰੀ ਆ, ਸਾਡੇ ਜਿਹੜੇ ਲੀਡਰ ਆ ਬੜੇ ਬੇਈਮਾਨ ਆ, ਦੇਖੋ ਲੀਡਰ ਅਸਤੀਫਾ ਨਹੀਂ ਦਿੰਦੇ, ਸਾਡੇ ਲੀਡਰ ਆਹ ਨੀ ਕਰਦੇ, ਸਾਡੇ ਲੀਡਰ ਬੇਈਮਾਨ ਆ, ਫਲਾਨੇ ਆ, ਏਦਾਂ ਆ, ਅਨੈਤਿਕ ਆ, ਹਨਾ ਅਨੈਤਿਕ ਆ। ਤੇ ਲਬਨਾਨ ਦੇਖੋ ਜੀ ਕਿੰਨਾ ਵਧੀਆ ਕੰਟਰੀ ਆ, ਉੱਥੇ ਲੀਡਰਾਂ ਨੇ ਉਹ ਲੋਕਾਂ ਨੇ ਏਦਾਂ ਉਹਨਾਂ ਤੋਂ ਅਸਤੀਫਾ ਵੀ ਦਵਾ ਤਾ, ਗਵਰਨਮੈਂਟ ਚੱਕ ਕੇ ਮਾਰੀ ਉੱਧਰ ਚੱਕ ਕੇ ਨਾ, ਏਦਾਂ ਏਦਾਂ ਹੋ ਗਈ ਆ, ਦੇਖੋ ਲੋਕ ਸੜਕਾਂ ਤੇ ਆ ਗਏ। ਇਹ ਪੰਜਾਬੀ ਟੀਵੀ ਵਾਲਿਆਂ ਦੀ ਗੱਲ ਕਰਦਾ, ਹਿੰਦੁਸਤਾਨ ਦੇ ਜਿਹੜੇ ਵਿਦੇਸ਼ਾਂ ਦੇ ਵਿੱਚ ਚੱਲਦੇ ਆ ਉਹਨਾਂ ਦੀ। ਤੇ ਹੁਣ ਜਿਹੜਾ ਲਬਨਾਨ ਦੀ ਜੇ ਤੁਸੀਂ ਹਾਲਾਤ ਦੇਖੋ ਨਾ, ਲਬਨਾਨ ਦੇ ਹਾਲਾਤ ਦੇਖੋ, ਉੱਥੇ ਪੋਲੀਟੀਕਲ ਸਿਸਟਮ ਬਿਲਕੁਲ ਕਰੈਕ ਆ, ਜਿੱਦਾਂ ਹਿੰਦੁਸਤਾਨ ਦੇ ਵਿੱਚ ਹੋਊਗਾ ਕਰੈਕ ਥੋੜਾ ਬਹੁਤਾ। ਤੇ ਉੱਥੇ ਜਿਹੜੀ ਲੋਕਾਂ ਦੀ ਹਾਲਾਤ ਆ, ਉੱਥੇ ਇੰਨੀ ਬੇਰੁਜ਼ਗਾਰੀ ਆ, ਉੱਥੇ ਇੰਨਾ ਭ੍ਰਿਸ਼ਟਾਚਾਰ ਆ, ਉੱਥੇ ਦੀ ਜਿਹੜੀ ਕੰਟਰੀ ਪੂਰੀ ਤਰ੍ਹਾਂ ਕਰਜਾਈ ਆ, ਕੋਈ ਲਾ ਐਂਡ ਆਰਡਰ ਦੀ ਇੰਨੀ ਵਧੀਆ ਪੋਜੀਸ਼ਨ ਨਹੀਂ ਆ ਲਬਨਾਨ ਦੇ ਵਿੱਚ। ਤੇ ਉੱਥੇ ਜੇ ਸਰਕਾਰ ਡਿੱਗ ਵੀ ਪਈ ਆ ਤਾਂ ਉੱਥੇ ਕਿਹੜੀ ਵੱਡੀ ਗੱਲ ਹੋ ਗਈ, ਸਰਕਾਰਾਂ ਡਿੱਗਦੀਆਂ ਰਹਿੰਦੀਆਂ ਜਾਂ ਸਰਕਾਰਾਂ ਬਣਦੀਆਂ ਰਹਿੰਦੀਆਂ। ਤੇ ਇਹਦਾ ਕੰਪੈਰੀਜ਼ਨ ਆਪਣੇ ਦੇਸ਼ ਨਾਲ ਕਰਨਾ, ਪੰਜਾਬ ਦੇ ਨਾਲ ਕਰਨਾ ਜਾਂ ਹਿੰਦੁਸਤਾਨ ਦੇ ਨਾਲ ਕਰਨਾ, ਮੇਰੇ ਖਿਆਲ ਵਿੱਚ ਕੋਈ ਮਾਇਨਾ ਹੀ ਨਹੀਂ ਰੱਖਦਾ। ਹਿੰਦੁਸਤਾਨ ਦੀ ਜਿਹੜੀ ਇਕੋਨਮੀ ਆ ਨਾ, ਦੁਨੀਆਂ ਦੀ ਸਿਰ ਕੱਢ ਇਕੋਨਮੀਆਂ ਦੇ ਵਿੱਚੋਂ ਇੱਕ ਆ, ਹਾਲਾਂਕਿ ਪੰਜਾਬ ਇਸ ਵੇਲੇ ਥੋੜਾ ਜਿਹਾ ਡਾਊਨ ਆ, ਲੇਕਿਨ ਪੰਜਾਬ ਦੀ ਜਿਹੜੀ ਇਕੋਨਮੀ ਆ ਸੁਧਾਰੀ ਜਾ ਸਕਦੀ, ਉਹ ਸੁਧਰੂਗੀ ਆਉਣ ਵਾਲੇ ਸਮੇਂ ਦੇ ਵਿੱਚ, ਜੇ ਜਿੱਦਾਂ ਜਿੱਦਾਂ ਅੱਜ ਕੱਲ੍ਹ ਲੋਕਾਂ ਵਿੱਚ ਜਾਗਰਤੀ ਆ ਰਹੀ ਆ। ਤੇ ਮੇਰੇ ਕਹਿਣ ਦਾ ਭਾਵ ਇਹ ਆ, ਜਿਹੜੀ ਲਬਨਾਨੀ ਇਕੋਨਮੀ ਆ ਨਾ, ਬੜੀ ਡਾਊਨ ਦਾ ਟਰੈਕ ਇਕੋਨਮੀ ਆ, ਉਹਦੇ ਵਿੱਚ ਬੜੇ ਖਲਾਅ ਨੇ, ਬੜੇ ਗੈਪ ਨੇ, ਉਹਨਾਂ ਗੈਪਾਂ ਨੂੰ ਭਰਨ ਦੇ ਲਈ ਸਾਨੂੰ ਵਿਦੇਸ਼ਾਂ ਤੋਂ ਜਿਹੜੀ ਮਦਦ ਲੈਣੀ ਪੈਂਦੀ ਆ, ਹਾਲਾਂਕਿ ਭਾਰਤ ਨੂੰ ਨਹੀਂ ਲੈਣੀ ਪੈਂਦੀ। ਤੇ ਮੇਰੇ ਖਿਆਲ ਦੇ ਵਿੱਚ ਜੋ ਕੁਛ ਲਬਨਾਨ ਦੇ ਵਿੱਚ ਹੋਇਆ ਉਹਦਾ ਕਾਰਨ ਇਹੀ ਸੀ ਕਿ ਉੱਥੇ ਦੀ ਜਿਹੜੀ ਇੰਤਜ਼ਾਮੀਆ ਆ, ਉੱਥੇ ਜਿਹੜਾ ਸੈਟਅਪ ਆ, ਇੰਨਾ ਮਜ਼ਬੂਤ ਨਹੀਂ ਸੀ ਕਿ ਜਿਹੜੇ ਕਿ ਐਕਸਪਲੋਸਿਵ ਨੂੰ ਵੀ ਨਹੀਂ ਕੰਟਰੋਲ ਕਰ ਸਕਦੇ। ਏਡੇ ਵੱਡੇ ਭੰਡਾਰਾਂ ਵਿੱਚ ਐਕਸਪਲੋਸਿਵ ਰੱਖੇ ਹੋਏ ਸੀ ਜਿਹੜਾ ਕਿ ਐਕਸਪਲੋਡ ਹੋ ਗਏ, ਉਹਦੇ ਵਿੱਚ ਹੋਰ ਕੋਈ ਗੱਲ ਨਹੀਂ ਸੀ, ਉਹ ਆਪਸ ਵਿੱਚ ਹੀ ਮਿਕਸ ਅਪ ਹੋ ਕੇ ਐਕਸਪਲੋਡ ਹੋ ਗਿਆ। ਤੇ ਉਸ ਇਕੋਨਮੀ ਦਾ ਇੰਨਾ ਨੁਕਸਾਨ ਹੋਇਆ ਉਸ ਖਾਸ ਇੱਕ ਸ਼ਹਿਰ ਦਾ, ਬੈਰੂਤ ਦਾ। ਤੇ ਮੇਰੇ ਖਿਆਲ ਦੀ ਲਬਨਾਨ ਦੀ ਇਕੋਨਮੀ ਕੋਈ ਵੱਡੀ ਸਾਜ਼ਗਾਰ ਨਹੀਂ ਹੈ, ਤੁਸੀਂ ਕਹੋਗੇ
ਅਮਰੀਕ ਭਾਜੀ 20 ਬਿਲੀਅਨ ਡਾਲਰ ਦਾ ਨੁਕਸਾਨ ਮੰਨਿਆ ਜਾ ਰਿਹਾ। ਤੇ ਮੈਂ ਇੱਥੇ ਦੱਸ ਦਾਂ ਕਿ ਜਿਹੜੇ ਲਬਨਾਨ ਹੈ ਨਾ, ਉਹ ਅਸਲ ਦੇ ਵਿੱਚ ਫਰਾਂਸ ਦੇ ਇਨਫਲੂਐਂਸ ਦੇ ਵਿੱਚੋਂ ਬਣਿਆ ਆ, ਫਰਾਂਸ ਵਾਲਿਆਂ ਦਾ ਰਾਜ ਸੀਗਾ ਤੇ ਉਹਨਾਂ ਨੇ ਇਹਨੂੰ ਕੱਢਿਆ ਹੈ। ਤੇ ਉੱਥੇ ਉਹ ਕੰਟੀਨਿਊਜ਼ ਲੜਾਈ ਦਾ ਜੰਗ ਦਾ ਮੈਦਾਨ ਹੈ ਲਬਨਾਨ। ਉੱਥੇ ਇਰਾਨ ਦਾ ਇਨਫਲੂਐਂਸ ਹੈ, ਸ਼ੀਆ ਮੁਸਲਮਾਨ ਨੇ, ਤੇ ਉਹ ਹਿਜ਼ਬੁੱਲਾ ਨੂੰ ਉਹ ਤਿਆਰ ਕਰਦੇ ਨੇ ਇਜ਼ਰਾਈਲ ਦੇ ਅਗੇਂਸਟ ਜਾਂ ਹੋਰ ਵੀ। ਜਿਹੜੀ ਸੁੰਨੀ ਸਟੇਟਸ ਆ ਉਹਨਾਂ ਦੇ ਅਗੇਂਸਟ ਉਹ ਫਲਸਤੀਨ ਦੀ ਚਲੋ ਮਦਦ ਕਰਦੇ ਨੇ। ਸੋ ਇਸ ਕਰਕੇ ਹੁਣ ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਨਾ ਮੈਕਰੋਨ ਉਹ ਉੱਥੇ ਜਾ ਕੇ ਆਇਆ ਤੇ ਉਹਨੇ ਉੱਥੇ ਸੁਣੀ ਤੇ ਜਾਂਦੇ ਹੀ ਉਹਨੇ ਮਤਲਬ ਏਡ ਦਵਾਤੀ ਸਰਕਾਰ ਭੰਗ ਹੋ ਗਈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਜੋ ਫਰਾਂਸ ਚਾਹੁੰਦਾ ਆ ਉਹ ਹੁੰਦਾ ਆ ਉੱਥੇ ਹਨਾ। ਸੋ ਉਹ ਇੱਕ ਪ੍ਰੋਕਸੀ ਵਾਰ ਦੇ ਲਈ ਇੱਕ ਕੰਟਰੀ ਥਾਂ ਚੁਣਿਆ ਹੋਇਆ ਜਿੱਥੋਂ ਲੜਾਈਆਂ ਜਿਹੜੀਆਂ ਮਿਡਲ ਈਸਟ ਦੇ ਵਿੱਚ ਆਰਕੈਸਟ ਕੀਤੀਆਂ ਜਾਂਦੀਆਂ ਜਾਂ ਪ੍ਰੋਕਸੀ ਵਾਰਾਂ ਖੇਡੀਆਂ ਜਾਂਦੀਆਂ। ਸੋ ਲਬਨਾਨ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ ਇਕੋਨਮੀ ਵਾਈਜ਼ ਵੀ, ਤੇ ਉੱਥੋਂ ਜਿਹੜੀ ਸਰਕਾਰ ਬਣ ਜਾਣੀ ਡਿੱਗ ਜਾਣੀ ਉਹ ਤਾਂ ਡਿੱਗੀ ਆ ਕਿਉਂਕਿ ਫਰਾਂਸ ਵਾਲਿਆਂ ਨੇ ਡਿੱਗੀ ਆ। ਇੰਨੇ ਨਾਰੇ ਮਜ਼ਾਰੇ ਉੱਥੇ ਡੇਢ ਸਾਲ ਹੋ ਗਿਆ ਉਦੋਂ ਦੀ ਨੀ ਉਹਨਾਂ ਨੇ ਡਿੱਗੀ, ਉਦੋਂ ਦੀ ਉਹਨਾਂ ਨੇ ਰਿਜ਼ਾਈਨ ਨਾ ਦਿੱਤਾ। ਉਹ ਤਾਂ ਹੁਣ ਜਦੋਂ ਇੰਟਰਨੈਸ਼ਨਲ ਪ੍ਰੈਸ਼ਰ ਬਣਿਆ ਤਾਂ ਜਾ ਕੇ ਉਹ ਸਰਕਾਰ ਜਿਹੜੀ ਉੱਥੋਂ ਦੀ ਪੋਲੀਟੀਸ਼ਨ ਹੈ ਉਹਨਾਂ ਨੂੰ ਨਿਕਲਣਾ ਪਿਆ। ਪਰ ਗੱਲ ਇਹ ਹੈ ਕਿ ਜਿਹੜੇ ਆਮ ਲੋਕ ਨੇ, ਸਟਰੀਟ ਦੇ ਲੋਕ ਨੇ, ਉਹਨਾਂ ਦਾ ਬਿਲਕੁਲ ਵੀ ਕਨੈਕਸ਼ਨ ਹੈ ਨਹੀਂ ਸਰਕਾਰ ਦੇ ਨਾਲ। ਸਰ ਉੱਥੇ ਵੀ ਸਾਡੇ ਪੰਜਾਬ ਵਾਂਗਰ ਜਾਂ ਹਿੰਦੁਸਤਾਨ ਵਾਂਗਰ ਜੱਦੀ ਪੁਸ਼ਤੀ ਪੋਲੀਟਿਕਸ ਚੱਲਦੀ ਆ। ਉਹਨਾਂ ਦੇ ਪਰਿਵਾਰ ਉਹਨਾਂ ਨੇ ਕਦੇ ਲੋਕਾਂ ਚ ਆ ਕੇ ਦੇਖਿਆ ਹੀ ਨਹੀਂ, ਉਹ ਆਪ ਹੀ ਚੁਣ ਚੁਣ ਲੈਂਦੇ ਆਪਣੇ ਆਪ ਹੀ ਜਿਹੜੇ ਬੰਦੇ ਆ ਧੱਕੇ ਨਾਲ ਹੀ। ਸੋ ਇਹ ਹਾਲਾਤ ਲਬਨਾਨ ਦੇ ਨੇ। ਵੈਸੇ ਸਾਰੇ ਨਹੀਂ ਕਿਹਾ ਜਾ ਸਕਦਾ ਪਰ ਲਬਨਾਨ ਦੇ ਵਿੱਚ ਦੋ ਰੂਲਸ ਨੇ, ਇੱਕ ਜਿਹੜੇ ਵੈਸਟ ਓਰੀਐਂਟਡ ਕਹਿ ਲਓ ਕਿ ਰੱਖ ਲਓ ਤੇ ਇੱਕ ਜਿਹੜੇ ਇਰਾਨ ਓਰੀਐਂਟਡ ਹਿਜ਼ਬੁੱਲਾ। ਸੋ ਇਹ ਥੋੜੀ ਜਿਹੀ ਡਿਟੇਲ ਦੇ ਵਿੱਚ ਹੈ। ਤੇ ਜਗਤਾਰ ਸਿੰਘ ਭਾਜੀ ਕਹਿੰਦੇ ਨੇ, ਕਹਿੰਦੇ ਮੋਦੀ ਨੇ ਟੈਕਸ ਦੇ ਮਸਲੇ ਤੇ ਕੇਜਰੀਵਾਲ ਰਸਤਾ ਲੈ ਲਿਆ ਜੀ। ਹਾਂਜੀ, ਹੁਣ ਆਪਾਂ ਕੇਜਰੀਵਾਲ ਦੀ ਗੱਲ ਕਰੀਏ ਆਪਣੇ, ਸੋਰੀ ਇਸ ਤੋਂ ਪਹਿਲਾਂ ਮੈਂ ਜਗਤਾਰ ਚੌਲ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਣਾ, ਮਨੀਲਾ ਤੋਂ ਜੁੜ ਗਏ ਨੇ। ਅਮਰੀਕ ਭਾਜੀ, ਜਰਨੈਲ ਸਿੰਘ ਹੁਣਾਂ ਨੇ ਇੱਕ ਟਵੀਟ ਕੀਤਾ ਸੀ, ਮੈਸੇਜ ਕੀਤਾ ਸੀ, ਜਿਹੜਾ ਕਿ ਮੈਨੂੰ ਵੀ ਥੋੜਾ ਜਿਹਾ ਔਡ ਲੱਗਿਆ ਕਿ ਇੱਕ ਗੁਰਸਿੱਖ ਨੂੰ ਇਹੋ ਜਿਹੇ ਨਹੀਂ ਕਰਨੇ ਚਾਹੀਦੇ ਸੀ, ਮੇਰਾ ਆਪਣਾ ਵਿਚਾਰ ਸੀ। ਪਰ ਇਹ ਕੋਈ ਵੀ ਕਰ ਸਕਦਾ ਆ, ਹੁਣ ਆਪਾਂ ਰੇਡੀਓ ਕਰਦੇ ਆ, ਕੋਈ ਵਿਚਾਰ ਆਪਾਂ ਅੱਗੇ ਪਿੱਛੇ ਹੋਏ ਜਾਂਦੇ ਆ, ਸਾਡੇ ਸਰੋਤਿਆਂ ਨੂੰ ਨਹੀਂ ਪਸੰਦ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਨੂੰ ਰੇਡੀਓ ਚੋਂ ਕੱਢ ਦਿੱਤਾ ਜਾਵੇ ਜਾਂ ਕਿੱਦਾਂ ਆ। ਸੋ ਇੱਕ ਟਵੀਟ ਤੋਂ ਅਪੋਲੋਜਾਈਜ਼ ਤਾਂ ਕਰਵਾਇਆ ਜਾ ਸਕਦਾ ਵੀ ਮੈਂ ਮਾਫ਼ੀ ਮੰਗਦਾ ਜਾਂ ਇਸ ਤਰ੍ਹਾਂ ਕਰਦਾ, ਉਹਨੂੰ ਉਸ ਦਾ ਬਹਾਨਾ ਲਾ ਕੇ ਪਾਰਟੀ ਚੋਂ ਹੀ ਕੱਢ ਦਿੱਤਾ, ਆਲ ਆਫ ਦਾ ਸਡਨ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਹਾਂਜੀ, ਜਰਨੈਲ ਸਿੰਘ ਆਪਣੇ ਜਰਨਲਿਸਟ ਜਿਨ੍ਹਾਂ ਨੇ ਪੀ ਚਿਦੰਬਰਮ ਦੇ ਜੁੱਤੀ ਮਾਰੀ ਸੀ, ਇਹਨੂੰ ਉਹਨੂੰ ਜੁੱਤੀ ਵਾਲਾ ਜਰਨੈਲ ਸਿੰਘ ਵੀ ਕਹਿੰਦੇ ਆ, ਤੇ ਉਹ ਦਿੱਲੀ ਆਮ ਆਦਮੀ ਪਾਰਟੀ ਦੇ
ਇਤਿਹਾਸ ਦੇਖੋ ਨਾ, ਛੋਟਾ ਜਿਹਾ ਇਤਿਹਾਸ ਹੈ ਇਹਦੇ, ਚਾਰ ਪੰਜ ਸਾਲ ਦਾ ਹੀ, ਉਹਦੇ ਵਿੱਚ ਹਾਈਲੀ ਅਨਡੈਮੋਕ੍ਰੇਟਿਕ ਸੈਟਅਪ ਆ, ਹਾਈਲੀ ਅਨਡੈਮੋਕ੍ਰੇਟਿਕ। ਇੱਕ ਬੰਦੇ ਦਾ ਹੀ ਜਾਣੀ ਰੂਲ ਨੀ ਹੈ, ਇੱਕ ਬੰਦਾ ਡਾਇਰੈਕਸ਼ਨ ਦਿੰਦਾ, ਰੂਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਡਿਕਟੇਟ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਡਾਇਰੈਕਸ਼ਨ ਦੇ ਰਿਹਾ ਉਹ ਇੱਕੋ ਹੀ ਆਦਮੀ ਉੱਥੇ, ਜਿਹੜਾ ਵੀ ਬੰਦਾ, ਕੋਈ ਵੀ ਬੰਦਾ ਜਿਹੜਾ ਡੈਮੋਕ੍ਰੇਟਿਕ ਗੱਲ ਕਰਦਾ ਆ, ਜਿਹੜੀ ਕੋਈ ਤਰ੍ਹਾਂ ਦਾ ਠੀਕ ਗੱਲ ਕੀਤੀ ਜਾਂਦੀ ਹੈ, ਜਿਹੜੀ ਉਹਨਾਂ ਨੂੰ ਸੂਟ ਨਹੀਂ ਕਰਦੀ ਹਾਈ ਕਮਾਂਡ ਨੂੰ, ਉਹਨੂੰ ਫਿਰ ਉਹਦੇ ਲਈ ਕੋਈ ਡੈਮੋਕ੍ਰੇਟ ਸੈਟਅਪ ਨਹੀਂ ਹੁੰਦਾ, ਉਹਦੇ ਲਈ ਸਿਰਫ ਬਾਹਰ ਦਾ ਰਸਤਾ ਹੁੰਦਾ। ਇੱਦਾਂ ਕਈਆਂ ਨਾਲ ਹੋਇਆ, ਹੁਣ ਉਹਨਾਂ ਉਹਨਾਂ ਜਿਹਨਾਂ ਜਿਹਨਾਂ ਦੇ ਨਾਲ ਹੋਇਆ, ਜਿਹਨਾਂ ਜਿਹਨਾਂ ਨੂੰ ਉੱਥੋਂ ਕੱਢਿਆ ਗਿਆ ਪਾਰਟੀ ਦੇ ਵਿੱਚੋਂ, ਇਹ ਪਾਰਟੀ ਮੇਰੇ ਖਿਆਲ ਚ ਜਿੱਦਾਂ ਇੱਕ ਜਿਹੜੀ ਸ਼ਾਲ ਲੈ ਕੇ ਕੋਈ ਚੀਜ਼ ਬਣਦੀ ਹੈ ਨਾ, ਅਚਾਨਕ ਜਿਹੜੀ ਤੁਹਾਨੂੰ ਕਿਸੇ ਹੋਰ ਦੇ ਐਫਰਟ ਨਾਲ ਚੀਜ਼ ਮਿਲ ਜਾਂਦੀ ਹੈ, ਉਹਨੂੰ ਸਾਂਭਣਾ ਬੜਾ ਮੁਸ਼ਕਿਲ ਹੁੰਦਾ ਆ। ਜਿਹੜੀ ਕੇਜਰੀਵਾਲ ਨੂੰ ਜਿਹੜੀ ਮਿਲ ਗਈ ਹੋ ਨਾ ਸਰਕਾਰ, ਇਹ ਐਕਚੁਲੀ ਇੱਕ ਅੰਦੋਲਨ ਦੇ ਵਿੱਚ ਪੈਦਾ ਹੋ ਕੇ ਆਈ ਹੈ, ਜਿੱਦਾਂ ਸਾਰਿਆਂ ਨੂੰ ਪਤਾ ਕਿ ਅੰਦੋਲਨ ਅੰਨਾ ਹਜ਼ਾਰੇ ਨੇ ਕੀਤਾ ਸੀ, ਐਕਚੁਲੀ ਇਹ ਐਫਰਟ ਸਾਰੇ ਅੰਨਾ ਹਜ਼ਾਰੇ ਦੇ ਆ। ਅੰਨਾ ਹਜ਼ਾਰੇ ਜਿਸ ਵੇਲੇ ਉਹਨੇ ਐਫਰਟ ਕੀਤੇ ਦਾ, ਉਹਦੇ ਵਿੱਚ ਇਹ ਉੱਠ ਕੇ ਪਾਰਟੀ ਬਣੀ ਸੀ, ਤੇ ਇਹ ਬਣੀ ਬਣਾਈ ਜਿਹੜੀ ਇੱਕ ਸੋਚ ਉਹਨੂੰ ਮਿਲ ਗਈ ਸੀ। ਖੁਸ਼ਕਿਸਮਤੀ ਇਹ ਰਹੀ ਕਿ ਦਿੱਲੀ ਵਰਗਾ ਪ੍ਰਦੇਸ਼ ਵੀ ਉਹਨਾਂ ਨੂੰ ਮਿਲ ਗਿਆ, ਜਿੱਥੇ ਕਿ ਰੈਵਨਿਊ ਦੇ ਸਾਧਨ ਬਹੁਤ ਵੱਡੇ ਆ, ਇਨਕਮ ਟੈਕਸ ਬਹੁਤ ਜ਼ਿਆਦਾ ਉਹਨਾਂ ਨੂੰ ਆਉਂਦਾ ਆ, ਸੋਰਸ ਬਹੁਤ ਜ਼ਿਆਦਾ ਹੈ ਉੱਥੇ, ਤੇ ਇੱਕ ਬਣਿਆ ਬਣਾਇਆ ਸੈਟਅਪ ਉਹਨੂੰ ਮਿਲ ਗਿਆ, ਤੇ ਉਹ ਫਿਰ ਜਿਹਨੂੰ ਚਾਹੁੰਦੇ ਆ ਉਸੇ ਵੇਲੇ ਕੱਢ ਦਿੰਦੇ ਆ। ਤੇ ਏਦਾਂ ਹੀ ਮੇਰੇ ਖਿਆਲ ਚ ਜਰਨੈਲ ਸਿੰਘ ਨਾਲ ਹੋਇਆ, ਕੋਈ ਵੱਡੀ ਕੋਈ ਨਵੀਂ ਗੱਲ ਨੀ ਹੋਈ ਆ, ਏਦਾਂ ਇਸ ਪਾਰਟੀ ਦੇ ਨਿੱਕੇ ਜਿਹੇ ਇਤਿਹਾਸ ਵਿੱਚ ਹੋ ਰਿਹਾ ਆ, ਤੇ ਇੱਦਾਂ ਦੇ ਇੱਦਾਂ ਹੁੰਦੇ ਰਹੂਗੇ, ਤੇ ਹੁੰਦੇ ਹੁੰਦੇ ਪੰਜ ਚਾਰ ਸਾਲ ਵਿੱਚ ਦੇਖੂਗੇ ਕਿ ਇਹਦਾ ਪ੍ਰਸੀ ਬਿੰਬ ਜਿਹੜਾ ਇੱਕਦਮ ਬਣਿਆ ਸੀ ਨਾ, ਉਹ ਢਹਿ ਵੀ ਸਕਦਾ ਹੈ।
ਅਮਰੀਕ ਭਾਜੀ, ਮੈਂ ਇਹਨੂੰ ਥੋੜੇ ਹੋਰ ਲਹਿਜੇ ਨਾਲ ਦੇਖਦਾ, ਜਿਸ ਤਰ੍ਹਾਂ ਛੋਟੇ ਪਰ ਨੂੰ ਕੱਢਣਾ, ਤੇ ਉਸ ਤੋਂ ਬਾਅਦ ਹੋਰ ਕਈ ਲੀਡਰ ਹੈ ਖਹਿਰਾ ਉਹਨਾਂ ਨੂੰ ਤੇ ਸਾਰਿਆਂ ਨੂੰ ਮਤਲਬ ਸਾਈਡ ਲਾਈਨ ਲਾ ਦੇਣਾ, ਜਿਹੜੇ ਵਧੀਆ ਵਧੀਆ ਗਾਂਧੀ ਆਪਣੇ ਡਾਕਟਰ ਗਾਂਧੀ ਉਹਨਾਂ ਨੂੰ ਵੀ ਮਤਲਬ ਸਾਈਡ ਲਾਈਨ ਕਰ ਦੇਣਾ, ਜਿਹੜੇ ਸੈਂਸ ਜਿਹੜੇ ਮਤਲਬ ਸੈਂਸੀਬਲ ਗੱਲਾਂ ਕਰਦੇ ਆ ਜਿਨ੍ਹਾਂ ਚ ਪੋਟੈਂਸ਼ੀਅਲ ਹੈ ਹਨਾ ਵੀ ਉਹ ਉਹਨੂੰ ਏਦਾਂ ਕੇਜਰੀਵਾਲ ਨੂੰ ਏਦਾਂ ਲੱਗਦਾ ਕਿ ਉਹ ਇਹ ਮੇਰੇ ਤੋੜ ਦੇ ਬੰਦੇ ਨੇ ਠੀਕ ਹੈ ਜਾਂ ਮੇਰੇ ਤੋਂ ਜ਼ਿਆਦਾ
ਇਹੀ ਗੱਲ ਮੈਂ ਕਹਿਣੀ ਚਾਹੁੰਦਾ ਉਹਨੂੰ ਲੱਗਦਾ ਵੀ ਮੇਰੇ ਤੋੜ ਦੇ ਬੰਦੇ ਮੇਰੇ ਬਰਾਬਰ ਦੇ ਬੰਦੇ ਆ ਈਵਨ ਜੇ ਤੁਸੀਂ ਸੁਖਪਾਲ ਖਹਿਰਾ ਨੂੰ ਦੇਖੋ ਨਾ ਉਹ ਬਹੁਤ ਮਜ਼ਾ ਆਇਆ ਪੋਲੀਟੀਸ਼ੀਅਨ ਸੀ ਉਹਦੇ ਬਾਰੇ ਮੈਨੂੰ ਪਹਿਲਾਂ ਪਤਾ ਨੀ ਸੀ ਉਹਦੀਆਂ ਜਿਹੜੀ ਉਹਦਾ ਜਿਹੜੀ ਲੈਂਗੁਏਜ ਆ ਉਹਦਾ ਕਹਿਣ ਦਾ ਉਹਦੀ ਗੱਲ ਕਹਿਣ ਦਾ ਢੰਗ ਆ ਜਾਂ ਜਿਹੜੇ ਉਹਦੇ ਚ ਪੋਟੈਂਸ਼ੀਅਲ ਆ ਉਹਦਾ ਨੌਲੇਜ ਆ ਪੋਲੀਟੀਕਲ ਸੈਂਸ ਆ ਉਹਦਾ ਜਿਹੜਾ ਪਰਿਵਾਰ ਆ ਉਹ ਪਹਿਲਾਂ ਪੋਲੀਟੀਕਲ ਰਿਹਾ ਆ ਤੇ ਉਹਦੇ ਵਿੱਚ ਬੜੀ ਬੜੀਆਂ ਪੋਟੈਂਸ਼ੀਅਲ ਸੀ ਆ ਅਗਰ ਪੰਜਾਬ ਦੇ ਵਿੱਚ ਉਹ ਰਹਿੰਦਾ ਹੁਣ ਤੱਕ ਰਹਿੰਦਾ ਤਾਂ ਉਹਨੇ ਕਾਂਗਰਸ ਦੇ ਕਾਂਗਰਸ ਨੂੰ ਚੰਗਾ ਖਿੱਚਣਾ ਸੀਗਾ ਮੇਰੇ ਖਿਆਲ ਚ ਉਹਨੂੰ ਲੱਗਦਾ ਸੀ ਤੇ ਇਹ ਹੌਲੀ ਹੌਲੀ ਪੰਜਾਬ ਦੇ ਵਿੱਚ ਇਨਫਲੂਐਂਸ ਇਹਦਾ ਬਹੁਤ ਜ਼ਿਆਦਾ ਵੱਧ ਜਾਊਗਾ ਉਹਦੇ ਕਰਕੇ ਉਹਨੂੰ ਸਾਈਡਲਾਈਨ ਕੀਤਾ ਗਿਆ ਇਸਦਾ ਵੀ ਇੱਦਾਂ ਜਿੱਦਾਂ ਤੁਸੀਂ ਕਹਿ ਰਹੇ ਆ ਬਿਲਕੁਲ ਇਹੀ ਗੱਲ ਆ
ਹਾਂਜੀ ਕਿਉਂਕਿ ਉਹ ਜਿਹੜਾ ਲੀਡਰ ਹੈ ਨਾ ਉਹਨੇ ਲੰਬਾ ਟਾਈਮ ਕੇਜਰੀਵਾਲ ਤਾਂ ਰਹਿ ਸਕਦਾ ਕਿ ਜੇ ਉਹ ਸਾਰੇ ਹੀ ਆਪਣੇ ਬਰਾਬਰ ਦੇ ਜਾਂ ਆਪਣੇ ਤੋਂ ਜ਼ਿਆਦਾ ਸਮਾਰਟ ਜਿਹੜੇ ਲੋਕਾਂ ਨੂੰ ਸਾਈਡ ਤੇ ਕਰੀ ਜਾਵੇ ਤੇ ਉਹ ਫਰੈਸ਼ ਲੋਕ ਲੈ ਕੇ ਆਈ ਜਾਵੇ ਉਹਨਾਂ ਨੂੰ ਯਾਨੀ ਕਿ ਸਾਈਕਲ ਕਰੀ ਜਾਵੇ ਠੀਕ ਆ ਹੁਣ ਉਹ ਵੱਖਰੀ ਪਾਰਟੀ ਦਾ ਬਣਾਉਣੋਂ ਰਹੇ ਜਰਨੈਲ ਸਿੰਘ ਹੁਣੀ ਮੈਂ ਜਰਨੈਲ ਸਿੰਘ ਉਹਨਾਂ ਨੂੰ ਜਾਣਦਾ ਜਦੋਂ ਦਿੱਲੀ ਦੇ ਵਿੱਚ ਪੰਜਾਬੀ ਅਕੈਡਮੀ ਦੇ ਵਿੱਚ ਬੁੱਕ ਰਿਲੀਜ਼ ਕੀਤਾ ਗਿਆ ਤਾਂ ਉਹ ਚੀਫ ਗੈਸਟ ਆਏ ਸੀ ਤੇ ਮੇਰੇ ਨਾਲ ਗੱਲਬਾਤ ਵੀ ਕਾਫੀ ਹੋਈ ਆ ਮੇਰੇ ਨਾਲ ਹੁਣ ਫੇਸਬੁੱਕ ਸੋਸ਼ਲ ਮੀਡੀਆ ਤੇ ਵੀ ਅਸੀਂ ਹਾਲ ਚਾਲ ਪੁੱਛ ਲਈਦਾ ਇੱਕ ਦੂਜੇ ਨੂੰ ਵਟਸਐਪ ਰਾਹੀਂ ਸੋ ਇਜ਼ ਵੈਰੀ ਨਾਈਸ ਪਰਸਨ ਤੇ ਕਾਫੀ ਇੰਟਲੈਕਚੁਅਲ ਨੇ ਪਰ ਆਈ ਆਲਸੋ ਫੈਲਟ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਉਹਨਾਂ ਦੀ ਉਹ ਜਿਹੜੀ ਪੋਸਟ ਸੀ ਉਹ ਬੇਲੋੜੀ ਸੀਗੀ ਉਹਨਾਂ ਨੂੰ ਕੋਈ ਐਡਾ ਮਤਲਬ ਇੰਨੀ ਤਿੱਖੀ ਤਰਾਰ ਜਿਹੜੀ ਆ ਲਿਖਣ ਦੀ ਲੋੜ ਨਹੀਂ ਸੀਗੀ ਉਹਨਾਂ ਦੀ ਉਹ ਪਰਸਨੈਲਿਟੀ ਨੂੰ ਸੂਟ ਨਹੀਂ ਸੀ ਕਰਦੀ ਠੀਕ ਆ ਹੁਣ ਉਹਨੂੰ ਆਧਾਰ ਬਣਾ ਕੇ ਮੇਰਾ ਖਿਆਲ ਮੈਨੂੰ ਇਉਂ ਲੱਗਦਾ ਸੀਗਾ ਕਿ ਉਹ ਬਸ ਉਹ ਹੱਥ ਨੂੰ ਤੁੱਕ ਲਾਈ ਬੈਠੇ ਹੀ ਸੀਗੇ ਕੇਜਰੀਵਾਲ ਨੂੰ ਨੀ ਵੀ ਕਦੋਂ ਇਹ ਗਲਤੀ ਕਰੇ ਮਾੜਾ ਮੋਟਾ ਬਹਾਨਾ ਮਿਲੇ ਤੇ ਕਦੋਂ ਆਪਾਂ ਬਾਹਰ ਕਰ ਦਈਏ ਇਹਨੂੰ ਐਂਡ ਦੈਟਸ ਐਗਜੈਕਟਲੀ ਵਟ ਹੈਪਨ ਹੀ ਗੈਟਿੰਗ ਰਿਡ ਆਫ ਆਲ ਦਾ ਪੀਪਲ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਲੱਗਦਾ ਆ ਕਿ ਉਹ ਥਰੈਟ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੋਈ ਨਾ ਕੋਈ ਮਤਲਬ ਉਹ ਲੀਡਰਸ਼ਿਪ ਨੂੰ ਜਾਂ ਕੋਈ ਉਹ ਕਿਉਂਕਿ ਜਰਨੈਲ ਸਿੰਘ ਹੁਣੀ ਕਹਿੰਦੇ ਹੋਣੇ ਆ ਹਿੱਕ ਠੋਕ ਕੇ ਆਪਣੀ ਗੱਲ ਕਹਿੰਦੇ ਹੋਣੇ ਆ ਉਹ ਡਰਦੇ ਨੀ ਹੈਗੇ ਹਨਾ ਤੇ ਇਸ ਕਰਕੇ ਉਹਨਾਂ ਨੂੰ ਉਹ ਚੰਗੇ ਨੀ ਲੱਗਦੇ ਹੋਣੇ ਕਿਤੇ ਤਕਰਾਰ ਵੀ ਹੋ ਜਾਂਦਾ ਹੋਣਾ ਤੇ ਇੰਨੀ ਕੁ ਗੱਲ ਮੈਂ ਸਮਝਦਾ ਵੀ ਇਹੀ ਗੱਲ ਹੋ ਸਕਦੀ ਆ ਖੈਰ ਆਪਾਂ ਪ੍ਰੋਗਰਾਮ ਅੱਗੇ ਜਾਰੀ ਰੱਖਦੇ ਹਾਂ ਸੋ ਅਮਰੀਕ ਭਾਜੀ ਕੋਵਿਡ ਦੇ ਵਿੱਚ ਕਈ ਹੁਣ ਇਨਵੈਸਟੀਗੇਸ਼ਨਾਂ ਹੋਈਆਂ ਆਸਟ੍ਰੇਲੀਆ ਦੇ ਵਿੱਚ ਤੇ ਮੈਲਬਰਨ ਚ ਹੋਈ ਹੋਈਆਂ ਵਿਕਟੋਰੀਆ ਦੀਆਂ ਫੈਡਰਲ ਲੈਵਲ ਤੇ ਨਿਊ ਸਾਊਥ ਵੇਲਜ਼ ਦੇ ਵਿੱਚ ਏਜਡ ਕੇਅਰ ਦੀ ਵੀ ਹੋਈ ਹੈ ਤੇ ਨਾਲ ਦੀ ਨਾਲ ਜਿਹੜੇ ਰੂਬੀ ਪ੍ਰਿੰਸਸ ਡਿਬਾਕਲ ਹੋਇਆ ਜਿਸ ਦੇ ਕਾਰਨ ਨਿਊ ਸਾਊਥ ਵੇਲਜ਼ ਦੇ ਵਿੱਚ ਕੇਸ ਫੈਲੇ ਸੀ ਉਸ ਦੀ ਵੀ ਫਾਈਂਡਿੰਗ ਆ ਗਈ ਆ ਔਰ ਉਸ ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਸਰਕਾਰੀ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਖਿੱਚਿਆ ਗਿਆ ਕਿ ਉਹਨਾਂ ਦੀਆਂ ਲਾਪਰਵਾਹੀ ਜਾਂ ਇੱਕ ਦੂਜੇ ਨਾਲ ਤਾਲਮੇਲ ਨਾ ਹੋਣ ਕਰਕੇ ਇਹ ਜਿਹੜੇ ਕੇਸ ਵਧੇ ਨੇ ਹੁਣ ਰੂਬੀ ਪ੍ਰਿੰਸਸ ਦਾ ਤਾਂ ਏਜ ਕੇਅਰ ਦਾ ਜਿਹੜਾ ਇਹ ਪਹਿਲਾਂ ਹੋ ਚੁੱਕਾ ਸੀ ਨਿਊ ਸਾਊਥ ਵੇਲਜ਼ ਦੇ ਵਿੱਚ ਸੋ ਇਸ ਕਰਕੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਜ਼ਿੰਮੇਵਾਰੀ ਲਈ ਹੈ ਤੇ ਮਾਫ਼ੀ ਮੰਗੀ ਆ ਜਿਹੜੀ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਹੈ ਉਹ ਕੱਲ੍ਹ ਨੂੰ ਇਹਦੇ ਬਾਰੇ ਪ੍ਰੈਸ ਕਾਨਫਰੰਸ ਕਰੇਗੀ ਪਰ ਵੱਡਾ ਜਵਾਨ ਆਪਣਾ ਡੈਨੀਅਲ ਐਂਡਰੂ ਸੜਿਆ ਹੋਇਆ ਉਹਨੇ ਕੁਛ ਵੀ ਨਹੀਂ ਕੀਤਾ ਨਾ ਕੋਈ ਜ਼ਿੰਮੇਵਾਰੀ ਲਈ ਹੈ ਤੇ ਨਾ ਕਹਿੰਦੇ ਬਸ ਠੀਕ ਹੈ ਤੇ ਵਿਕਟੋਰੀਆ ਦੇ ਹਾਲਾਤ ਜਿਹੜੇ ਕੋਈ ਬਹੁਤੇ ਜ਼ਿਆਦਾ ਵਧੀਆ ਨਹੀਂ ਹੈਗੇ ਤੇ ਇੱਧਰ ਜਿਹੜੇ ਕਿਸਾਨ ਨੇ ਕੁਈਨਜ਼ਲੈਂਡ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਇੱਥੋਂ ਦੇ ਲੋਕ ਜਿਹੜੇ ਨੇ ਉਹ ਵੀ ਸਰਕਾਰ ਤੋਂ ਦੁਖੀ ਨੇ ਉੱਧਰ ਵੈਸਟਰਨ ਆਸਟ੍ਰੇਲੀਆ ਦੇ ਲੋਕ ਜਿਹੜੇ ਦੁਖੀ ਨੇ ਬਾਰਡਰ ਇਲਾਕਿਆਂ ਦੇ ਕਿਉਂਕਿ ਕਿਸਾਨਾਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਅਮਰੀਕ ਭਾਜੀ ਇੱਕ ਇਲਾਕੇ ਹੈ ਉਹ ਕਹਿੰਦੇ ਵੀ ਜਿੱਥੇ ਸਾਡੇ ਇੱਕ ਵੀ ਕੇਸ ਨਹੀਂ ਹੈਗਾ ਨਾਲ ਦੇ ਇਲਾਕੇ ਚ ਵੀ ਕੇਸ ਨਹੀਂ ਹੈਗਾ ਕੁਈਨਜ਼ਲੈਂਡ ਦੇ ਬਾਰਡਰ ਦੇ ਨਿਊ ਸਾਊਥ ਵੇਲਜ਼ ਵਾਲੇ ਪਾਸੇ ਇੱਕ ਵੀ ਕੇਸ ਨਹੀਂ ਦੂਜੇ ਪਾਸੇ ਵਾਲੇ ਵੀ ਕੇਸ ਹੈ ਨਹੀਂ ਹੁਣ ਪਿੱਕਰਸ ਨੇ ਇਧਰੋਂ ਜਿਹੜੇ ਜਾਂ ਫਰੂਟ ਪਿੱਕਰ ਹੈ ਜਾਂ ਕਾਮੇ ਹੈ ਨਿਊ ਸਾਊਥ ਵੇਲਜ਼ ਚੋਂ ਸੀਜ਼ਨ ਖਤਮ ਹੋ ਗਿਆ ਜਾਂ ਕੁਈਨਜ਼ਲੈਂਡ ਚੋਂ ਖਤਮ ਹੋ ਗਿਆ ਉਹਨਾਂ ਨੇ ਬਾਰਡਰ ਕਰਕੇ ਸਾਊਥ ਨੂੰ ਆਉਂਦੇ ਚਲੇ ਜਾਣਾ ਮੈਂ ਤੁਹਾਨੂੰ ਦੱਸਦਾ ਕਿ ਕਣਕ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਸੇਂਟ ਜੋਰਜ ਇਲਾਕਾ ਜਿਹੜਾ ਕੁਈਨਜ਼ਲੈਂਡ ਤੋਂ ਸ਼ੁਰੂ ਹੁੰਦੀ ਹੈ ਇਹ ਸਾਰੀ ਬੈਲਟ ਚੱਲਦੀ ਚੱਲਦੀ ਵਿਕਟੋਰੀਆ ਤੱਕ ਚੱਲ ਜਾਂਦੀ ਹੈ ਜਿਹੜੇ ਕੰਟਰੈਕਟਰ ਕੀ ਕਰਦੇ ਨੇ ਉਹਨਾਂ ਕੋਲ ਮਿਲੀਅਨ ਮਿਲੀਅਨ ਡਾਲਰ ਦੀਆਂ ਮਸ਼ੀਨਾਂ ਹੁੰਦੀਆਂ ਨੇ ਟਰੱਕ ਹੁੰਦੇ ਨੇ ਕੰਬਾਈਨਾਂ ਹੁੰਦੀਆਂ ਉਹ ਠੇਕੇ ਲੈਂਦੇ ਨੇ ਕਣਕ ਵੱਢਣ ਦੇ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਉਹ ਸੇਂਟ ਜੋਰਜ ਤੋਂ ਸ਼ੁਰੂ ਹੁੰਦੇ ਆ ਉਹ ਕਿਉਂਕਿ ਸਾਊਥ ਨੂੰ ਜਿੱਦਾਂ ਜਿੱਦਾਂ ਆਈ ਜਾਂਦੇ ਕਣਕ ਲੇਟ ਪੱਕਦੀ ਆ ਕਿਉਂਕਿ ਨੌਰਥ ਵਿੱਚ ਛੇਤੀ ਗਰਮੀ ਹੋ ਜਾਂਦੀ ਆ ਉਹ ਹੀ ਮਸ਼ੀਨਾਂ ਵਿਕਟੋਰੀਆ ਤੱਕ ਚੱਲੀਆਂ ਜਾਂਦੀਆਂ ਮਤਲਬ ਕਾਫੀ ਲੰਬਾ ਸੀਜ਼ਨ ਉਹਨਾਂ ਦਾ ਹੁੰਦਾ ਆ ਹੁਣ ਸਿਚੁਏਸ਼ਨ ਇਹ ਆ ਗਈ ਆ ਕਿ ਕੁਈਨਜ਼ਲੈਂਡ ਦਾ ਬਾਰਡਰ ਨਹੀਂ ਟੱਪ ਸਕਦੇ ਦੂਜੇ ਪਾਸੇ ਨੂੰ, ਹਾਲਾਂਕਿ ਉੱਥੇ ਕੋਈ ਕੇਸ ਵੀ ਹੈ ਨਹੀਂ। ਇਹ ਇੱਕ ਫਸਲ ਦੀ ਮੈਂ ਗੱਲ ਕਰ ਰਿਹਾ, ਬਹੁਤ ਸਾਰੀਆਂ ਇਹੋ ਫਸਲਾਂ ਹੈ ਕਿ ਜਿਹੜੀਆਂ ਕੁਈਨਜ਼ਲੈਂਡ 'ਚ, ਜਿੱਦਾਂ ਅੰਬ ਹੈ ਉਹ ਕੁਈਨਜ਼ਲੈਂਡ ਦੇ ਵਿੱਚ ਹੁਣ ਟੁੱਟ ਰਹੇ ਨੇ, ਡਾਰਵਿਨ 'ਚ ਹੁਣ ਟੁੱਟ ਰਹੇ ਨੇ, ਕੁਈਨਜ਼ਲੈਂਡ ਟੁੱਟ ਰਹੇ ਨੇ। ਉਹ ਜਿੱਦਾਂ ਜਿੱਦਾਂ ਗਰਮੀ ਆਈ ਜਾਣੀ ਹੈ, ਹੁਣ ਸਾਡੇ ਹਜੇ ਕੋਰ ਨਿਕਲਣਾ ਹੈ, ਸੋ ਉਹ ਸਾਰੇ ਪਿੱਕਰ ਇੱਦਾਂ ਆਉਣੇ ਆ। ਸੋ ਇਹ ਇੱਕ ਪੈਟਰਨ ਬਹੁਤ ਦੇਰ ਤੋਂ ਬਣਿਆ ਹੋਇਆ, ਜਿਹੜਾ ਕਿ ਹੁਣ ਉਹ ਕਹਿ ਰਹੇ ਨੇ ਕਿ ਇਹ ਸਾਰਾ ਸਮਝ ਨਹੀਂ ਆ ਰਹੀ, ਨੌਨਸੈਂਸੀਕਲ ਲੱਗਦਾ ਹੈ ਕਿ ਇੱਕ ਸਿਰਫ ਲਾਈਨ ਹੈ ਸ਼ਹਿਰ ਦੇ ਵਿਚਾਲੇ, ਨਾ ਉੱਧਰ ਕੋਈ ਕੇਸ ਹੈ ਨਾ ਉੱਧਰ ਕੋਈ ਕੇਸ ਹੈ, ਬਸ ਕਾਨੂੰਨ ਬਣਾ ਦਿੱਤਾ ਜੀ ਤੁਸੀਂ ਇੱਧਰੋਂ ਉੱਧਰ ਨਹੀਂ ਜਾ ਸਕਦੇ, ਉੱਧਰੋਂ ਇੱਧਰ ਨਹੀਂ ਜਾ ਸਕਦੇ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਅਮਨਦੀਪ, ਮੇਰੇ ਖਿਆਲ ਦੇ ਵਿਚ ਜਿਹੜੇ ਜਿੱਥੇ ਕੇਸਿਸ ਨਹੀਂ ਹੈ, ਜਿੱਦਾਂ ਬਾਰਡਰ ਏਰੀਆ ਆ, ਉੱਥੇ ਕਾਫੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਆ ਕਿ ਇੱਕ ਦੂਜੇ ਤੋਂ ਇੱਕ ਦੂਜੇ ਦੇ ਇਲਾਕੇ 'ਚ ਜਾ ਨਹੀਂ ਸਕਦੇ। ਨਿਊ ਸਾਊਥ ਵੇਲ ਦਾ ਬਾਰਡਰ ਕ੍ਰੋਸ ਕਰਕੇ ਤੁਸੀਂ ਵਿਕਟੋਰੀਆ 'ਚ ਨਹੀਂ ਜਾ ਸਕਦੇ, ਜਾਂ ਵੈਸਟਰਨ ਆਸਟ੍ਰੇਲੀਆ ਦੇ ਬਾਰਡਰ ਕਰਕੇ ਤੁਸੀਂ ਸਾਊਥ ਆਸਟ੍ਰੇਲੀਆ 'ਚ ਨਹੀਂ ਆ ਸਕਦੇ, ਜਾਂ ਦੂਜੇ ਪ੍ਰਦੇਸ਼ਾਂ ਵਿੱਚ ਨਹੀਂ ਜਾ ਸਕਦੇ। ਮੇਰੇ ਖਿਆਲ ਦੇ ਇਹਦੇ ਇੱਥੇ ਹੁਣ ਤੁਹਾਨੂੰ ਏਦਾਂ ਚਾਹੀਦਾ ਵੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੋਵਿਡ ਦੇ ਕੇਸਿਸ ਨਹੀਂ ਹੈਗੇ ਆ, ਉਹਨਾਂ ਇਲਾਕਿਆਂ ਵਿੱਚ ਸਪੈਸ਼ਲ ਟਾਸਕ ਫੋਰਸ ਕਾਇਮ ਕਰਕੇ ਉਹਨਾਂ ਇਲਾਕਿਆਂ ਨੂੰ ਖੋਲਣਾ ਚਾਹੀਦਾ ਆ, ਤਾਂ ਕਿ ਉਹ ਇਲਾਕੇ ਜਿਹੜੇ ਲੋਕ ਆ, ਜਿਹੜੇ ਬਿਜ਼ਨਸਿਸ ਆ, ਖੇਤੀਬਾੜੀ ਖਾਸ ਤੌਰ ਤੇ, ਜਿਹੜੇ ਫਰੂਟ ਪਿਕਰਸ ਵਗੈਰਾ ਆ, ਜਿਹੜੇ ਲੇਬਰ ਤੇ ਡਿਪੈਂਡ ਕਰਦੇ ਇੱਕ ਦੂਜੇ ਤੇ, ਉਹਨਾਂ ਨੂੰ ਬਹੁਤ ਜ਼ਿਆਦਾ, ਉਹਨਾਂ ਨੂੰ ਪ੍ਰਭਾਵ ਬਹੁਤ ਜ਼ਿਆਦਾ ਉਹਨਾਂ ਤੇ ਪੈ ਰਿਹਾ ਆ। ਤੇ ਮੇਰੇ ਖਿਆਲ ਸਰਕਾਰ ਨੂੰ ਇਹਦੇ ਬਾਰੇ ਥੋੜਾ ਬਹੁਤਾ ਏਦਾਂ ਦੇ ਰਿਲੈਕਸੇਸ਼ਨ ਦੇਣੀਆਂ ਚਾਹੀਦੀਆਂ, ਤਾਂ ਕਿ ਉਹਨਾਂ ਦੀ ਜਿਹੜੀ ਆ ਫਲੋ ਆ ਲੇਬਰ ਦਾ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਬਣਿਆ ਰਹੇ
ਜੀ। ਤੇ ਹੁਣ ਉਹ ਵੈਸੇ ਪਰਮਿਟ ਦੀ ਡਿਮਾਂਡ ਕਰ ਰਹੇ ਨੇ ਕਿ ਜਿਹੜੇ ਸਟੇਟਸ ਨੇ ਇਹਨਾਂ ਨੂੰ ਜਿਹੜੇ ਫਾਰਮਰ ਪਰਮਿਟ ਹੈ ਵਰਕ, ਉਹਨਾਂ ਨੂੰ ਦੇਣੇ ਚਾਹੀਦੇ ਆ, ਤਾਂ ਕਿ ਜਿਹੜੇ ਲੇਬਰ ਹੈ ਉਹ ਇੱਧਰ ਉੱਧਰ ਜਾ ਸਕੇ। ਔਰ ਇਹਦਾ ਜਿਹੜਾ ਖਮਿਆਜ਼ਾ ਹੈ ਨਾ, ਉਹ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ ਆਸਟ੍ਰੇਲੀਆ ਦੇ, ਪੈ ਸਕਦਾ ਆ, ਕਿਉਂਕਿ ਜਿਹੜੀ ਸ਼ੋਰਟੇਜ ਹੈ, ਸਪਲਾਈ ਲਾਈਨ ਦੀ ਸ਼ੋਰਟੇਜ ਹੈ, ਫੂਡ ਦੀ ਸ਼ੋਰਟੇਜ ਹੈ, ਸਬਜ਼ੀਆਂ, ਫਲ, ਅੰਨ ਦਾਣਾ ਬਹੁਤ ਮਹਿੰਗਾ ਹੋ ਜਾਏਗਾ। ਸੋ ਇਹਦੇ ਬਾਰੇ ਜੇ ਹੁਣ ਸ਼ਹਿਰ ਚ ਬੈਠੇ ਪਾਲਿਸੀ ਮੇਕਰ ਹੈ, ਉਹ ਲੀਕਾਂ ਖਿੱਚੀ ਜਾਂਦੇ ਨੇ, ਆਹ ਐਵਰੇਜ ਕਰੀ ਜਾਂਦੇ ਨੇ, ਉਹ ਐਵਰੇਜ ਕਰੀ ਜਾਂਦੇ, ਦੁਨੀਆਂ ਦੇ ਵਿੱਚ ਐਵਰੇਜ ਕੁਛ ਨਹੀਂ ਚੱਲਦੀ, ਉਹਨੂੰ ਮਾਈਕਰੋ ਮੈਨੇਜ ਕਰਨਾ ਪੈਣਾ ਇਸ ਲੈਵਲ ਤੇ ਆ ਕੇ। ਇੱਦਾਂ ਨਹੀਂ ਭਾਈ ਸ਼ਹਿਰ ਦੇ ਵਿੱਚ ਇੱਕ ਪਾਲਿਸੀ ਬਣਾ ਤੀ ਬੈਠ ਕੇ ਉਹ ਸਾਰੇ ਕੰਟਰੀ ਤੇ ਲਾਗੂ ਹੁੰਦੀ ਆ, ਨਹੀਂ ਇੱਦਾਂ ਨਹੀਂ, ਕੰਟਰੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈ ਉਹ ਵੱਖਰੇ ਵੱਖਰੇ ਇਲਾਕਿਆਂ ਦੀਆਂ ਵੱਖਰੀਆਂ ਵੱਖਰੀਆਂ ਰਿਕੁਆਇਰਮੈਂਟਸ ਹੈ। ਹੁਣ ਮੈਨੂੰ ਇੱਕ ਹਾਸੇ ਵਾਲੀ ਗੱਲ, ਥੋੜਾ ਜਿਹਾ ਹਾਸਾ ਵੀ ਆਉਂਦਾ ਆ, ਪ੍ਰੀਮੀਅਰ ਜਿਹੜੇ ਕੁਈਨਜ਼ਲੈਂਡ ਦੀ ਨਾ, ਉਹਨਾਂ ਨੇ ਪਿੱਛੇ ਜਿਹਾ ਇੱਕ ਹਾਸੋਹੀਣਾ ਜਿਹਾ ਬਿਆਨ ਦਿੱਤਾ ਸੀ ਮਹੀਨਾ ਕੁ ਪਹਿਲਾਂ, ਕਿ ਬੇਨਤੀ ਕੀਤੀ ਸੀ ਅਫੀਸ਼ੀਅਲੀ ਲਿਖ ਕੇ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੂੰ, ਬੀਬੀ ਨੂੰ, ਵੀ ਜਿਹੜਾ ਕੁਈਨਜ਼ਲੈਂਡ ਦਾ ਬਾਰਡਰ ਹੈ ਉਹ ਪਿੱਛੇ ਨੂੰ ਲੈ ਜਾਵੇ ਆਪਣਾ ਟਵੀਡ ਰਿਵਰ ਤੇ, ਜਾਣੀ ਕਿ ਇਲਾਕਾ ਛੱਡ ਦੇਵੇ ਕੁਈਨਜ਼ਲੈਂਡ ਦੇ ਲਈ, ਹਨਾ, ਤੇ ਤਾਂ ਕਿ ਬਹਾਨਾ ਕੀ ਦਿੱਤਾ ਸੀ ਕਿ ਅਸੀਂ ਵਧੀਆ ਮੈਨੇਜ ਕਰ ਸਕਦੇ ਹਾਂ, ਕਿ ਹੁਣ ਉਹਨੂੰ ਅਸੀਂ ਫਿਰ ਨਹਿਰ ਤੋਂ ਇੱਧਰ ਲੈ ਇੱਧਰ ਕਰ ਦਾਂਗੇ, ਇੱਧਰ ਲੈ ਇੱਧਰ ਕਰ ਦਾਂਗੇ, ਵੀ ਸਾਨੂੰ ਉਹ ਇਲਾਕਾ ਦੇ ਦੇਵੇ ਟਵੀਡ, ਹਨਾ। ਤੇ ਮਤਲਬ ਪੋਲੀਟਿਕਸ ਦੇਖੋ ਵੀ ਗੱਲ ਕੋਈ ਹੋਰ ਹੈ ਤੇ ਬਣਾ ਕੋਈ ਹੋਰ ਰਹੇ ਨੇ। ਹੁਣ ਫਿਰ ਬੀਬੀ ਨੇ ਮੂਹਰੇ ਜਵਾਬ ਦਿੱਤਾ ਸੀ, ਕਹਿੰਦੇ ਏਦਾਂ ਕਰਦੇ ਆ, ਇੱਧਰ ਨੂੰ ਗੱਲ ਆਉਣਾ ਤੁਹਾਡੇ ਵੱਲੋਂ ਦੇਣਾ, ਤੁਸੀਂ ਉੱਥੇ ਤੱਕ ਇਲਾਕਾ ਛੱਡ ਦੋ, ਉਹ ਤੋਂ ਬਾਅਦ ਇੱਕ ਹੋਰ ਨਹਿਰ ਆਉਂਦੀ ਹੈ ਗੋਲਡ ਕੋਸਟ, ਤੁਸੀਂ ਛੱਡ ਦੋ ਸਾਨੂੰ, ਹਨਾ। ਇਹ ਵੀ ਸੀਗਾ ਗੱਲ, ਤੇ ਰੌਲਾ ਕੀ ਆ, ਸਿਰਫ ਪੁਆਇੰਟ ਸਕੋਰਿੰਗ ਦਾ ਰੌਲਾ ਆ, ਠੀਕ ਆ। ਆ ਦੇਖੋ ਜੀ ਮੈਂ ਤਾਂ ਕਿਹਾ ਸੀ ਉਹ ਮੰਨੀ ਨੀ ਆ, ਹਨਾ, ਉਹ ਗੱਲ ਕੋਈ ਹੋਰ ਹੈ, ਇੰਸਟੈਡ ਆਫ ਵਰਕਿੰਗ ਟੁਗੈਦਰ ਇੱਕ ਦੂਜੇ ਨਾਲ ਗੱਲ, ਮਤਲਬ ਹੁਣ ਜਿਹੜੇ ਮੈਂ ਰਿਪੋਰਟ ਦੇਖ ਰਿਹਾ ਸੀਗਾ, ਨਿਊ ਸਾਊਥ ਵੇਲਜ਼ ਦੇ ਤਕਰੀਬਨ ਸ਼ਾਇਦ 65 ਆਫੀਸਰ ਜਿਹੜੇ ਪੁਲਿਸ ਆਫੀਸਰ ਹੈ, ਗੋਲਡ ਕੋਸਟ ਰਹਿੰਦੇ ਆ, ਉਹਨਾਂ ਦੇ ਘਰ ਗੋਲਡ ਕੋਸਟ ਦੇ ਵਿੱਚ ਆ, ਕੰਮ ਉਹ ਨਿਊ ਸਾਊਥ ਵੇਲਜ਼ ਚ ਕਰਦੇ ਨੇ, ਟਵੀਡ ਹੈੱਡ ਜਾਂ ਇੱਦਾਂ ਜਿਹੜੇ ਇਲਾਕੇ ਨੇ ਉੱਥੇ ਉਹ ਪੁਲਿਸ ਚ ਜੋਬ ਕਰਦੇ ਨੇ। ਹੁਣ ਜਿਹੜੇ ਕੁਈਨਜ਼ਲੈਂਡ ਦੇ ਪੁਲਿਸ ਆਫੀਸਰ ਨੇ ਉਹ ਮੇਰੇ ਖਿਆਲ 95 ਆ, ਜਿਹੜੇ ਇੱਧਰ ਰਹਿੰਦੇ ਨੇ ਨਿਊ ਸਾਊਥ ਵੇਲਜ਼ ਦੇ ਵਿੱਚ। ਸੋ ਜਿਹੜੀ ਇੱਧਰਲੀ ਪੁਲਿਸ ਆ ਉੱਧਰ ਨਹੀਂ ਜਾ ਸਕਦੀ, ਉੱਧਰਲੀ ਉੱਧਰ ਨਹੀਂ ਆ ਸਕਦੀ, ਇਹ ਵੀ ਇੱਕ ਪ੍ਰੋਬਲਮ ਆ ਰਹੀ ਆ। ਤੋ ਮਰੀਕ ਭਾਜੀ ਮੈਂ ਨਾ ਹੋਰ ਨਜ਼ਰੀਏ ਤੋਂ ਦੇਖਦਾ, ਇਹ ਜਿਹੜਾ ਬਾਰਡਰ ਦੀ ਖੇਲ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਹੁਣ, ਮਤਲਬ ਇੰਨਾ ਕਹਿੰਦਾ ਸਾਰਿਆਂ ਨੂੰ ਇੱਦਾਂ ਲੱਗਦਾ ਵੀ ਕੁਈਨਜ਼ਲੈਂਡ ਸਾਡਾ ਆਪਣਾ ਦੇਸ਼ ਆ, ਵਿਕਟੋਰੀਆ ਸਾਡਾ ਆਪਣਾ ਆ, ਸਾਊਥ ਆਸਟ੍ਰੇਲੀਆ ਸਾਡਾ ਆਪਣਾ ਆ, ਵੈਸਟ ਆਸਟ੍ਰੇਲੀਆ ਅਸੀਂ ਕਹਿੰਦੇ, ਉਹ ਤਾਂ ਕਹਿੰਦੇ ਅਸੀਂ ਵੜਨ ਨਹੀਂ ਦੇਣੇ, 2021 ਤੱਕ ਨਹੀਂ ਵੜਨ ਦੇਣੇ, ਨਾਰਦਰਨ ਟੈਰੀਟਰੀ ਚ ਇਲੈਕਸ਼ਨ ਹੈ ਅੱਜ, ਉਹ ਕਹਿੰਦੇ ਅਸੀਂ 2 ਸਾਲ ਨਹੀਂ ਵੜਨ ਦੇਣਾ ਕਿਸੇ ਨੂੰ। ਮਤਲਬ ਇਹ ਜਿਹੜੀ ਖੇਡ ਹੈ, ਤੁਹਾਨੂੰ ਨੀ ਲੱਗਦਾ ਵੀ ਇਹ ਖੇਡ ਘਾਤਕ ਰੂਪ ਵੀ ਧਾਰਨ ਕਰ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲਾਈਨਾਂ ਦੇ ਉੱਤੇ?
ਘਾਤਕ ਕੁਛ ਨੀ, ਘਾਤਕ ਨੀ ਕੁਛ ਵੀ ਕਰ ਸਕਦੀ, ਮੈਨੂੰ ਤਾਂ ਇਹ ਸਾਰੀ ਖੇਡ ਹੈ ਨਾ ਜਿਹੜੀ ਤੁਸੀਂ ਸੁਣਾ ਰਹੇ ਆ ਬੀਬੀਆਂ ਦੀ। ਮੈਨੂੰ ਤਾਂ ਏਦਾਂ ਲੱਗਦਾ ਪੰਜਾਬ ਦੇ ਵਿਚ ਅਸੀਂ ਰਹਿੰਦੇ ਹੁੰਦੇ ਸੀ ਪਹਿਲਾਂ 60-70 ਦੇ ਵਿਚ ਨਾ, ਜਿੱਦਾਂ ਹੁਣ ਸਟਰੀਟ ਦੇ ਵਿਚ ਬੀਬੀਆਂ ਲੜ ਪੈਂਦੀਆਂ ਸੀ ਫਿਰ ਝਾਤੇ ਉਹ ਇੱਕ ਦੂਜੇ ਨਾਲ ਬੋਲ ਵੀ ਪੈਂਦੀਆਂ ਹੁੰਦੀ ਸੀ। ਇਹ ਸਿਰਫ ਬੀਬੀਆਂ ਦੀ ਲੜਾਈ ਆਪਸ ਵਿਚੋਂ ਕੈਬੜਦੀ ਹੈ, ਕੋਈ ਵੱਡੀ ਗੱਲ ਨੀ ਹੈ, ਇਹ ਛੇਤੀ ਠੀਕ ਹੋ ਜਾਣਾ। ਤੁਸੀਂ ਵੀ ਟਾਈਮ ਗੱਲ ਨੂੰ ਬਾਹਰ ਦਾ ਪਤੰਗਲ ਬਣਾਈ ਜਾਂਦੇ ਆ।
ਫੇਰ ਕਹਿੰਦੇ ਇਕੁਅਲ ਰਾਈਟ ਚਾਹੀਦੇ, ਬੀਬੀਆਂ ਦੀ ਗੱਲ ਸੁਣਨੀ ਚਾਹੀਦੀ। ਹੁਣ ਮੈਂ ਉਹਨਾਂ ਦੀ ਸੁਣ ਕੇ ਤੁਹਾਨੂੰ ਸੁਣਾ ਰਿਹਾ ਹਾਂ ਪਿਓ ਆ, ਤੇ ਤੁਸੀਂ ਹੁਣ ਹੋਰ ਪਾਸੇ ਨੂੰ ਲੈ ਗਏ ਗੱਲ। ਮੈਂ ਬਾਰਡਰ ਉਹ ਤੁਸੀਂ ਤਾਂ ਏਦਾਂ ਕਰਦੇ ਪਏ, ਉਹ ਦੇਖੋ ਉਹ ਸ਼ਾਮ ਸਵੇਰੇ ਉਹਨੇ ਲੜੀ ਜਾਣਾ, ਜਦ ਸਵੇਰ ਨੂੰ ਗੋਹਾ ਸਿੱਟਣ ਜਾਣਾ ਤਾਂ ਖੜੀਆਂ ਗੱਲਾਂ ਕਰੀ ਜਾਣੀਆਂ, ਇਕੱਠੀਆਂ ਨੇ ਜਾਣਾ ਤੇ ਫੇਰ ਉਹ ਚੱਲ ਕੋਈ ਗੱਲ ਨੀ, ਕਰ ਕੁਰ ਕੇ ਏਦਾਂ ਗੱਲਾਂ ਕਰ ਲੈਣੀਆਂ। ਤੇ ਹਾਂਜੀ, ਸਾਡੇ ਨਾਲ ਦੀਪਜੋਤ ਸੋਈ ਜੁੜੇ ਨੇ, ਕਹਿੰਦੇ ਭਾਜੀ ਸਤਿ ਸ੍ਰੀ ਅਕਾਲ ਦੋਨਾਂ ਵਿਦਵਾਨਾਂ ਨੂੰ। ਚਲੋ ਜੀ, ਅਸੀਂ ਹੁਣ ਦੋ ਵਿਦਵਾਨ ਹੋ ਗਏ, ਦੋ ਔਲਿਆਂ ਦੇ ਦਰਖਤ ਲਾ ਲਏ ਆਪਾਂ, ਸਿਆਣੇ ਹੋ ਗਏ ਹਾਂਜੀ। ਤੇ ਕਹਿੰਦੇ ਸਾਰੇ ਸਰੋਤਿਆਂ ਨੂੰ ਵੀ, ਅਮਰੀਕ ਭਾਜੀ ਕਹਿੰਦੇ ਭਾਰਤ ਨੂੰ ਭਾਰਤ ਹੀ ਰਹਿਣ ਦੋ, ਧੱਕੇ ਨਾਲ ਲੋਕਾਂ ਦੇ ਮੂੰਹ ਵਿਚ ਹਿੰਦੁਸਤਾਨ ਨਾ ਪਾਓ। ਭਾਰਤ ਦੀ ਸੰਵਿਧਾਨਕ ਭਾਰਤ ਹੀ ਸੰਵਿਧਾਨਕ ਨਾਮ ਹੈ ਤੇ ਸਰਵ ਪ੍ਰਵਾਨਿਤ ਹੈ, ਤੇ ਕਿਸੇ ਇੱਕ ਧਰਮ ਨਾਲ ਨਾ ਜੋੜੋ, ਨਹੀਂ ਤਾਂ ਕੋਈ ਜਾਗਦੀ ਜ਼ਮੀਰ ਵਾਲਾ ਤੁਹਾਡੇ ਤੇ ਭਾਵਨਾ ਨੂੰ ਠੋਸ ਪਹੁੰਚਾਉਣ ਦਾ ਕੇਸ ਕਰ ਦੂਗਾ। ਠੀਕ ਹੈ, ਕਹਿੰਦੇ ਆ 10-20 ਸਾਲਾਂ ਤੋਂ ਨਾਮ ਧੱਕੇ ਨਾਲ ਲੋਕਾਂ ਦੇ ਮੂੰਹ ਵਿਚ ਪਾਇਆ ਜਾ ਰਿਹਾ ਸੀ ਤਾਂ ਭਾਰਤੀ ਸੁਣਿਆ ਬਚਪਨ ਤੋਂ। ਦੀਪਜੋਤ ਸੋਈ ਜੀ, ਮੈਂ ਜਸਟ ਫਾਰ ਯੋਰ ਨੌਲੇਜ, ਜਿਹੜਾ ਹਿੰਦੁਸਤਾਨ ਸੀ ਨਾ ਉਸ ਦੀ ਜਿਹੜੀ ਬਾਰਡਰ ਸੀਗਾ ਨਾ ਉਹ ਖੈਬਰ ਤੋਂ ਲੈ ਕੇ ਤਕਰੀਬਨ ਬਰਮਾ ਤੱਕ ਸੀਗਾ, ਔਰ ਇਸ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਮੈਂ ਤੁਹਾਨੂੰ ਦੱਸਦਾ ਵੈਸੇ ਸਾਰੇ ਸਰੋਤਿਆਂ ਨੂੰ ਨੌਲੇਜ ਦੇ ਲਈ, ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਡੈਫੀਨੇਸ਼ਨ ਹਿੰਦੁਸਤਾਨ ਦੀ ਆਉਂਦੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਆ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਡਿਫਾਈਨ ਕੀਤਾ, ਦੋ ਜਗ੍ਹਾ ਹਿੰਦੁਸਤਾਨ ਸ਼ਬਦ ਵਰਤਿਆ, ਇਸ ਤੋਂ ਪਹਿਲਾਂ ਕਿਸੇ ਵੀ ਗ੍ਰੰਥ ਦੇ ਵਿੱਚ ਹਿੰਦੁਸਤਾਨ ਸ਼ਬਦ ਨਹੀਂ ਵਰਤਿਆ ਗਿਆ। ਸੋ ਇਹ ਬੜਾ ਪਾਕ ਪਵਿੱਤਰ ਸਾਡੇ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਤੇ ਇਸ ਕਰਕੇ ਸਾਨੂੰ ਸਾਡੇ ਗੁਰੂਆਂ ਦੀ ਜਿਹੜੀ ਇੰਟਲੈਕਟ ਹੈਗੀ ਆ ਉਸ ਨੂੰ ਸਲਾਮ ਕਰਨਾ ਬਣਦਾ ਹੈ। ਤੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਤਾਂ ਮੈਨੂੰ ਲੱਗਦਾ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਿਹੜਾ ਹਿੰਦ ਸ਼ਬਦ ਹੈ ਉਹ ਇੰਦਸ ਰਿਵਰ ਦੀ ਘਾਟੀ ਦੇ ਉੱਤੇ ਜਿਹੜੇ ਜਿੰਨੇ ਵੀ ਲੋਕ ਵਸੇ ਨੇ, ਇਹ ਕੋਈ ਧਾਰਮਿਕ ਨਾਮ ਨਹੀਂ ਹੈਗਾ, ਜਿੰਨੇ ਲੋਕ ਵਸੇ ਨੇ,
ਜਾਤੀਵਾਦੀ
ਹਾਂ, ਇਹ ਤਾਂ
ਹਿੰਦੂਇਜ਼ਮ ਦੇ ਨਾਲ ਰਿਲੇਟਡ
ਨਹੀਂ ਹੈਗਾ। ਜਿਹੜਾ ਹਿੰਦੂਇਜ਼ਮ ਕੀ ਆ ਉਹ ਵੀ ਵੱਖ ਵੱਖ ਸੈਕਟ ਨੇ, ਉਹਦੇ ਵਿਚ ਵੀ ਬ੍ਰਾਹਮਣਿਜ਼ਮ ਹੈ, ਖੱਤਰੀ ਹੈ, ਉਹਦੇ ਵਿਚ ਵੈਸ਼ਨਵ ਹੈ, ਸ਼ੈਵ ਹੈ, ਮਤਲਬ ਜੋਗੀ ਹੈ, ਸਿੱਧ ਹੈ, ਮਤਲਬ ਉਹ ਕੰਬੀਨੇਸ਼ਨ ਨੂੰ ਜਿਹੜਾ ਵੈਸਟ ਦੇਖ ਰਿਹਾ ਸੀ ਉਹ ਦੇਖ ਰਿਹਾ ਸੀ ਕਿ ਇੰਦ ਘਾਟੀ ਦੀ ਜਿਹੜੀ ਸਭਿਅਤਾ ਆ ਉਸ ਨੂੰ ਇੰਦ ਦੀ ਬਜਾਏ ਉਹ ਹਿੰਦ ਕਹਿੰਦੇ ਸੀ, ਹਿੰਦ ਘਾਟੀ ਦੀ ਸਭਿਅਤਾ। ਸੋ ਇਸ ਤੋਂ ਬਣਿਆ ਆ, ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਹਿੰਦ ਘਾਟੀ ਦੀ ਸਭਿਅਤਾ ਨੂੰ ਹੀ ਰੈਫਰੈਂਸ ਦਿੱਤੀ ਆ, ਤੇ ਇਸ ਕਰਕੇ ਮਤਲਬ ਆਪਾਂ ਨੂੰ ਬਹੁਤਾ ਜ਼ਿਆਦਾ ਇਹਨੂੰ ਇਹ ਬੜਾ ਪੋਜ਼ਿਟਿਵ ਅੱਖਰ ਹੈ ਅਗਰ ਇਸ ਨੂੰ ਵੱਡੇ ਸੰਦਰਭ ਦੇ ਵਿੱਚ ਦੇਖੀਏ। ਜਿਹੜਾ ਭਾਰਤ ਹੈ, ਭਾਰਤ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਭਾਰਤ ਮੰਨਿਆ ਜਾ ਰਿਹਾ ਅਮਰੀਕ ਭਾਜੀ ਵੀ ਦੋ ਹਿਸਟਰੀ ਚ ਰੈਫਰੈਂਸਾਂ ਆਉਂਦੀਆਂ ਨੇ। ਇੱਕ ਤਾਂ ਆਉਂਦਾ ਆ ਕ੍ਰਿਸ਼ਨ ਦਾ ਜਿਹੜਾ ਕਜ਼ਨ ਭਰਤ, ਠੀਕ ਹੈ, ਹਾਂ ਭਰਤ, ਉਹ ਤੋਂ ਬਣਿਆ ਭਰਤ, ਪਰ ਰਾਮ, ਠੀਕ ਹੈ, ਜਿਹਨੇ ਸ਼੍ਰੀ ਰਾਮ ਦੀ ਖੜਾਮ ਰੱਖ ਕੇ ਰਾਜ ਕੀਤਾ, ਸਿੰਘਾਸਨ ਤੇ ਨੀ ਬੈਠਿਆ। ਸੋ ਇੱਕ ਤਾਂ ਉਹ ਭਾਰਤ ਆਉਂਦਾ ਆ, ਕਹਿੰਦੇ ਆ ਸਿਆਣੇ ਕਹਿੰਦੇ ਆ ਸ਼ਾਇਦ ਉਹ ਤੋਂ ਭਾਰਤ ਬਣਿਆ ਹੋਵੇ। ਪਰ ਇੱਕ ਹੋਏ ਨੇ ਭਰਥਰੀ ਜੋਗੀ, ਭਰਥਰੀ ਨੇ ਬਹੁਤ ਬਾਣੀ ਲਿਖੀ ਆ, ਬਹੁਤ ਕੰਮ ਕੀਤਾ ਉਹਨਾਂ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿਚ ਭਰਥਰੀ ਨੂੰ ਲੈ ਕੇ 3 ਜਾਂ 4 ਜਿਹੜੇ ਸ਼ਬਦ ਨੇ ਉਹ ਪਹਿਲੇ ਪਾਤਸ਼ਾਹ ਨੇ ਉਚਾਰੇ ਆ, ਸੁਣ ਭਰਥਰੀ ਜੋਗੀ, ਮਤਲਬ ਉਹਨਾਂ ਦੇ ਫੀਲਡ ਵਰਕ ਇੰਨਾ ਕੰਮ ਕੀਤਾ ਵੀ ਇੱਕ ਟਾਈਮ ਭਰਥਰੀ ਭਰਥਰੀ ਸੀਗੀ ਸਾਰੇ ਇਲਾਕਿਆਂ ਦੇ ਵਿਚ ਹਿੰਦੁਸਤਾਨ ਦੇ ਵਿਚ। ਸੋ ਉਸ ਤੋਂ ਵੀ ਪ੍ਰਭਾਵਿਤ ਹੋ ਕੇ ਲੋਕ ਭਾਰਤ ਕਹਿੰਦੇ ਸੀਗੇ, ਠੀਕ ਹੈ। ਸੋ ਜ਼ਿਆਦਾ ਮੈਨੂੰ ਲੱਗਦਾ ਕਿ ਇੱਕ ਜੇ ਤਾਂ ਰਾਜ ਦੇ ਸੰਦਰਭ ਨਾਲ ਦੇਖਣਾ ਹੋਵੇ ਤਾਂ ਉਹ ਭਰਤ ਰਾਜ, ਜਿਹੜਾ ਭਰਤ ਰਾਜਾ ਸੀ ਉਹਦੀ ਗੱਲ ਕਰਦੇ ਆ, ਰਾਮ ਚੰਦਰ ਜੀ ਦਾ ਰਿਸ਼ਤੇਦਾਰ ਜਾਂ ਚਾਚੇ ਦਾ ਮੁੰਡਾ, ਚਾਚੇ ਦਾ ਮੁੰਡਾ ਨਹੀਂ ਸੀਗਾ ਤਾਂ ਭਰਾ ਹੀ, ਪਰ ਦੂਜੀ ਮਾਂ ਤੋਂ, ਮਤਰੇਈ ਮਾਂ ਤੋਂ। ਤੇ ਦੂਜਾ ਜਿਹੜਾ ਸੀਗਾ ਵੀ ਭਰਥਰੀ ਜੋਗੀ ਤੋਂ ਬਣਿਆ। ਇਹ ਦੋਨੋਂ ਨਾਮ ਬੜੇ ਪਵਿੱਤਰ ਨੇ, ਭਾਰਤ ਵੀ ਬੜਾ ਪਵਿੱਤਰ ਨਾਮ ਹੈ, ਕਿਉਂਕਿ ਉਹ ਭਰਤ ਤੋਂ ਵੀ ਬਣਿਆ ਤੇ ਭਰਤਰੀ ਯੋਗੀ ਤੋਂ ਵੀ ਬਣਿਆ, ਜਿਹਦੀ ਰੈਫਰੈਂਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਦਿੱਤੀ ਔਰ ਪਹਿਲੇ ਪਾਤਸ਼ਾਹ ਨੇ ਹਿੰਦੁਸਤਾਨ ਦੀ ਵੀ ਰੈਫਰੈਂਸ ਦਿੱਤੀ ਹੈ। ਸੋ ਦੋਨੋਂ ਹੀ ਬੜੇ ਸਤਿਕਾਰਤ ਨਾਮ ਨੇ, ਦੋਨੋਂ ਹੀ ਬੜੇ ਮਾਣ ਵਾਲੇ ਨਾਮ ਨੇ। ਆਪਾਂ ਨੂੰ ਗਾਲ ਨਹੀਂ ਕੱਢਣੀ ਚਾਹੀਦੀ, ਕੋਈ ਵੀ ਆਪਾਂ ਨੂੰ ਮਾੜੀ ਭਾਸ਼ਾ ਨਹੀਂ ਕੱਢਣੀ ਚਾਹੀਦੀ, ਵੈਸੇ ਤਾਂ ਉੱਦਾਂ ਵੀ ਨਹੀਂ ਬੋਲਣਾ ਚਾਹੀਦਾ ਮਾੜਾ ਕਿਸੇ ਨੂੰ।
ਇੰਡੀਆ ਵੀ ਕਹਿ ਲਓ, ਹਿੰਦੁਸਤਾਨ ਕਹਿ ਲਓ, ਭਾਰਤ ਕਹਿ ਲਓ, ਇਹਦੇ ਵਿੱਚ ਕੋਈ ਮਾੜੀ ਗੱਲ ਤਾਂ ਨਹੀਂ ਹੈ, ਤਿੰਨੇ ਠੀਕ ਆ। ਜਿੱਦਾਂ ਜਿੱਦਾਂ ਕਿਸ ਵੇਲੇ ਸਾਡਾ ਸਾਡੀ ਜਵਾਨ ਨੂੰ ਸਾਨੂੰ ਡਾਇਰੈਕਸ਼ਨ ਦਿੰਦੀ ਹੈ, ਉੱਦਾਂ ਤੁਸੀਂ ਬੋਲ ਲੈਂਦੇ।
ਮੈਂ ਤਾਂ ਸਿਰਫ ਦੋਨਾਂ ਨਾਵਾਂ ਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੈਫਰੈਂਸ ਦੀ ਗੱਲ ਕਰ ਰਿਹਾ ਕਿ ਦੋਨੋਂ ਹੀ ਬੜੇ ਸਤਿਕਾਰਤ ਨਾਮ, ਦੋਨਾਂ ਨਾਵਾਂ ਦੀ ਪਹਿਲੇ ਪਾਤਸ਼ਾਹ ਨੇ ਰੈਫਰੈਂਸ ਕੀਤੀ ਹੋਈ ਆ। ਸੋ ਇਸ ਕਰਕੇ ਆਪਾਂ ਲਈ ਦੋਨੋਂ ਹੀ ਸਤਿਕਾਰਤ ਨੇ, ਠੀਕ ਹੈ। ਹੁਣ ਕਈ ਲੋਕ ਹਿੰਦੁਸਤਾਨ ਦੀ ਮਾਂ ਦੀ ਫਲਾਨੀ ਧਿਮਕੜੀ ਪਾ ਕੇ ਗੱਲ ਕਰਦੇ ਨੇ, ਹਨਾ, ਉਹ ਰੋਂਗ, ਦੈਟਸ ਟੋਟਲੀ ਰੋਂਗ, ਹਨਾ। ਉਹ ਜੀ ਹਿੰਦੂ ਚੋਰ ਆ, ਜੀ ਹਿੰਦੁਸਤਾਨ ਚੋਰ ਆ, ਫਲਾਨਾ।
ਜੇ ਗਾਲ ਕੱਢ ਕੇ ਗੱਲ ਕਰਦੇ ਆ ਜਾਂ ਤੁਸੀਂ ਹੋਰ ਕਿਸੇ ਤਰੀਕੇ ਨਾਲ ਗੱਲ ਕਰਦੇ ਜਿਹੜੀ ਅਪਮਾਨਿਤ ਕਰਦੀ ਦੂਜੇ ਬੰਦੇ ਨੂੰ, ਉਹਦੇ ਚ ਦੂਜੇ ਬੰਦੇ ਦੀ ਹੇਠੀ ਘੱਟ ਹੁੰਦੀ ਆ, ਉਹਦੇ ਵਿੱਚ ਤੁਹਾਡੀ ਪਰਸਨੈਲਿਟੀ ਜ਼ਿਆਦਾ ਯਾਦ ਹੋਊਗੀ। ਤੁਸੀਂ ਕਿੰਨੇ ਕੁ ਪਾਣੀ ਚ ਆ, ਤੁਸੀਂ ਕਿੰਨੇ ਕੁ ਗਿਆਨੀ ਆ, ਤੁਸੀਂ ਕਿੰਨੇ ਕੁ ਸੂਝਵਾਨ ਆ, ਤੁਹਾਡੇ ਚ ਕਿੰਨੀ ਕੁ ਵਧੀਆ ਗੱਲ ਕਰਨ ਦੀ ਕਸ਼ਮਤਾ ਆ। ਹੁਣ ਕਈ ਵਾਰੀ ਜਿਹੜੀਆਂ ਵਿਰੋਧ ਪ੍ਰਸਥਿਤੀਆਂ ਦੇ ਵਿੱਚ ਵੀ ਤੁਹਾਨੂੰ ਕਈ ਵਾਰੀ ਦੂਜੇ ਬੰਦੇ ਨੂੰ ਸਨਮਾਨ ਦੇਣਾ ਪੈਂਦਾ ਆ, ਉਹਦੇ ਵਿੱਚ ਤੁਹਾਡੀ ਪਰਸਨੈਲਿਟੀ ਦੀ ਪ੍ਰਸ਼ੰਸਾ ਹੁੰਦੀ ਆ ਕਿ ਨਾ ਕਿ ਉਸ ਬੰਦੇ ਦੀ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਆ।
ਹਾਂਜੀ, ਤੇ ਇੱਕ ਨਾ ਪੁਟਿਨ ਨੇ ਵੀ ਕਹਿੰਦੇ ਟੀਕਾ ਕੱਢ ਦਿੱਤਾ ਆ, ਅਮਰੀਕ ਭਾਜੀ, ਰਸ਼ੀਆ ਨੇ ਟੀਕਾ ਕੱਢ ਦਿੱਤਾ ਕੋਰੋਨਾ ਵਾਇਰਸ ਦਾ, ਤੇ ਉਹ ਬਲਰਾਜ ਸਿੰਘ ਹੁਣੀ ਕਹਿੰਦੇ
ਵੈਸਟਰਨ ਕੰਟਰੀਆਂ ਨੂੰ ਹਜਮ ਨੀ ਹੋ ਰਿਹਾ, ਉਹ ਟੀਕਾ ਬਣਾਇਆ ਕਹਿੰਦੇ ਉਹ ਠੀਕ ਨੀ ਹੈ, ਉਹ ਠੀਕ ਨਹੀਂ ਹੋਣਾ, ਹਾਲਾਂਕਿ ਉਹਦੀ ਐਕਸਰਸਾਈਜ਼ ਇੰਪਲੀਮੈਂਟੇਸ਼ਨ ਹੋਈ ਨੀ ਹੈ, ਉਹਨੂੰ ਟੈਸਟ ਨੀ ਕੀਤਾ ਗਿਆ ਪਬਲਿਕ ਤੇ ਜਾਂ ਉਹ ਬਣਾਇਆ ਉਹਨੇ ਕਿਹਾ। ਉਦਣ ਤੋਂ ਹੀ ਅਖਬਾਰਾਂ ਵਿੱਚ ਜਿਉਂ ਉਹਦੀ ਜੜ ਪੱਟ ਹੋ ਰਹੀ ਆ ਨਾ, ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਵੀ ਸਾਰੇ ਜਿੰਨੇ ਵੀ ਵੈਸਟਰਨ ਕੰਟਰੀਜ਼ ਆ, ਲਓ ਜੀ ਉਹਨੇ ਟੀਕਾ ਗਲਤ ਬਣਾ ਲਿਆ, ਉਹ ਤਾਂ ਹਲੇ ਅਪਲਾਈ ਹੀ ਨੀ ਕੀਤਾ ਗਿਆ।
ਨਹੀਂ ਨਹੀਂ ਕੀਤਾ, ਕਰ ਲਿਆ ਭਾਜੀ, ਉਹ ਕਰ ਲਿਆ ਨਾ ਅਸਲ ਦੇ ਵਿੱਚ,
ਕਰ ਹੀ ਲਿਆ ਹੋਊਗਾ।
ਹਾਂ, ਉਹ
ਪਤਾ ਕਿ ਪਬਲਿਕ ਦੇ ਵਿੱਚ ਆਮ ਨਹੀਂ ਆਇਆ,
ਉਹ ਕਹਿੰਦੇ ਅਸੀਂ ਪਬਲਿਕ ਨੂੰ ਹਜੇ ਦੇਣਾ ਨੀ ਟੀਕਾ, ਪਹਿਲਾਂ ਕਹਿੰਦੇ ਆ ਪੁਟਿਨ ਨੂੰ ਜਵਾਬ। ਇੱਕ ਪ੍ਰੈਸ ਕਾਨਫਰੰਸ ਮੈਂ ਦੇਖ ਰਿਹਾ ਸੀਗਾ, ਜਰਨਲਿਸਟ ਨੇ ਪੁੱਛਿਆ ਵੀ ਤੁਸੀਂ ਇਹ ਟੀਕੇ ਡਾਕਟਰਾਂ ਨੂੰ ਟੀਚਰਾਂ ਨੂੰ ਕਿਉਂ ਲਾ ਰਹੇ ਹੋ ਪਹਿਲਾਂ? ਉਹਨੇ ਜਿਹੜਾ ਰੋਲ ਆਊਟ ਕੀਤਾ ਨਾ ਟੀਕਾ ਬਣਾ ਕੇ, ਪਹਿਲਾਂ ਆਪਣੇ ਲਵਾਇਆ, ਫਿਰ ਬੱਚਿਆਂ ਦੇ ਲਵਾਇਆ, ਸਾਰੇ ਆਪਣੇ ਲਾਏ, ਮਿਨਿਸਟਰੀ ਦੇ ਲਵਾਏ ਕਰਕੇ ਕਹਿੰਦੇ ਠੀਕ ਹੈ। ਹੁਣ ਕਹਿੰਦੇ ਅਸੀਂ ਪਹਿਲਾਂ ਡਾਕਟਰਾਂ ਦੇ ਲਾਵਾਂਗੇ, ਨਰਸਾਂ ਦੇ ਲਾਵਾਂਗੇ, ਜਿੰਨਾ ਮੈਡੀਕਲ ਸਟਾਫ ਹੈ ਉਹਨਾਂ ਦੇ ਲਾਵਾਂਗੇ, ਫਿਰ ਅਸੀਂ ਲਾਵਾਂਗੇ ਟੀਚਰਾਂ ਦੇ, ਆਮ ਪਬਲਿਕ ਦੀ ਬਾਰੀ ਅੰਡ ਜਾਏਗੀ। ਉਹਨੂੰ ਸਵਾਲ ਪੁੱਛਿਆ ਬਈ ਤੁਹਾਡੇ ਲੱਗਣਾ ਟੀਕਾ, ਤੁਹਾਡੇ ਟੀਕਾ ਲੱਗਣਾ, ਆਓ ਤੁਹਾਡੇ ਟੀਕਾ ਲੱਗਣਾ, ਮੈਂ ਤਾਂ ਟੀਚਰਾਂ ਦਾ ਨਾਮ ਨਹੀਂ, ਸੱਚੀ ਮੈਂ ਆਪਣੇ ਕੋਲ ਨੀ ਗੱਲ ਮਾਰ ਰਿਹਾ, ਉਹਨੇ ਸੱਚੀ ਗੱਲ ਕਹੀ ਆ। ਹੁਣ ਉਹਨੂੰ ਪੁੱਛਿਆ ਫਿਰ ਮੇਰੇ ਅਰਗੇ ਨੇ, ਉਹਨੂੰ ਫਿਰ ਮੇਰੇ ਅਰਗੇ ਨੇ ਪੁੱਛਿਆ ਵੀ ਅਮਰੀਕ ਭਾਜੀ ਦੇ ਟੀਕਾ ਕਿਉਂ ਲਾਣਾ? ਉਹ ਕਹਿੰਦਾ ਦੇਖੋ ਭਾਈ, ਡਾਕਟਰ ਜਿਹੜੇ ਨੇ ਉਹ ਡਾਕਟਰ ਬਣਾਉਣ ਦੇ ਲਈ 30 ਸਾਲ ਲੱਗਦੇ ਨੇ, ਠੀਕ ਹੈ, ਬੱਚਾ ਜਨਮ ਤੋਂ ਲੈ ਕੇ 30 ਸਾਲ ਜਦ ਪੜ੍ਹਦਾ ਪ੍ਰੈਕਟਿਸ ਕਰਦਾ ਤਾਂ ਜਾ ਕੇ ਡਾਕਟਰ ਬਣਦਾ, ਇੱਦਾਂ ਨਰਸਿਸ ਬਣਦੇ, ਇੱਦਾਂ ਮੈਡੀਕਲ ਸਟਾਫ ਬਣਦਾ, ਇੱਦਾਂ ਹੀ ਟੀਚਰ ਹੈ। ਕਹਿੰਦੇ ਵੀ 30 ਸਾਲ ਤੱਕ ਜਾ ਕੇ ਫਿਰ ਉਹ ਵਧੀਆ ਪੜ੍ਹਾਉਣ ਲੱਗਦਾ ਟੀਚਰਾਂ ਨੂੰ, ਮਤਲਬ ਬੱਚਿਆਂ ਨੂੰ। ਕਹਿੰਦੇ ਵੀ ਜੇ ਇੱਕ ਡਾਕਟਰ ਕਹਿੰਦਾ ਅਸੀਂ ਲੂਜ਼ ਕਰਦੇ ਹਾਂ, ਨਰਸ ਲੂਜ਼ ਕਰਦੇ ਹਾਂ, ਤਾਂ ਅਸੀਂ 30 ਸਾਲ ਦਾ ਐਕਸਪੀਰੀਅੰਸ ਲੂਜ਼ ਕਰ ਜਾਂਦੇ ਹਾਂ ਉਦੋਂ ਹੀ। ਹੁਣ ਕਹਿੰਦਾ ਵੀ ਇਲਾਜ ਇਹਨਾਂ ਨੇ ਕਰਨਾ। ਦੂਜਾ ਜਿਹੜਾ ਆ ਵੀ ਸਕੂਲ ਦੇ ਵਿੱਚ ਬੱਚੇ ਜਿਹੜੇ ਪੜ੍ਹਾਉਣੇ ਆ ਉਹਨਾਂ ਨੇ ਡਾਕਟਰ ਬਣਨਾ। ਦੂਜੀ ਗੱਲ ਹੈ ਕਿ ਸਾਰੇ ਬੱਚਿਆਂ ਦੇ ਜੇ ਚਲੇ ਗਿਆ ਤਾਂ ਸਾਰੇ ਘਰ ਘਰ ਚਲ ਜਾਣਾ। ਇਸ ਕਰਕੇ ਅਸੀਂ ਪਹਿਲਾਂ ਜਿਹੜੇ ਟੀਚਰ ਹੈ ਉਹਨਾਂ ਨੂੰ ਅਸੀਂ ਪ੍ਰਾਇਓਰਿਟੀ ਦਿੰਦੇ ਹਾਂ, ਟੀਚਰ ਤੇ ਡਾਕਟਰ। ਮਤਲਬ ਉਹਦੀ ਪਾਲਿਸੀ ਦੇਖੋ, ਮਤਲਬ ਬ੍ਰਿਲੀਅੰਟ ਜਿਹਨੂੰ ਕਹਿੰਦੇ ਆ ਨਾ, ਉਹ ਪਾਲਿਸੀ ਆ। ਤੇ ਉਹ ਕਹਿੰਦੇ ਵੀ ਜਦੋਂ ਇਹ ਸਾਰਾ ਰੋਲ ਆਊਟ ਹੋ ਗਿਆ ਫਿਰ ਅਸੀਂ ਸੈਕਟਰ ਬਾਈ ਸੈਕਟਰ ਜਿਹੜਾ ਆਇਡੈਂਟੀਫਾਈ ਕਰਕੇ ਫਿਰ ਅਸੀਂ ਉਦਾਂ ਰੋਲ ਆਊਟ ਕਰਾਂਗੇ। ਇੱਦਾਂ ਨੀ ਵੀ ਲੈ ਵੀ ਹੁਣ ਆ ਦੁਕਾਨ ਖੁੱਲ ਗਈ ਆ ਤੇ ਚੱਲ ਵੀ ਮੇਰੇ ਟੈਸਟਾਂ ਵਾਲਿਆਂ ਨੇ ਜੇ ਜਾਂਦੇ ਜਾਂਦੇ ਛੱਡ ਮੈਂ ਟੀਕੇ ਮਾਰਨੇ ਸ਼ੁਰੂ ਕਰ। ਤੁਹਾਨੂੰ ਪਤਾ ਮਾਲਪੁਰ ਤੁਹਾਡੇ ਇੱਕ ਸਾਧ ਹੁੰਦਾ ਸੀ ਜਿਹੜਾ ਛੱਡ ਮੈਂ ਟੀਕਾ ਮਾਰਦਾ ਹੁੰਦਾ ਸੀ ਉਹ ਕੰਬਲ ਦੇ ਵਿੱਚ।
ਆਹੋ
ਗੜ ਸ਼ੰਕਰ ਸੀਗਾ ਸਾਧ, ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਸੀ, ਉਹ ਤਾਂ ਇੱਦਾਂ ਲਾਈਨ ਲੱਗੀ ਹੁੰਦੀ ਸੀ, ਉਹ ਟੀਕਾ ਲੈ ਕੇ ਕੰਬਲ ਦੇ ਵਿੱਚ ਹੀ ਲਾ ਦਿੰਦਾ ਹੁੰਦਾ ਸੀ, ਕਈਆਂ ਦੇ ਤਾਂ ਛੱਡ ਮੈਂ ਮਾਰਦਾ ਹੁੰਦਾ ਸੀਗਾ ਟੀਕਾ।
ਜਿਹਨੂੰ ਜਿਆਦਾ ਗਾਲਾਂ ਪਈਆਂ ਉਹ ਤਾਂ ਜਿਆਦਾ ਭਲਾ ਹੁੰਦਾ ਸੀ, ਵੈਲਫੇਅਰ ਜਿਆਦਾ ਹੁੰਦੀ ਹੁੰਦੀ ਸੀ। ਸਨਮਾਨ ਹੋ ਗਿਆ ਇਹ ਹੁਣ ਪਤਾ ਹੋ ਗਿਆ ਇਹ ਚਲ ਗਿਆ ਵਿਦੇਸ਼
ਓਹਦਾ ਨਾਮ ਮੇਰੇ ਫਾਦਰ ਸਾਹਿਬ ਦੱਸ ਦਿੰਦੇ ਉਹ ਚੱਬੇ ਵਾਲ ਦਾ ਮੇਰੇ ਫਾਦਰ ਸਾਹਿਬ ਖੁਦ ਦੇਖ ਕੇ ਆਏ ਟੀਕਾ ਕੰਬਲ ਦੇ ਵਿੱਚ
ਟੀਕੇ ਚੱਬੇ ਵਾਲ ਲੱਗਦੇ ਸੀ ਉਹ ਚੱਬੇ ਵਾਲ ਲੱਗਦੇ ਸੀ
ਟੀਕਾ ਲਾਤਾ ਕਹਿੰਦਾ ਜੀ ਟੀਕਾ ਲਾ ਕਹਿੰਦਾ ਲਾਤਾ ਤੇਰੇ ਕਹਿੰਦਾ ਅੱਛਾ ਦਰਦ ਤਾਂ ਹੋਇਆ ਹੀ ਨੀ ਉਹਦਾ ਘਰ ਜਾ ਕੇ ਦੇਖਿਆ ਬਸ ਚੜਨ ਲੱਗਾ ਨੋਟ ਸਾਰੇ ਗਿੱਲੇ ਉਹ ਬਟੂਏ ਚ ਟੀਕਾ ਦੋ ਗੁੱਤਾਂ ਵਾਲਾ ਬਾਬਾ ਸੀ ਦੋ ਗੁੱਤਾਂ ਕਰਕੇ ਰੱਖਦਾ ਲਾਡੀ ਭੈਣ ਵੀ ਕਹਿ ਰਹੇ ਨੇ ਕਹਿੰਦੇ ਦੋ ਗੁੱਤਾਂ ਵਾਲਾ ਬਾਬਾ ਸੀ ਕਿਆ ਬਾਤ ਹੈ ਜੀ ਸ਼ਿਵਦੀਪ ਕਲੇਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਇੱਕ ਹੋਰ ਸਟੋਰੀ ਗੋਜ਼ ਅਬਾਊਟ ਸਨ ਆਫ ਸ਼ਕੁੰਤਲਾ ਐਂਡ ਦੁਸ਼ਾਂਤ ਸਨ ਭਾਰਤ ਭਾਰਤ ਨੇਮ ਇਜ਼ ਅਡਾਪਟਡ ਫਰੋਮ ਦੇਅਰ ਗ੍ਰੇਟ ਪ੍ਰੋਗਰਾਮ ਹਾਂਜੀ ਇਸ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਨੇ ਸਾਡੇ ਨਾਲ ਤੇ ਢਾਡੀ ਲਖਵਿੰਦਰ ਸਿੰਘ ਘੰਗੂੜਾ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਤੇ ਉਹ ਪ੍ਰੀਤ ਕਹਿ ਰਹੇ ਨੇ ਹਾਂਜੀ ਉਹ ਜਿਹੜਾ ਗੜਸ਼ੰਕਰ ਵਾਲਾ ਸੀ ਜੀ ਉਹ ਬਾਪੂ ਕੁੰਭਦਾਸ ਸੀਗਾ ਕਹਿੰਦੇ ਹੁਣ ਚੇਤਾ ਆ ਗਿਆ ਮੈਨੂੰ ਕੁੰਭਦਾਸ ਸੀਗਾ ਜਿਹੜਾ ਗਾਲਾਂ ਕੱਢਦਾ ਸੀ ਪੱਤਰ ਪੁੱਤਰ ਮਾਰਦਾ ਹੁੰਦਾ ਸੀ ਤੇ ਉਹ ਪਾਲਾ ਬੈਂਸ ਕਹਿ ਰਹੇ ਕਹਿੰਦੇ ਗਾਲਾਂ ਬਹੁਤ ਕੱਢਦਾ ਸੀ ਬੁੜੀਆਂ ਬਹੁਤ ਸੁਣ ਜਾਂਦੀਆਂ ਸੀ ਮੈਨੂੰ ਲੱਗਦਾ ਬੁੜੀਆਂ ਨੇ ਗਾਲਾਂ ਦੀ ਟ੍ਰੇਨਿੰਗ ਉੱਥੋਂ ਲਈ ਉਹ ਕਿੱਥੇ ਅਸੀਂ ਵੀ ਉਹੀ ਗੱਲ
ਅਸੀਂ ਨਾ ਗੜਸ਼ੰਕਰ ਤੋਂ ਪੜਾਣ ਜਾਂਦੇ ਸੀ ਇਹਦੀ ਵੀ ਗੱਲ ਜਾਰੀ ਰੱਖਿਓ ਸਾਡੀ ਹੋਰ ਗੱਲ ਸੁਣਾਉਣੇ ਆ ਅਸੀਂ ਨਾ ਗੜਸ਼ੰਕਰ ਦੇ ਉੱਪਰ ਹੁੰਦਾ ਸੀ ਪੋਜੇ ਵਾਲ ਸਕੂਲ ਉੱਥੇ ਮੈਂ ਪੜਾਣ ਜਾਂਦਾ ਸੀ 1983 ਦੇ ਵਿੱਚ ਉੱਥੇ ਪਹਿਲੀ ਅਪਾਇੰਟਮੈਂਟ ਮੇਰੀ ਹੋਈ ਸੀ ਤਾਂ ਉੱਥੇ ਪੜਾਣ ਜਾਂਦੇ ਸੀ ਗੜਸ਼ੰਕਰ ਤੋਂ ਬੱਸ ਫੜਦੇ ਹੁੰਦੇ ਸੀ ਇੱਕ ਬੱਸ ਹੁੰਦੀ ਸੀ ਵਿਕਟਰੀ ਕੰਪਨੀ ਦੀ ਇੱਕੋ ਹੀ ਬੱਸ ਹੁੰਦੀ ਸੀ ਉਹਨਾਂ ਕੋਲ ਤੇ ਉਹਨਾਂ ਨੇ ਨਾ ਸਵੇਰੇ ਸਵੇਰੇ ਟਾਇਰ ਖੋਲਿਆ ਹੁੰਦਾ ਸੀ ਮੋਰਲਾ ਤੇ ਟਿਕਟਾਂ ਵੰਡ ਰਿਹਾ ਹੁੰਦਾ ਸੀ ਕੰਡਕਟਰ ਉਹਨੇ ਪਹਿਲਾਂ ਸਾਰੀਆਂ ਟਿਕਟਾਂ ਦੇਣੀਆਂ ਤਾਂ ਉਹਨੂੰ ਕਿਸੇ ਨੇ ਪੁੱਛਿਆ ਤੂੰ ਟਿਕਟਾਂ ਲਈ ਜਾਂਦੇ ਟਾਇਰ ਤਾਂ ਹੈ ਨੀ ਕਹਿੰਦਾ ਟਿਕਟਾਂ ਦੇ ਪੈਸੇ ਆਊਗੇ ਤਾਂ ਪੈਂਚਰ ਲਵਾ ਕੇ ਫੇਰ ਜਾਊਂਗਾ ਮੈਂ ਉਹ ਪੈਂਚਰ ਲਵਾਉਣ ਦੇ ਪੈਸੇ ਵੀ ਨਾ ਉਹ ਟਿਕਟਾਂ ਵੇਚ ਕੇ ਫੇਰ ਪੈਂਚਰ ਲਵਾਉਣਾ ਫੇਰ ਉਹਨੇ ਬੱਸ ਲੈ ਕੇ ਜਾਣੀ ਇਹ ਹਾਲਾਤ ਹੁੰਦੇ ਸੀ
ਚਲੋ ਐਨੀ ਵੇ ਗੱਲ ਚੱਲੀ ਸੀ ਪੁਟਿਨ ਤੋਂ ਕਿੱਥੇ ਤੁਸੀਂ ਗੜਸ਼ੰਕਰ ਚੱਬੇ ਵਾਲ ਲੈ ਗਏ ਅੱਛਾ ਗੱਲ ਸੀਗੀ ਵੀ ਉਹ ਹੁਣ ਹਜ਼ਮ ਨਹੀਂ ਹੋ ਰਹੀ ਗੱਲ ਤੇ 20 ਦੇਸ਼ਾਂ ਨੇ ਟੀਕਾ ਜਿਹੜਾ ਆਰਡਰ ਕਰ ਦਿੱਤਾ ਆ ਤੇ ਹੁਣ ਉਹ ਰੋਲ ਆਊਟ ਹੋ ਰਿਹਾ ਆ ਉਧਰ ਇਸ ਚੱਕਰ ਦੇ ਵਿੱਚ ਜਦ ਪਤਾ ਲੱਗਿਆ ਬਿੱਲ ਗੇਟ ਨੂੰ ਜਿਹੜਾ ਕਿ 2017 ਦਾ ਹੀ ਟੀਕਾ ਬਣਾ ਕੇ ਬੈਠਾ ਆ ਉਹ ਕਹਿੰਦਾ ਮੈਂ ਤਾਂ ਜੀ $3 ਤੱਕ ਲਿਆਉਂਗਾ ਹੁਣ ਟੀਕਾ ਉਹਦਾ ਭਾਅ ਡਿੱਗ ਪਿਆ ਟੀਕੇ ਦਾ ਉਹਦਾ ਹਿਸਾਬ ਤਾਂ ਹੁਣ ਰੌਲਾ ਇਹ ਆ ਵੀ ਟੀਕੇ ਦੀ ਦੌੜ ਲੱਗੀ ਹੋਈ ਆ ਵੀ ਕਿਹਨੇ ਕਿੱਡਾ ਟੀਕਾ ਲਾਣਾ ਦੁਨੀਆਂ ਦੇ ਵਿੱਚ ਤੇ ਬਿੱਲ ਗੇਟ ਵੱਡਾ ਟੀਕਾ ਲਈ ਬੈਠਾ ਸੀ ਤੇ ਰਸ਼ੀਆ ਨੇ ਉਹ ਪਾਣੀ ਫੇਰ ਦਿੱਤਾ ਲੱਗਦਾ ਤੇ ਹੁਣ ਇਹ ਚੀਜ਼ ਇਹਨਾਂ ਨੂੰ WHO ਵਾਲਿਆਂ ਨੂੰ ਹੋਰ ਨੂੰ ਹਜ਼ਮ ਨਹੀਂ ਹੋ ਰਹੀ ਹੁਣ ਟਸਲਬਾਜ਼ੀ ਇਹ ਚੱਲ ਰਹੀ ਹੈ ਕਿ ਬਿੱਲ ਗੇਟ ਟੀਕਾ ਲਾਣ ਨੂੰ ਫਿਰਦਾ ਬਹੁਤ ਦੇਰ ਤੋਂ ਕਈ ਕੰਟਰੀ ਲਵਾਉਣ ਨੂੰ ਹੈਪੀ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਟੀਕੇ ਕੱਖ ਨਹੀਂ ਇਹਨਾਂ ਨੇ ਸਾਰਾ ਕੁਝ ਆਪਣੇ ਆਪ ਕੀਤਾ ਤੇ ਈਵਨ ਅਮਰੀਕਾ ਦੇ ਵਿੱਚ ਵੀ ਡੋਨਲਡ ਟਰੰਪ ਜਿਹੜਾ ਆ ਉਹ ਟੀਕੇ ਬਿੱਲ ਗੇਟ ਦੇ ਟੀਕੇ ਤੋਂ ਖੁਸ਼ ਨਹੀਂ ਹੈਗਾ ਤੇ ਇਸ ਕਰਕੇ ਹੁਣ ਜਿਹੜੀ ਦੌੜ ਹੈ ਦੁਨੀਆਂ ਦੇ ਵਿੱਚ ਕੰਪੀਟੀਸ਼ਨ ਹੈ ਉਹ ਰਸ਼ੀਆ ਦੇ ਟੀਕੇ ਤੇ ਬਿੱਲ ਗੇਟ ਦੇ ਟੀਕੇ ਦੇ ਵਿੱਚ ਹੋਵੇਗਾ ਹੋ ਸਕਦਾ ਇੱਕ ਦੋ ਕੰਟਰੀ ਹੋਰ ਵੀ ਬਣਾ ਲੈਣ ਸੋ ਇਸ ਕਰਕੇ ਜਿਹੜੀ ਮਾਰਕੀਟ ਹੈ ਉਹ ਕਾਫੀ ਡਿੱਗ ਜਾਏਗੀ ਇਹਨਾਂ ਦੇ ਟੀਕਿਆਂ ਦੀ ਸੋ ਅਸਲੀ ਸਟੋਰੀ ਇਹ ਹੈ ਜਿਹੜੀ ਸਾਨੂੰ ਲੱਗਦੀ ਹੈ ਸੋ ਇਸ ਕਰਕੇ ਮਾਰਕੀਟ ਦੇ ਵਿੱਚ ਨਵਾਂ ਪਲੇਅਰ ਆ ਗਿਆ ਰਸ਼ੀਆ ਨੇ ਤੋ ਰਸ਼ੀਆ ਦੀ ਜਿਹੜੀ ਇਹ ਉਪਲਬਧੀ ਹੈ ਜੀ ਉਸ ਨੂੰ ਸਪੁਟਨਿਕ ਦੀ ਉਪਲਬਧੀ ਦੇ ਬਰਾਬਰ ਦੱਸਿਆ ਜਾ ਰਿਹਾ ਜਦੋਂ ਰਸ਼ੀਆ ਨੇ ਪਹਿਲਾ ਸੈਟੇਲਾਈਟ ਸਪੁਟਨਿਕ ਪਲਾਟ ਦੇ ਵਿੱਚ ਛੱਡ ਦਿੱਤਾ ਸੀ ਤੇ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਰਸ਼ੀਆ ਦੀ ਜਿਹੜੀ ਆ ਟੀਕੇ ਵਾਲੀ ਕਾਢ ਹੈ ਇਹ ਦੁਨੀਆਂ ਦੇ ਵਿੱਚ ਵਿਲੱਖਣ ਦੱਸੀ ਜਾ ਰਹੀ ਹੈ ਔਰ ਦੇਸ਼ ਦਾ ਜਿਹੜਾ ਮਨੋਬਲ ਹੈ ਉਹ ਬਹੁਤ ਉੱਚਾ ਹੁੰਦਾ ਜਾ ਰਿਹਾ ਤੇ ਮੈਨੂੰ ਲੱਗਦਾ ਰਸ਼ੀਆ ਇਜ਼ ਡਿਲੀਵਰਿੰਗ ਇਟ ਹੈ ਨਾ ਰਸ਼ੀਆ ਆਪਣੇ ਹਾਂ ਆਪਣੇ ਦੇਸ਼ ਦੇ ਲਈ ਉਹ ਹਾਂਜੀ ਵਧੀਆ ਕਰ ਰਿਹਾ ਤੇ ਕੁਲਦੀਪ ਔਲਖ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਈ ਅਜੇ ਤੱਕ ਹਾਂਜੀ ਕਹਿੰਦੇ ਕਿ ਭਾਜੀ ਸਾਡੇ ਖੇਮਕਰਨ ਵਿੱਚ ਏਦਾਂ ਹੀ ਇੱਕ ਡਾਕਟਰ ਹੁੰਦਾ ਸੀ ਉਹ ਵੀ ਪਤੰਦਰ ਕਹਿੰਦਾ ਇੱਕੋ ਸਰਿੰਜ ਨਾਲ ਦਸ ਦਸ ਵੀਹ ਵੀਹ ਬੰਦਿਆਂ ਦੇ ਟੀਕਾ ਲਾ ਦਿੰਦਾ ਸੀ ਤੇ ਉਹਨੂੰ ਸਾਰੇ ਕੁੱਤਿਆਂ ਵਾਲਾ ਡਾਕਟਰ ਕਹਿੰਦੇ ਸੀ ਜਿਹੜਾ ਚੱਬੇ ਵਾਲਾ ਡਾਕਟਰ ਸੀ ਨਾ ਇਹ ਤਾਂ ਬਹੁਤ ਵਧੀਆ ਸੀ ਬਟੂਏ ਵਾਲੀ ਗੱਲ ਇਹਦੀ ਬਹੁਤ ਮਸ਼ਹੂਰ ਸੀ ਸਾਡੇ ਇਲਾਕੇ ਦੇ ਵਿੱਚ ਕਹਿੰਦਾ ਉਹ ਬਟੂਏ ਚ ਟੀਕਾ ਲਾ ਦਿੱਤਾ ਉਹਨੂੰ ਹਾਂਜੀ ਸੋ ਸੱਜਣਾ ਮਿੱਤਰੋ ਗੱਲਾਂ ਬਾਤਾਂ ਸਾਡੀਆਂ ਹੁੰਦੀਆਂ ਚੱਲਦੀਆਂ ਨੇ ਤੇ ਕੋਸ਼ਿਸ਼ ਕਰਦੇ ਹਾਂ ਅਸੀਂ ਗਿਆਨ ਜਿਹੜਾ ਆ ਅਸੀਂ ਸ਼ੇਅਰ ਕਰੀਏ ਸਾਡੇ ਸਰੋਤੇ ਜਿਹੜੇ ਸਾਡੇ ਨਾਲ ਬੜੀ ਜਾਣਕਾਰੀ ਸਾਂਝੀ ਕਰਦੇ ਨੇ ਸਾਨੂੰ ਵੀ ਕਈ ਵਾਰੀ ਨਵੀਆਂ ਗੱਲਾਂ ਪਤਾ ਲੱਗਦੀਆਂ ਤੇ ਨਾਲ ਦੀ ਨਾਲ ਥੋੜਾ ਲਾਈਟ ਵੀ ਰੱਖਣਾ ਹੁੰਦਾ ਇਨਫੋਰਮੇਸ਼ਨ ਵੀ ਚਾਹੀਦੀ ਆ ਬਹੁਤ ਕੁਛ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰੀਦੀ ਆ ਪਰ ਇਹ ਸਾਰਾ ਜਿਹੜਾ ਆ ਭਾਜੀ ਇਹ ਨਿਰੰਤਰਣ ਨਹੀਂ ਕੀਤਾ ਜਾ ਰਿਹਾ ਇਹ ਸਾਰਾ ਨੈਚੁਰਲੀ ਜਿੱਦਾਂ ਸਾਡੇ ਸਰੋਤੇ ਅਸੀਂ ਜਿੱਦਾਂ ਨੂੰ ਚੱਲਦਾ ਪ੍ਰੋਗਰਾਮ ਉਹ ਦਿਲ ਵਾਲੀ ਗੱਲ ਉਦਾਂ ਹੀ ਚੱਲਦੀ ਕਿਉਂਕਿ ਦਿਲ ਤੇ ਕੰਟਰੋਲ ਨਹੀਂ ਹੈਗਾ ਹਨਾ ਦਿਲ ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਜਿੱਦਾਂ ਰਿੱਕੀ ਦਾ ਨਹੀਂ ਸੀ ਹੁਣ
ਬਿਲਕੁਲ
ਕਹਿੰਦਾ ਪਤਾ ਨੀ ਕਿੰਨਾ ਵਿਆਹ ਹੋ ਜਾਣਾ ਜਦ ਓਹਨੂੰ ਪੁੱਛਿਆ ਗੋਰੀ ਨਾ ਕਰਾਣਾ ਜਾਂ ਆਪਣੀ ਨਾ ਕਰਾਣਾ ਕਹਿੰਦਾ ਪਤਾ ਹੀ ਨੀ ਦਿਲ ਦਾ ਅੰਕਲ ਜੀ ਕਿੱਧਰ ਨੂੰ ਜਾਣਾ ਆਹੋ ਤੇ ਚਲੋ ਅਮਰੀਕ ਭਾਜੀ ਭਾਈ ਏਦਾਂ ਹੈ ਵੀ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਹੁਣ ਪੰਜਾਬ ਦੀ ਥੋੜੀ ਦੋ ਕੁ ਮਿੰਟ ਗੱਲ ਕਰਨੀ ਆਪਣੇ ਕੋਲ ਹੈਗੇ ਦੋ ਕੁ ਮਿੰਟ ਕਿ ਪੰਜਾਬ ਨਹੀਂ ਇਹ ਆਪਾਂ ਕੱਲ ਨੂੰ ਕਰਾਂਗੇ ਰਹਿਣ ਦਿਓ ਫਿਰ ਅੱਜ ਲੰਬੀ ਹੋ ਜਾਣੀ ਹੈ ਕੱਲ ਮਿੰਟੂ ਭਾਜੀ ਨੇ ਆਉਣਾ ਤੇ ਉਹਨਾਂ ਨਾਲ ਫਿਰ ਗੱਲਾਂ ਕਰਾਂ ਤੇ ਗੱਜਣ ਵਾਲਾ ਬਾਈ ਜੀ ਨੇ ਵੀ ਆਉਣਾ ਤੇ ਇੱਕ ਨਾ ਬਾਈ ਜੀ ਭਾਜੀ ਉਹ ਕੱਲ ਨੂੰ ਨਾ ਜਿਹੜੀ ਸਟੋਰੀ ਸੁਣਾਉਣੀ ਉਹਨਾਂ ਨੇ ਇੱਕ ਮੇਰੇ ਨਾਲ ਸ਼ੇਅਰ ਕਰ ਰਹੇ ਸੀ ਉਹ ਨਾ ਸਟੋਰੀ ਤੁਹਾਡੇ ਕਿੱਤੇ ਨਾਲ ਵੀ ਮਾਸਟਰਾਂ ਨਾਲ ਵੀ ਜੁੜੀ ਹੋਈ ਆ ਮਾਸਟਰ ਦੀ ਸਟੋਰੀ ਆ ਉਹ ਅਸਲ ਦੇ ਵਿੱਚ ਤੇ ਉਹ ਸਟੋਰੀ ਨਾ ਪੜ੍ਹਿਆ ਲਿਖਿਆਂ ਦੀ ਸਟੋਰੀ ਆ ਉਹ ਸਟੋਰੀ ਦੇ ਵਿੱਚ ਨਾ ਐਂਡ ਦੇ ਵਿੱਚ ਗੱਜਣ ਵਾਲਾ ਬਾਈ ਜੀ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਈ ਵੀ ਮੈਂ ਕੀ ਕਰਾਂ ਮਤਲਬ ਸਟੋਰੀ ਦਾ ਕਨਕਲੂਜਨ ਨੀ ਕੱਢ ਪਾਏ ਵੀ ਮੈਨੂੰ ਨੀ ਸਮਝ ਆਈ ਵੀ ਕਈ ਸੀਨ ਬਣਦੇ ਆ ਹੁਣ ਉਹ ਸਟੋਰੀ ਦੇ ਵਿੱਚ ਨਾ ਫਿਰ ਅਸੀਂ ਤੁਹਾਤੋਂ ਸਾਰੇ ਸਰੋਤਿਆਂ ਤੋਂ ਤੇ ਸਪੈਸ਼ਲੀ ਮਰੀਕ ਭਾਜੀ ਤੋਂ ਨਾ ਫਿਰ ਆਪਾਂ ਰਿਕਾਰਡਿੰਗਸ ਲਵਾਂਗੇ ਵੀ ਕੀ ਐਂਡ ਕੀ ਹੋਣਾ ਚਾਹੀਦਾ ਸਟੋਰੀ ਦਾ ਸਟੋਰੀ ਦਾ ਸਿੱਟਾ ਕੀ ਨਿਕਲਣਾ ਚਾਹੀਦਾ ਸੋ ਇਹ ਆਪਾਂ ਕੱਲ ਨੂੰ ਗੱਜਣ ਵਾਲਾ ਬਾਈ ਜੀ ਸਟੋਰੀ ਸੁਣਾਉਣਗੇ ਤੇ ਫਿਰ ਆਪਾਂ ਖੁੱਲਾ ਛੱਡ ਦਵਾਂਗੇ ਤੇ ਅਗਲੇ ਹਫਤੇ ਫਿਰ ਆਪਣੇ ਸਰੋਤਿਆਂ ਦੇ
ਜੀ ਅਮਨਦੀਪ ਜਿੱਦਾਂ ਨਾ ਹੁਣ ਤਾਂ ਚਲੋ ਮਾਸਟਰਾਂ ਦੀਆਂ ਤਨਖਾਹਾਂ ਬਹੁਤ ਆ ਪਹਿਲਾਂ ਨਾ ਮਾਸਟਰ ਜਿਹੜੇ ਹੁੰਦੇ ਸੀ ਇਹਨਾਂ ਦੀ ਤਨਖਾਹ ਬਹੁਤ ਘੱਟ ਹੁੰਦੀ ਸੀ ਤੇ ਇਹਨਾਂ ਨੂੰ ਸਮਾਜ ਵਿੱਚ ਬਹੁਤਾ ਸਤਿਕਾਰ ਦਾ ਨਹੀਂ ਮਿਲਦਾ ਸੀ ਇੰਨਾ ਵੀ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਇਹਨਾਂ ਦਾ ਇੰਨਾ ਸਤਿਕਾਰ ਨਹੀਂ ਸੀ ਇਹ ਤੇ ਚੁਟਕਲਾ ਸੁਣਨਾ ਇੱਕ ਮਾੜਾ ਜਿਹਾ ਆਪਣੇ ਤੇ
ਆਪਣੇ ਤੇ ਹੁਣ ਅੱਜ ਤਾਂ ਤੁਹਾਡੇ ਹੀ ਟੀਕੇ ਲੱਗ ਰਹੇ ਸੁਣਾਓ
ਜਿਦਾਂ ਨਾ ਇੱਕ ਕਿਸੇ ਰਿਸ਼ਤਾ ਹੋਣਾ ਸੀ ਤੇ ਉਹ ਦੇਖਣ ਵਾਲੇ ਆ ਗਏ ਮੁੰਡੇ ਨੂੰ ਮੁੰਡਾ ਚੰਗਾ ਸੀਗਾ ਉਹਦਾ ਪੜ੍ਹਿਆ ਲਿਖਿਆ ਸੀ ਤੇ ਉਹ ਰਿਸ਼ਤੇ ਵਾਲੀ ਉਹ ਹਾਂ ਕਰ ਗਏ ਹੁਣ ਇੱਦਾਂ ਵੀ ਪਿੰਡਾਂ ਵਿੱਚ ਹੁੰਦੇ ਨੇ ਭਾਨੀ ਮਾਰਨ ਵਾਲੇ ਜਿੱਦਾਂ ਭਾਨੀ ਮਾਰਦੇ ਜਾ ਕੇ ਭਾਨੀ ਮਾਰਦੇ ਨੇ ਪਿਓ ਚ ਤਾਂ ਆਹ ਨੁਕਸਿਆ ਏਦਾਂ ਹੈ ਨਾ ਤੇ ਉਹ ਕਹਿੰਦੇ ਗੁਆਂਢੀ ਕਹਿੰਦੇ ਵੀ ਰਿਸ਼ਤਾ ਹੋ ਕਿੱਦਾਂ ਜਾਵੇ ਇਹਨੂੰ ਇਹਦੀ ਭਾਨੀ ਮਾਰਨੀ ਤੇ ਬਹਾਨਾ ਕੀ ਬਣਾਈਏ ਬਹਾਨਾ ਕੋਈ ਬਹੁਤ ਵੱਡਾ ਤਾਂ ਲੱਭਦਾ ਨੀ ਹੈ ਕਿਹੜਾ ਬਹਾਨਾ ਜਾ ਕੇ ਬਣਾਈਏ ਉਹ ਇੱਕ ਸਿਆਣਾ ਜਿਹਾ ਬੰਦਾ ਸੀ ਨਾਮ ਸਿੰਘ ਵਰਗਾ ਉਹ ਕਹਿੰਦਾ ਬਹਾਨਾ ਬਣਾਉਣ ਦੀ ਕੋਈ ਲੋੜ ਹੀ ਨੀ ਹੈ ਕੋਈ ਬਹਾਨਾ ਬਣਾਉਣ ਦੀ ਲੋੜ ਹੀ ਨੀ ਹੈ ਤੇ ਉਹਨੇ ਪੁੱਛਿਆ ਮੁੰਡਾ ਕਰਦਾ ਕਿਹੜਾ ਖੇਤੀਬਾੜੀ ਕਰਦਾ ਏਦਾਂ ਉਹ ਕਹਿੰਦਾ ਏਦਾਂ ਕਰ ਦਿਓ ਮੁੰਡੇ ਨੇ ਬੀ ਐਡ ਕੀਤੀ ਇਹਨੇ ਮਾਸਟਰ ਲੱਗ ਜਾਣਾ ਏਦਾਂ ਜਾ ਕੇ ਕਹਿ ਦਿਓ ਤੁਸੀਂ ਆਪੇ ਨੀ ਰਿਸ਼ਤਾ ਕਰਨਾ
ਠੀਕ ਹੈ ਸੋ ਹਾਲਾਤ ਬਹੁਤੇ ਵਧੀਆ ਨੀ ਸੀ ਹੁੰਦੇ ਮਾਸਟਰਾਂ ਦੇ ਜਦੋਂ ਤੁਹਾਨੂੰ ਕਹਿੰਦੇ ਸੀ ਕਾਕਾ ਆਸਟ੍ਰੇਲੀਆ ਜਾ
ਕੇ ਇੰਨੇ ਵਧੀਆ ਨੀ ਹੁਣ ਇਹਦੇ ਦਾ ਸੁਧਾਰ ਹੋਏ ਆ ਪਹਿਲਾਂ ਤਾਂ ਇੰਨੇ ਵਧੀਆ ਨੀ ਹੁੰਦੇ ਸੀ ਕਿਸੇ ਨੂੰ ਇਹ ਪਤਾ ਲੱਗੇ ਮੁੰਡਾ ਮਾਸਟਰ ਲੱਗਿਆ ਤਾਂ ਪ੍ਰੋਬਲਮ ਆ ਜਾਂਦੀ ਸੀ ਬਹੁਤ
ਉਹ ਕਹਿੰਦੇ ਜਿਦਾਂ ਤੁਹਾਨੂੰ ਨੀ ਸੀ ਕੋਈ ਕਹਿੰਦੇ ਜਦ ਆਸਟ੍ਰੇਲੀਆ ਤੋਂ ਗਏ ਕਹਿੰਦੇ ਵੀ ਕਾਕਾ ਉੱਥੇ ਕੋਈ ਜੋਬ ਜੂਬ ਲੱਭੀ ਕੇ ਨਿਆਣੇ ਪੜ੍ਹਾਈ ਜਾਂਦੇ
ਸਾਡੇ ਬਤਨ ਸਿੰਘ ਹੁਣੀ ਹੁੰਦੇ ਸੀ ਉਹ ਸਰਪੰਚ ਹੁੰਦੇ ਸੀ ਤਾਂ ਚੰਗੇ ਸਿਆਣੇ ਬੰਦੇ ਬੈਠੇ ਹੁੰਦੇ ਜਿਹਦਾ ਅਖਾੜਾ ਜਿਹਾ ਲਾ ਕੇ ਨਾ ਸ਼ਾਮ ਨੂੰ ਮੈਂ ਇੱਧਰੋਂ ਗਿਆ ਆਸਟ੍ਰੇਲੀਆ ਚ ਸਾਲ ਡੇਢ ਸਾਲ ਬਾਅਦ ਜਿੱਦਾਂ ਉੱਥੇ ਇੰਗਲਿਸ਼ ਉਂਗਲ ਜਾ ਕੇ ਬਹੁਤ ਬੋਲਦੇ ਆ ਨਾ ਪਹਿਲੀ ਵਾਰ ਜਾਂਦਾ ਜਿੱਦਾਂ ਮੋਚੀ ਨਾ ਵੀ ਇੱਦਾਂ ਇੰਗਲਿਸ਼ ਹੀ ਬੋਲੀ ਜਾਣੀ ਜਿਲ੍ਹੇ ਪਿੰਡ ਗਿਆ ਨਾ ਤੇ ਸਾਡੇ ਸਰਪੰਚ ਸਾਹਿਬ ਕਹਿੰਦੇ ਹਾਂਜੀ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਿੱਦਾਂ ਵੀ ਅਮਰੀਕ ਤੇ ਆ ਗਿਆ ਕਹਿੰਦਾ ਤੈਨੂੰ ਉੱਥੇ ਨੌਕਰੀ ਨੁਕਰੀ ਮਿਲੀ ਕੰਮ ਕੁਮ ਮਿਲਿਆ ਕਿ ਉੱਥੇ ਮਾਸਟਰ ਲਗਾਇਆ ਕਿ ਨਿਆਣੇ ਹੀ ਪੜ੍ਹਾਉਣਾ ਆ ਮੈਂ ਕਿਹਾ ਕਰ ਲਓ ਗੱਲ
ਭਾਜੀ ਲਾਡੀ ਬੈਂਸ ਹੁਣੀ ਕਹਿੰਦੇ ਤੁਸੀਂ ਦਾਨਾ ਸਿੰਘ ਮਾਸਟਰ ਨੂੰ ਜਾਣਦੇ ਗੜ ਸ਼ੰਕਰ ਮਾਸਟਰ ਸੀ ਜੀ ਉਹ ਤੇ ਮੈਨੂੰ ਲੱਗਦਾ
ਸੁਣਿਆ।
ਚਲੋ ਠੀਕ ਹੈ, ਲਈਏ ਫੇਰ ਇਜਾਜ਼ਤ ਭਾਜੀ, ਹੁਣ ਆਪਾਂ ਟਾਈਮ ਹੋ ਗਿਆ ਕਾਫੀ।
ਹਾਂਜੀ ਹਾਂਜੀ
ਹਾਂਜੀ। ਚਲੋ ਮੌਸਮ ਕਿੱਦਾਂ ਤੁਹਾਡੇ? ਠੀਕ ਠਾਕ ਹੈ, ਜਾਂਦੇ ਜਾਂਦੇ ਉਹ ਤੁਸੀਂ ਤਾਂ ਚੰਦਰੇ ਇੱਥੇ ਹੁੰਦੇ, ਤੁਹਾਨੂੰ ਤਾਂ ਪਤਾ ਹੀ ਨਹੀਂ।
ਜਿੱਦਾਂ ਤੁਸੀਂ ਮੌਸਮ ਕੋਪ ਸਾਰ ਦਾ ਦੱਸਿਆ ਸੀ ਨਾ, ਲੰਘਦੀ ਵੜਦੀ ਧੁੱਪ ਹੈ ਜਿੱਦਾਂ ਪਿਛਲੇ ਸਾਲ, ਪਤਾ ਕੀ ਪਿਛਲੀ ਸੈਟਰਡੇ ਪਤਾ ਕੀ ਹੋਇਆ? ਅਸੀਂ ਇੱਥੇ ਦਮ ਦਮਾ ਕੇ ਕਹਿਤਾ ਜੀ ਇੱਥੇ ਧੁੱਪ ਚੜੀ ਹੋ, ਬਹੁਤ ਵਧੀਆ ਮੌਸਮ ਆ ਇੱਥੇ, ਰੋਸ਼ਨੀ ਰੋਸ਼ਨੀ ਹੋਈ ਹੋ। ਘੰਟਾ ਕੁ ਬਾਹਰ ਨਿਕਲੇ ਨਾ, ਮੀਂਹ ਨੇ ਏਡਾ ਕਹਾੜੀ ਲਿਆਂਦੀ, ਦੱਸ ਦਿੱਤਾ ਵੀ ਤੁਹਾਡੀਆਂ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਨੇ ਝੂਠੀਆਂ ਆ।
ਸਭ ਝੂਠ। ਠੀਕ ਹੈ ਭਾਜੀ, ਚਲੋ ਲੈਣੇ ਜਾ ਇੱਥੇ। ਥੈਂਕ ਯੂ ਭਾਜੀ।
ਅੱਛਾ ਜੀ ਅਮਨਦੀਪ, ਫੇਰ ਤੁਹਾਨੂੰ ਕੱਲ ਸੁਣਾਂਗੇ, ਉਦੋਂ ਤੱਕ ਦੀ ਇਜਾਜ਼ਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਸੋ ਦੋਸਤੋ, ਮੈਂ ਵੀ ਇਜਾਜ਼ਤ ਮੰਗਦਾ ਤੇ ਜਾਂਦੇ ਜਾਂਦੇ ਦੱਸਦਾ ਕਿ ਪੋਡਕਾਸਟ ਇਹ ਪ੍ਰੋਗਰਾਮ ਬੜੀ ਛੇਤੀ ਪੈ ਜਾਵੇਗਾ। ਕੱਲ ਨੂੰ ਪ੍ਰੋਗਰਾਮ ਦੇ ਵਿੱਚ ਮਿੰਟੂ ਭਾਜੀ ਆ ਰਹੇ ਨੇ ਤੇ ਨਾਲ ਗੱਜਣ ਵਾਲਾ ਬਾਈ ਜੀ ਵੀ ਆਣਗੇ। ਸੋ ਫਿਰ ਢੇਰ ਸਾਰੀਆਂ ਗੱਲਾਂ ਕਰਾਂਗੇ। ਸੋ ਤਦ ਤੱਕ ਦੇ ਲਈ ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।